अपनी रचना नाल इस दा जाप करदा है ਇਹ ਅੰਦਰ ਨੂੰ ਨਿਰਮਲਤਾ ਹੀ ਬਖਸ਼ਦਾ। ਨਿਰਮਲ ਖਿਰਦੇ ਹੀ ਇਕਾਗਰ ਹੁੰਦੇ ਨੇ, ਇਕਾਗਰਤਾ ਵਿੱਚੋਂ ਹੀ ਰਸ ਹੈ ਤੇ ਉਹ ਰਸ ਫਿਰ ਤਨ ਦੇ ਰੋਮ ਰੋਮ ਵਿੱਚ ਰਚ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ ਕਿ ਅਸੀਂ ਗੁਰਮਤਿ ਨਾਮ ਦੀ ਕਮਾਈ ਸਤਿਗੁਰੂ ਦੀ ਕਿਰਪਾ ਨਾਲ ਕਰ ਸਕੀਏ। ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਨਾਲ ਸੰਬੰਧਿਤ ਉਹ ਇਤਿਹਾਸਕ ਘਟਨਾਵਾਂ ਜਿਨ੍ਹਾਂ ਨੇ ਸਾਡੇ ਸਾਰਿਆਂ ਦੇ ਅੰਦਰ ਨੂੰ ਟੁੰਬਿਆ, ਭਾਵੇਂ ਅਸੀਂ ਹਰ ਸਾਲ ਇਹਨਾਂ ਘਟਨਾਵਾਂ ਨੂੰ ਪੜ੍ਹਦੇ ਸੁਣਦੇ ਔਰ ਵਿਚਾਰਨੇ ਆ, ਪਰ ਜਿਸ ਸੀਨੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਿਆਰ ਹੈ, ਉਹ ਹਰ ਸਾਲ ਉਹ ਦੇ ਦਿਨਾਂ ਵਿੱਚ ਉਹਨਾਂ ਮਹਾਨ ਸ਼ਹੀਦਾਂ ਨੂੰ ਉਹਨਾਂ ਅਡੋਲ ਆਤਮਾਵਾਂ ਬਾਬਿਆਂ ਨੂੰ ਯਾਦ ਕਰਕੇ ਆਪਣੇ ਹਿਰਦੇ ਵਿੱਚੋਂ ਸ਼ਰਧਾ ਦੇ ਫੁੱਲ ਸਮਰਪਿਤ ਕਰਦਾ ਹੈ। ਇਹ ਆਪਾਂ ਕੱਲ ਤੱਕ ਵਿਚਾਰਿਆ ਸੀ, ਆਓ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਅੰਦਰ ਹਜ਼ੂਰ ਨੇ ਖੰਡੇ ਬਾਟੇ ਦੀ ਪੌਲ ਸਾਨੂੰ ਬਖਸ਼ੀ, ਅੰਮ੍ਰਿਤ ਦੀ ਦਾਤ ਬਖਸ਼ ਕੇ ਗਰੀਬ ਨਿਵਾਜੀ ਕੀਤੀ। ਇਸ ਨੂੰ ਬਾਣੀ ਵਿੱਚੋਂ ਗੁਰੂ ਸ਼ਬਦ ਵਿੱਚੋਂ ਵਿਚਾਰਨ ਦਾ ਆਪਾਂ ਯਤਨ ਕਰੀਏ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਆਪ ਤਰਸ ਕਰਕੇ ਅੰਦਰ ਦਾ ਟਿਕਾ, ਇਕਾਗਰਤਾ ਔਰ ਭਾਵਨਾ ਦੀ ਦਾਤ ਬਖਸ਼ ਕੇ ਆਪਣੇ ਸ਼ਬਦ ਦੀ ਪਾਰਸ ਕਲਾ ਵਰਤਾਓ, ਆਪ ਹੀ ਸਾਡੇ ਹਿਰਦੇ ਨੂੰ ਟਿਕਾ ਬਖਸ਼ੋ ਤਾਂ ਜੋ ਆਪ ਜੀ ਦੇ ਪਵਿੱਤਰ ਬਚਨ ਕਹਿ ਕੇ ਸੁਣ ਕੇ ਅੰਦਰ ਰਸ ਦੀ ਪ੍ਰਾਪਤੀ ਹੋ ਸਕੇ। ਕਰੋ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਗੁਰਬਾਣੀ ਜਿਹੜੀ ਸਾਡੇ ਜੀਵਨ ਦੀ ਥੰਮੀ ਹੈ, ਮਨੁੱਖ ਆਪਣੀ ਜ਼ਿੰਦਗੀ ਦੇ ਰਹਿਣ ਵਾਸਤੇ ਰਹਿਣ ਬਸੇਰਾ ਬਣਾਉਂਦਾ, ਉਸ ਨੂੰ ਆਪਾਂ ਘਰ ਕਹਿ ਲਈਏ, ਭਾਵੇਂ ਕੋਈ ਘਰ ਲੱਕੜ ਦਾ ਬਣਾਏ ਚਾਹੇ ਕੋਈ ਘਰ ਇੱਟਾਂ ਦਾ ਪੱਥਰ ਦਾ ਬਣਾਏ ਤੇ ਭਾਵੇਂ ਕੋਈ ਘਰ ਕੱਚੀ ਮਿੱਟੀ ਦਾ ਬਣਾਏ ਤੇ ਚਾਹੇ ਕੋਈ ਘਰ ਕੱਖਾਂ ਦਾ ਕਾਨਿਆਂ ਦਾ ਬਣਾਏ, ਇਹ ਤਾਂ ਆਪਣੇ ਆਪਣੇ ਵਿੱਤ ਅਨੁਸਾਰ ਘਰ ਬਣਾਏ ਜਾਂਦੇ ਨੇ, ਪਰ ਸਾਰੇ ਘਰਾਂ ਦੀ ਇੱਕ ਸਾਂਝ ਸਭ ਦੀ ਬਰਾਬਰ ਹੈ। ਜੇ ਲੱਕੜ ਦਾ ਘਰ ਬਣਿਆ ਤੇ ਉਹਦੀ ਛੱਤ ਨੂੰ ਵੀ ਥੱਲੇ ਸਪੋਰਟ ਚਾਹੀਦੀ ਹੈ, ਜੇ ਪੱਥਰ ਦਾ ਘਰ ਬਣਿਆ ਉਸ ਲਈ ਵੀ ਥੱਲੇ ਦੀਵਾਰਾਂ ਦਾ ਥੰਮਾਂ ਦਾ ਸਹਾਰਾ ਚਾਹੀਦਾ, ਤੇ ਇਸੇ ਤਰ੍ਹਾਂ ਭਾਵੇਂ ਮਿੱਟੀ ਜਾਂ ਕੱਖਾਂ ਦੇ ਘਰ ਬਣਾਏ ਨੇ ਛੱਪਰੀਆਂ, ਪਰ ਛੱਤਾਂ ਉਹੀ ਖਲੋਣਗੀਆਂ ਜਿਨ੍ਹਾਂ ਦੇ ਥੱਲੇ ਦੀਵਾਰਾਂ ਦੀ ਜਾਂ ਥੰਮਾਂ ਦਾ ਸਹਾਰਾ ਹੈ। ਜਿਵੇਂ ਹਰ ਘਰ ਨੂੰ ਟਿਕਾਣ ਵਾਸਤੇ ਥੰਮ ਅਤਿ ਜ਼ਰੂਰੀ ਨੇ, ਇਸੇ ਤਰ੍ਹਾਂ ਮਨੁੱਖ ਕਿਸੇ ਵੀ ਅਵਸਥਾ ਵਿੱਚ ਹੋਵੇ, ਧਨ ਕਰਕੇ ਚਾਹੇ ਵਿਦਿਆ ਕਰਕੇ, ਅਕਲ ਕਰਕੇ ਇੱਕ ਦੂਜੇ ਵਿੱਚ ਅੰਤਰ ਹੋ ਸਕਦਾ ਅੰਦਰ ਦਾ, ਪਰ ਪਿਆਰਿਓ ਇਸ ਮਨ ਦਾ ਟਿਕਾ ਕੇਵਲ ਸ਼ਬਦ ਦੇ ਨਾਲ ਹੋਵੇਗਾ। ਸ਼ਬਦ ਹੀ ਇੱਕ ਐਸਾ ਥੰਮ ਹੈ ਜਿਹੜਾ ਸਾਡੇ ਡਿੱਗੇ ਹੋਏ ਮਨ ਨੂੰ ਸਹਾਰਾ ਦਿੰਦਾ ਹੈ। ਅੰਮ੍ਰਿਤ ਬਾਣੀ ਦੇ ਬਚਨ ਨੇ, ਜਿਉ ਮੰਦਰ ਕੋ ਥੰਮ ਹੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ। ਇਸੇ ਤਰ੍ਹਾਂ ਗੁਰੂ ਦਾ ਸ਼ਬਦ ਸਾਡੇ ਮਨ ਨੂੰ ਸਹਾਰਾ ਦਿੰਦਾ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਅਮੋਲਕ ਅੰਮ੍ਰਿਤ ਬਾਣੀ ਵਿੱਚ ਸੈਂਕੜੇ ਵਾਰੀ ਇੱਕ ਮੰਗਲ ਆਇਆ ਹੈ। ਉਹ ਮੰਗਲ ਹੈ ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਤੇ ਸੈਂਕੜੇ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਮੰਗਲ ਦਾ ਆਪਾਂ ਪਾਠ ਕਰਨੇ ਆ। ਅਸੀਂ ਅਕਸਰ ਕਹਿ ਦਿਆਂਗੇ ਕਿ ਇਸ ਮੰਗਲ ਦਾ ਅਰਥ ਹੈ ਕਿ ਬਾਣੀ ਉਚਾਰਨ ਕਰਨ ਤੋਂ ਪਹਿਲਾਂ ਇਹਨੂੰ ਆਪਣੇ ਇਸ਼ਟ ਦੀ ਸਿਫਤ ਵਿੱਚ ਸ਼ਬਦ ਤੋਂ ਪਹਿਲਾਂ ਰੱਖ ਦਿੱਤਾ ਜਾਂਦਾ ਹੈ। ਆਪ ਸਿਆਣੇ ਬਾਣੀ ਪੜ੍ਹਨ ਵਾਲੇ ਬੈਠੇ ਹੋ, ਇਹ ਮੰਗਲ ਭਾਵੇਂ ਭਗਤ ਬਾਣੀ ਹੋਵੇ ਉਸ ਦੇ ਉੱਪਰ ਵੀ ਮਿਲੇਗਾ, ਗੁਰੂ ਜੋਤ ਦੀ ਬਾਣੀ ਹੋਵੇ ਉਸ ਉੱਪਰ ਇਹ ਮੰਗਲ ਜ਼ਰੂਰ ਲਿਖਿਆ ਮਿਲੇਗਾ। ਭੱਟਾਂ ਦੇ ਅਮੋਲਕ ਬਚਨ ਹੋਣ, ਬਾਬਾ ਸੁੰਦਰ ਜੀ ਦਾ ਸੱਦ ਹੋਵੇ, ਭਾਵਾਂ ਰਾਮਕਲੀ ਕੀ ਵਾਰ ਹੋਵੇ, ਇੱਕ ਓਵੰਕਾਰ ਸਾਨੂੰ ਸੈਂਕੜੇ ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਨ ਵਾਸਤੇ ਮਿਲਦਾ ਹੈ। ਇਹ ਕਿਉਂ ਲਿਖਿਆ, ਇਹਦਾ ਭਾਵ ਕੀ ਹੈ? ਅਖਰੀ ਅਰਥ ਤਾਂ ਸਾਰੇ ਕਰ ਦਿਆਂਗੇ ਕਿ ਇੱਕ ਓਵੰਕਾਰ ਉਹ ਪਰਮਾਤਮਾ ਜੋ ਇੱਕ ਹੈ, ਅਦੁੱਤੀ ਹੈ, ਜਿਸ ਵਰਗਾ ਹੋਰ ਕੋਈ ਨਹੀਂ। ਪਰ ਨਾਲ ਹੈ ਸਤਿਗੁਰ ਪ੍ਰਸਾਦ, ਇਹਦੇ ਅਰਥ ਵੀ ਹੋ ਜਾਣਗੇ ਕਿ ਜਿਸ ਦੀ ਪ੍ਰਾਪਤੀ ਦਾ ਵਸੀਲਾ ਕੇਵਲ ਸਤਿਗੁਰੂ ਦੀ ਕਿਰਪਾ ਹੈ। ਪ੍ਰਸਾਦ ਦਾ ਅਰਥ ਹੈ ਕਿਰਪਾ। ਪਰ ਹਰ ਬਾਣੀ ਦੇ ਉੱਤੇ ਕਿਉਂ? ਗੁਰੂ ਸਾਹਿਬ ਨੇ ਬਾਬਾ ਫਰੀਦ ਜੀ ਦੀ ਰਚਨਾ ਉੱਤੇ ਵੀ ਲਿਖਿਆ, ਕਬੀਰ ਸਾਹਿਬ ਜੀ ਦੀ ਬਾਣੀ ਉੱਤੇ ਵੀ ਲਿਖਿਆ। ਉਹਨਾਂ ਦੀ ਸ਼ਬਦਾਵਲੀ ਆਪਣੀ ਏ, ਪਰਮਾਤਮਾ ਦੇ ਨਾਮ ਆਪੋ ਆਪਣੇ ਉਹਨਾਂ ਪੁਕਾਰੇ। ਪਰ ਸਭ ਦੇ ਉੱਪਰ ਇਹ ਇੱਕ ਕਿਉਂ? ਇਹਦਾ ਭਾਵ ਇੰਨਾ ਕੁ ਹੈ ਕਿ ਜਗਿਆਸੂ, ਤੂੰ ਬਾਣੀ ਕਿਸੇ ਭਗਤ ਦੀ, ਕਿਸੇ ਭੱਟ ਦੀ, ਕਿਸੇ ਗੁਰਸਿੱਖ ਦੀ, ਗੁਰੂ ਜੋਤ ਦੀ ਪੜ੍ਹੀ, ਪਰ ਇਸ ਗੱਲ ਨੂੰ ਭੁੱਲੀ ਨਾ ਕਿ ਇਸ ਬਾਣੀ ਦਾ ਕੇਵਲ ਇੱਕੋ ਮਨੋਰਥ ਹੈ ਕਿ ਇੱਕ ਓਅੰਕਾਰ ਦੇ ਵਿੱਚ ਅਭੇਦ ਕੋਣਾ, ਤੇ ਉਹਦਾ ਵਸੀਲਾ ਕੇਵਲ ਸਤਿਗੁਰੂ ਦੀ ਕਿਰਪਾ ਹੈ। ਇਹ ਤੈਨੂੰ ਹਰ ਇੱਕ ਸ਼ਬਦ ਵਿੱਚ, ਹਰ ਇੱਕ ਰਾਗ ਵਿੱਚ ਤੇਰੇ ਜ਼ਿਹਨ ਵਿੱਚ ਰਹੇ ਕਿ ਉਸ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ, ਤੇ ਸਾਡੀ ਮੰਜ਼ਿਲ ਹੈ ਉਸ ਇੱਕ ਵਿੱਚ ਅਭੇਦ ਕੋਣਾ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਦੇਖੋ, ਗੁਰਪ੍ਰਸਾਦ ਤੇ ਸਤਿਗੁਰ ਪ੍ਰਸਾਦ ਸ਼ਬਦ ਬਹੁਤ ਵਾਰੀ ਮਿਲਦਾ ਹੈ। ਪ੍ਰਸਾਦ ਦਾ ਅਰਥ ਹੈ ਕਿਰਪਾ, ਤੇ ਕਿਰਪਾ ਕਦੀ ਹੱਕ ਨਹੀਂ ਹੁੰਦਾ। ਮੈਂ ਹੋ ਸਕਦਾ ਗਲਤ ਹੋਵਾਂ, ਕਿਰਪਾ ਤਾਂ ਕੇਵਲ ਤਰਸ ਹੈ। ਜੇ ਅਸੀਂ ਸੋਚੀਏ ਵੀ ਧੱਕੇ ਨਾਲ ਕਿਰਪਾ ਕੋਈ ਲੈ ਜਾਏਗਾ, ਧੱਕੇ ਨਾਲ ਨਹੀਂ, ਇਹ ਤਾਂ ਸ਼ੌ ਨੱਡੜੇ ਦੀ ਮਰਜ਼ੀ ਹੈ ਕਿ ਪਤਾ ਨਹੀਂ ਉਹਨੇ ਕਿਸ ਦੀ ਝੋਲੀ ਵਿੱਚ ਕਦੋਂ ਆਪਣੀ ਰਹਿਮਤ ਟਿਕਾ ਦੇਣੀ ਹੈ। ਬਾਬਾ ਫਰੀਦ ਜੀ ਨੇ ਜਦੋਂ ਆਪਣੀ ਰਸਨਾ ਤੋਂ ਇਹ ਅਮੋਲਕ ਬਚਨ ਕਹੇ ਕਿ ਪਹਿਲਾ ਪਹਿਰੈ ਫੁੱਲੜਾ, ਫਲ ਪੀ ਪੱਛਾ ਰਾਤ, ਜੋ ਜਗਨ ਲਖਨ ਸੇ ਸਾਈ ਕੰਨੋ ਦਾਤ, ਕਹਿਣ ਲੱਗੇ ਗੱਲ ਬਿਲਕੁਲ ਦਰੁਸਤ ਹੈ। ਜਿਹੜੇ ਜਾਗਦੇ ਨੇ ਦਾਤ ਉਹਨਾਂ ਨੂੰ ਮਿਲੇਗੀ, ਪਰ ਦਾਤ ਧੱਕਾ ਨਹੀਂ, ਦਾਤ ਤਾਂ ਮੇਰ ਹੈ। ਅਗਲਾ ਬਚਨ ਸੀ ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾਲ ਲੈਣ ਇੱਕ ਸੁੱਤਿਆਂ ਦੇ ਉਠਾ, ਉਹਦੀ ਕਿਰਪਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚ ਉਸ ਮਾਲਕ ਦੀ ਨਦਰ ਸ਼ੋ ਨੰਡੜਾ ਪਤਾ ਨੀ ਕਿਸੇ ਤੇ ਮੇਰ ਕਰਦਾ। ਬਾਬਾ ਜੀ ਨੇ ਅਮੋਲਕ ਬਾਣੀ ਵਿੱਚ ਕਿਹਾ, ਅਸੀਂ ਇਹ ਬਚਨ ਪੜ੍ਹਨੇ ਆ ਕਿ ਕਾਲੀ ਜਿਨੀ ਨਾ ਰਾਵੇ ਉਹ ਧੌੜੀ ਰਾਵੇ ਕੋਈ, ਜਿਹਦੇ ਕੇਸ ਕਾਲੇ ਸਨ ਜਵਾਨੀ ਵਿੱਚ ਪਰਮਾਤਮਾ ਨੂੰ ਨੀ ਮਾਣਿਆ ਤੇ ਕੇਸ ਚਿੱਟੇ ਹੋ ਗਏ ਕਿ ਉਹ ਰੱਬ ਦੇ ਪਰਮਾਤਮਾ ਦੇ ਗੁਰੂ ਨੇੜੇ ਵਾਹਿਗੁਰੂ ਜੀ ਦੇ ਪਿਆਰ ਨੂੰ ਮਾਣ ਸਕੇਗਾ। ਕਾਲੀ ਜਿਨੀ ਨਾ ਰਾਵੇ ਉਹ ਧੌੜੀ ਰਾਵੇ ਕੋਏ, ਕਰ ਸਾਈਂ ਸੋ ਪਿਰ ਖੜੀ ਰੰਗ ਨਵੇਲਾ ਹੋਏ। ਪਰ ਅੱਗੇ ਗੁਰੂ ਜੋਤ ਨੇ ਇਸ ਸ਼ਲੋਕ ਦੀ ਵਿਆਖਿਆ ਕੀਤੀ ਕਿ ਕਾਲੀ ਧੌਲੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਇਹ ਤਾਂ ਉਸ ਸਾਈਂ ਦੀ ਬਖਸ਼ਿਸ਼ ਹੈ। ਪਰ ਜਿਹੜੀ ਅੱਜ ਬੇਨਤੀ ਕਰਨੀ ਚਾਹਨਾ ਕਿ ਅੰਮ੍ਰਿਤ ਦੀ ਗੱਲ ਕੀਤੀ ਜਾਂਦੀ ਹੈ, ਅੰਮ੍ਰਿਤ ਦੇ ਅਸੀਂ ਭਾਵ ਨੂੰ ਸਮਝੀਏ। ਦੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਸਾ ਦੀਵਾਰ ਦਾ ਕੀਰਤਨ ਅਕਸਰ ਗੁਰੂ ਘਰਾਂ ਵਿੱਚ ਸਰਵਣ ਕਰਨੇ ਆ। ਜਦੋਂ ਆਸਾ ਕੀ ਵਾਰ ਪੜ੍ਹੀ ਜਾਂਦੀ ਹੈ ਤੇ ਇਸ ਦੀ ਪਹਿਲੀ ਪੌੜੀ ਦੇ ਨਾਲ ਗੁਰੂ ਅਰਜੁਨ ਦੇਵ ਜੀ ਨੇ ਤਿੰਨ ਸ਼ਲੋਕ ਦਰਜ ਕੀਤੇ ਨੇ ਤੇ ਇਹਨਾਂ ਤਿੰਨਾਂ ਸ਼ਲੋਕਾਂ ਵਿੱਚ ਇੱਕ ਸ਼ਲੋਕ ਦੂਸਰੇ ਗੁਰਦੇਵ ਗੁਰੂ ਅੰਗਦ ਸਾਹਿਬ ਦਾ ਹੈ ਤੇ ਦੋ ਸ਼ਲੋਕ ਆਦਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇ। ਇਹਨਾਂ ਤਿੰਨਾਂ ਸ਼ਲੋਕਾਂ ਦੀ ਤਰਤੀਬ ਬਣਾ ਕੇ ਦੇਖੀਏ ਕਿ ਹਜ਼ੂਰ ਆਸਾ ਕੀ ਵਾਰ ਵਿੱਚ ਸਾਨੂੰ ਪਹਿਲੀ ਪੌੜੀ ਵਿੱਚ ਇਹ ਤਿੰਨ ਸ਼ਲੋਕਾਂ ਰਾਹੀਂ ਕੀ ਉਪਦੇਸ਼ ਦੇਣਾ ਚਾਹੁੰਦੇ ਨੇ। ਤਿੰਨਾਂ ਸ਼ਲੋਕਾਂ ਦਾ ਪ੍ਰਕਰਨ ਕੇਵਲ ਗੁਰੂ ਹੈ ਤੇ ਉਸ ਪ੍ਰਕਰਨ ਵਿੱਚ ਪਹਿਲੇ ਸ਼ਲੋਕ ਵਿੱਚ ਗੁਰੂ ਨਾਨਕ ਸਾਹਿਬ ਆਪਣੇ ਗੁਰੂ ਦੀ ਅਜ਼ਮਤ, ਆਪਣੇ ਗੁਰੂ ਜੀ ਦੀ ਸ਼ਕਤੀ, ਆਪਣੇ ਗੁਰੂ ਦੀ ਵਡਿਆਈ ਕਰਦੇ ਨੇ। ਦੂਸਰੇ ਸ਼ਲੋਕ ਵਿੱਚ ਹਜ਼ੂਰ ਕਹਿ ਰਹੇ ਨੇ ਕਿ ਤੇਰੇ ਕੋਲ ਬਹੁਤ ਗਿਆਨ ਹੋ ਸਕਦਾ, ਤੇਰੇ ਕੋਲ ਬਹੁਤ ਤਾਲੀਮ ਹੋ ਸਕਦੀ ਏ, ਤੇਰੇ ਪਾਸ ਦੁਨੀਆਂ ਨੂੰ ਪ੍ਰਮਾਣ ਵਾਸਤੇ ਸ਼ਬਦਾਵਲੀ ਦੇ ਕੋਸ਼ ਹੋ ਸਕਦੇ ਨੇ, ਪਰ ਯਾਦ ਰੱਖੀ ਅੰਦਰ ਦੀ ਯਾਤਰਾ ਕੇਵਲ ਗੁਰੂ ਦੀ ਰਹਿਮਤ ਤੇ ਗੁਰੂ ਦੇ ਗਿਆਨ ਨਾਲ ਹੀ ਸੰਪੂਰਨ ਹੋਵੇਗੀ। ਤੀਸਰੇ ਸ਼ਲੋਕ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਹੜੇ ਲੋਕ ਆਪਣੇ ਮਨ ਤੋਂ ਚਲਾਕ ਬਣਦੇ ਨੇ ਤੇ ਇਹ ਸੋਚਦੇ ਨੇ ਗੁਰੂ ਦੀ ਜ਼ਰੂਰਤ ਕੀ ਲੋੜ ਹੈ ਗੁਰੂ ਧਾਰਨ ਕਰਨ ਦੀ, ਉਹਨਾਂ ਨੂੰ ਹਜ਼ੂਰ ਨੇ ਟੁੰਬਿਆ ਕਿ ਤਿੰਨੇ ਸ਼ਲੋਕ ਅੰਮ੍ਰਿਤ ਬਾਣੀ ਵਿੱਚ। ਪਹਿਲਾ ਸ਼ਲੋਕ ਹੈ, ਬਲਖਾਰੀ ਗੁਰ ਆਪਣੇ ਦਿਓਹਾੜੀ ਸਦਵਾਹ। ਅਸੀਂ ਆਪਣੇ ਗੁਰੂ ਤੋਂ ਕੁਰਬਾਨ ਜਾਂਦੇ ਹਾਂ ਇੱਕ ਦਿਨ ਦੇ ਵਿੱਚ ਸੈਂਕੜੇ ਵਾਰੀ, ਸੱਤ ਵਾਰ, ਸੈਂਕੜੇ ਵਾਰ। ਬਲਖਾਰੀ ਗੁਰ ਆਪਣੇ ਦਿਓਖਾੜੀ ਸਦਵਾਰ, ਕਿਉਂ ਜੀ? ਕਹਿਣ ਲੱਗੇ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ। ਬਾਹਰ ਦਾ ਅਰਥ ਇੱਥੇ ਦੇਰੀ ਹੈ। ਕਹਿੰਦੇ ਨੇ ਆਪਣੇ ਗੁਰੂ ਤੋਂ ਤਾਂ ਕੁਰਬਾਨ ਜਾਂਦੇ ਹਾਂ ਕਿ ਜਿਸ ਸਤਿਗੁਰੂ ਨੇ ਦੇਰੀ ਨਾ ਲਾਈ ਇੱਕ ਖਿੰਡ ਵਿੱਚ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ। ਇੱਥੇ ਹੁਣ ਥੋੜਾ ਜਿਹਾ ਆਪਾਂ ਰੁਕੀਏ। ਬਾਣੀ ਵਿੱਚ ਦੇਵਤੇ ਜਿਹੜੇ ਨੇ ਉਹ ਮਨੁੱਖ ਬੰਨਾ ਲੋਚਦੇ ਨੇ, ਪਰ ਗੁਰੂ ਜੀ ਮਨੁੱਖ ਤੋਂ ਦੇਵਤਾ ਪੈ ਬਣਾਉਂਦੇ ਨੇ। ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ, ਇਸ ਦੇਹੀ ਕੋ ਸਿਮਰੈ ਦੇਵ, ਇਸ ਦੇਹੀ ਕੋ ਮਾਨਵ ਦੇਹੀ ਨੂੰ, ਮਨੁੱਖਾ ਦੇਹੀ ਨੂੰ। ਉਹ ਸੋਚਦੇ ਨੇ ਸਾਨੂੰ ਇਹ ਦੇਹ ਪ੍ਰਾਪਤ ਹੋ ਜਾਏ, ਇਸ ਦੇਹੀ ਕੋ ਸਿਮਰੈ ਦੇਵ, ਤੇ ਸਤਿਗੁਰੂ ਜਿਹੜੇ ਨੇ ਮਾਨੁਖ ਤੇ ਦੇਵਤੇ ਕੀਏ ਮਨੁੱਖਾਂ ਤੋਂ ਦੇਵਤੇ ਬਣਾਉਂਦੇ ਪਏ। ਇਹਨਾਂ ਦੋਨਾਂ ਬਚਨਾਂ ਨੂੰ ਗੁਰਮਤਿ ਦੀ ਰੋਸ਼ਨੀ ਵਿੱਚ ਦੇਖੀਏ। ਵੇਖੋ, ਦੇਵ ਲੋਕ ਦੀ ਗੱਲ ਬਹੁਤ ਵਾਰੀ ਕੀਤੀ ਜਾਂਦੀ। ਜੇ ਕੋਈ ਦੇਵ ਪਦਵੀ ਨੂੰ ਪ੍ਰਾਪਤ ਕਰਨਾ ਚਾਹੁੰਦਾ, ਜੇ ਉਹ ਇਸ ਕਰਕੇ ਬੰਦਗੀ ਕਰ ਲਿਆ, ਮੈਨੂੰ ਸਵਰਗ, ਮੈਨੂੰ ਸੁਖ, ਮੈਨੂੰ ਦੇਵ ਪਦਵੀ ਮਿਲ ਜਾਏਗੀ, ਯਾਦ ਰੱਖੋ ਪਰਮਾਤਮਾ ਨਹੀਂ ਮਿਲੇਗਾ। ਉਹਨੂੰ ਕੇਵਲ ਓਨੀ ਕੁ ਤਾਕਤ ਮਿਲੇਗੀ ਜਿਸ ਲਈ ਉਹਨੇ ਆਰਾਧਨਾ ਕੀਤੀ। ਹਾਂ, ਅੱਜ ਅਸੀਂ ਦੇਖਦੇ ਹਾਂ ਸ਼ਬਦ ਦੇ ਜਪ ਕੀਤੇ ਜਾਂਦੇ ਨੇ, ਸਿਮਰਨ ਕੀਤਾ ਜਾਂਦਾ ਹੈ। ਯਾਦ ਰੱਖਿਓ, ਬਹੁਤ ਘੱਟ ਮਿਲਣਗੇ ਜਿਹੜੇ ਪਰਮਾਤਮਾ ਨੂੰ ਪਾਉਣ ਵਾਸਤੇ ਪਰਮਾਤਮਾ ਨੂੰ ਪੁਕਾਰਦੇ ਨੇ ਪਰ ਬਹੁਤਾਂਤ ਵਿੱਚ ਸਾਡੇ ਸਮਾਜ ਦੀ ਗਿਣਤੀ ਹੈ ਪਰਮਾਤਮਾ ਨੂੰ ਪੁਕਾਰਿਆ ਜਾਂਦਾ ਕੇਵਲ ਪਦਾਰਥਾਂ ਨੂੰ ਪਾਉਣ ਲਈ, ਦੁਨੀਆਂ ਨੂੰ ਪਾਉਣ ਲਈ। ਅਸੀਂ ਦੀਨ ਨੂੰ ਪੁਕਾਰਨੇ ਆ, ਬਹੁਤ ਘੱਟ ਨੇ ਜੋ ਪਰਮਾਤਮਾ ਨੂੰ ਸਾਈਂ ਨੂੰ ਰਿਜਾਣ ਲਈ ਪੁਕਾਰਦੇ ਨੇ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਜਦੋਂ ਕੋਈ ਬਾਣੀ ਦਾ ਅਭਿਆਸ ਕਰਦਾ ਇਹਨੂੰ ਥੋੜੀ ਜਿਹੀ ਬੇਨਤੀ ਨੂੰ ਮੇਰੀ ਸਮਝਿਓ, ਜੇ ਇਸ ਕਰਕੇ ਮੈਂ ਅਭਿਆਸ ਕਰ ਰਿਹਾ ਕਿ ਮੇਰਾ ਆਹ ਕਾਰਜ ਰਾਸ ਹੋ ਜਾਏ, ਤੇ ਜਿਸ ਦਿਨ ਰਾਸ ਹੋ ਗਿਆ ਉਸ ਦਿਨ ਕੰਮ ਛੱਡ ਦਿੱਤਾ ਬਾਣੀ ਦਾ, ਉਸ ਨਾਲ ਕਾਰਜ ਤਾਂ ਰਾਸ ਹੋ ਜਾਏਗਾ ਬਾਹਰ ਮੁਖੀ, ਪਰ ਅੰਦਰ ਦਾ ਸੁੱਖ ਨਹੀਂ। ਸ਼ਾਇਦ ਤਾਂ ਹੀ ਕਬੀਰ ਜੀ ਨੇ ਕਿਹਾ ਕਿ ਤੂੰ ਜੀ ਸਦਕੇ ਕੰਮ ਰਾਸ ਕਰਾਉਣ ਲਈ ਬਾਣੀ ਪੜ੍ਹ, ਪਰ ਸਦਾ ਲਈ ਪੜ੍ਹ। ਕਬੀਰ ਕਾਮ ਪਰੈ ਹਰ ਸਿਮਰੀਐ ਐਸਾ ਸਿਮਰੋ ਨਿਤ। ਜੇ ਤੈਨੂੰ ਕੰਮ ਪੈਂਦਾ ਤੇ ਤੂੰ ਬਾਣੀ ਪੜ੍ਹਨਾ ਸਿਮਰਨ ਕਰਨਾ ਤੇ ਕਿਤਨਾ ਚੰਗਾ ਹੋਵੇ, ਤੇਰਾ ਕੰਮ ਨਿਕਲਣ ਤੋਂ ਬਾਅਦ ਵੀ ਤੂੰ ਸਿਮਰਨ ਕਰਦਾ ਰਹੇ। ਕਾਮ ਪਰੈ ਹਰ ਸਿਮਰੀਐ ਐਸਾ ਸਿਮਰੋ ਨਿਤ ਅਮਰਾਪੁਰ ਬਾਸਾ ਕਰੋ। ਇਸ ਬੇਨਤੀ ਨੂੰ ਅਮਰਾਪੁਰ ਉਹ ਅਸਥਾਨ ਜਿੱਥੇ ਮੌਤ ਨਹੀਂ, ਜਿੱਥੇ ਗਮੀ ਨਹੀਂ, ਜਿਹਨੂੰ ਹਜ਼ੂਰ ਨੇ ਕਿਹਾ ਬੇਗਮਪੁਰਾ ਸ਼ਹਿਰ ਕੋ ਨਾਓ ਅਮਰਾਪੁਰ ਬਾਸਾ ਕਰੋ ਗਯੋ ਬਹੋਰੈ ਬਿਤ। ਬਿਤ ਦਾ ਅਰਥ ਧਨ। ਕਹਿੰਦੇ ਨੇ ਤੈਨੂੰ ਦੁਨੀਆ ਚਾਹੀਦੀ ਹੈ ਨਾ, ਅੱਜ ਤੂੰ ਕਹਿੰਦਾ ਮੈਂ ਕੰਗਾਲ ਹੋ ਗਿਆ, ਕੱਲ ਤੱਕ ਮੈਂ ਕਰੋੜਾਂ ਪਤੀ ਸੀ, ਮੇਰੇ ਬਜ਼ੁਰਗਾਂ ਕੋਲ ਇੰਨਾ ਕੁਛ ਸੀ। ਤੂੰ ਰੋਜ਼ ਪਰਮਾਤਮਾ ਦੇ ਨਾਮ ਨੂੰ ਜਪ, ਗਿਆ ਹੋਇਆ ਧਨ ਵੀ ਵਾਪਸ ਆ ਜਾਏਗਾ, ਪਰ ਮੰਜ਼ਿਲ ਬਣਾ ਕੇ ਰੱਖੀ ਮੈਂ ਉਹਦੇ ਚਰਨਾਂ ਵਿੱਚ ਲੀਨ ਹੋਣਾ ਤੇ ਅਮਰਾਪੁਰ ਬਾਸਾ ਵੀ ਮਿਲੇਗਾ। ਹੁਣ ਜਿਹੜੇ ਦੇਹ ਪਦਵੀ ਲਈ ਲੋਚਦੇ ਰਹੇ ਉਹ ਪਰਮਾਤਮਾ ਤੱਕ ਤੇ ਨਾ ਪਹੁੰਚੇ, ਇਹ ਤਾਂ ਥੱਕਿਆਂ ਹੋਇਆਂ ਦੀ ਥਾਂ ਹੈ ਕਿ ਜਿਹੜੇ ਸਵਰਗ ਦੀ ਪ੍ਰਾਪਤੀ ਲਈ ਕੇਵਲ ਕਹੀ ਜਾਂਦੇ ਨੇ। ਪਰ ਬੰਦਗੀ ਕਰਨ ਵਾਲੇ ਨੂੰ ਨਾ ਨਰਕ ਦਾ ਭੈ, ਨਾ ਸਵਰਗ ਦਾ ਲਾਲਚ, ਉਹਦੀ ਮੰਜ਼ਿਲ ਤਾਂ ਕੇਵਲ ਪਰਮਾਤਮਾ ਦੇ ਚਰਨਾਂ ਦਾ ਪਿਆਰ ਹੈ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਇਹ ਫਰਮਾਇਆ ਕਿ ਕਬੀਰ ਨਰਕ ਸੁਰਗ ਤੇ ਮੈਂ ਰਹਿਓ, ਸਤਿਗੁਰ ਕਹਿ ਪ੍ਰਸਾਦ ਤੇ ਕਿੱਥੇ ਮੇਰੀ ਮੰਜ਼ਿਲ ਕੀ ਏ, ਚਰਨ ਕਮਲ ਕੀ ਮੌਜ ਮੈਂ ਰਹੂ ਅੰਤ ਅਰ, ਆਦਿ ਮੈਨੂੰ ਆਪਣੇ ਚਰਨ ਕਮਲਾਂ ਵਿੱਚ ਰੱਖ, ਉਸ ਮੌਜ ਵਿੱਚ ਰੱਖ। ਇੱਥੇ ਹਜ਼ੂਰ ਦਾ ਭਾਵ ਹੈ ਮਾਨੁਖ ਤੇ ਦੇਵ ਤੇ ਕੀਏ, ਦੇਵ ਦਾ ਕੋਸ਼ ਅਨੁਸਾਰ ਅਖਰੀ ਅਰਥ ਹੈ ਰੋਸ਼ਨੀ ਪ੍ਰਕਾਸ਼। ਕਹਿਣ ਲੱਗੇ ਗੁਰੂ ਜੀ ਨੇ ਇੰਨੀ ਕਿਰਪਾ ਕੀਤੀ ਕਿ ਜਿਹੜੇ ਲੋਕ ਪੰਜਾਂ ਤੱਤਾਂ ਦੀ ਚਮੜੀ ਤੱਕ ਸੀਮਿਤ ਸਨ, ਗੁਰੂ ਨੇ ਇੱਕ ਖਿੰਨ ਵਿੱਚ ਇਹਨੂੰ ਪੰਜਾਂ ਤੱਤਾਂ ਵਿੱਚ ਰਹਿਣ ਵਾਲੇ ਨੂੰ ਰੂਖਾਨੀਅਤ ਦੀ ਰੋਸ਼ਨੀ ਬਖਸ਼ ਦਿੱਤੀ, ਇਹਨੂੰ ਦੇਵਤਾ ਬਣਾ ਦਿੱਤਾ। ਹਜ਼ੂਰ ਨੇ ਪਹਿਲਾ ਬਚਨ ਕਿਹਾ ਬਲਖਾਰੀ ਗੁਰ ਆਪਣੇ ਦਿਓ ਖਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ, ਵਾਰ ਦੇਰੀ ਨੀ ਲੱਗੀ। ਇੱਕ ਖਿੰਨ ਵਿੱਚ ਰੂਖਾਨੀਅਤ ਨਾਲ ਭਰਪੂਰ ਕਰ ਦਿੱਤਾ। ਹੁਣ ਇੱਥੇ ਆਪਾਂ ਸੋਚਾਂਗੇ ਵੀ ਇੱਕ ਖਿੰਨ ਵਿੱਚ ਕਿਵੇਂ। ਇੱਥੇ ਸਿਰਫ ਦੋ ਉਦਾਹਰਨਾਂ ਦੇਣੀਆਂ ਨੇ, ਇਹ ਸਮਝਣ ਵਾਸਤੇ ਨੇ, ਪਰ ਲਾਭ ਤਾਂ ਜਦੋਂ ਕਿ ਆਪਾਂ ਅਮਲੀ ਜਾਮਾ ਪਹਿਨਾਵਾਂਗੇ। ਇੱਕ ਖਿੰਨ ਦੇ ਵਿੱਚ ਰੋਸ਼ਨੀ ਹੋ ਗਈ, ਹਨੇਰਾ ਮਿਟ ਗਿਆ। ਪਿਆਰਿਓ, ਵਿਛੋੜੇ ਕਈ ਜਨਮਾਂ ਦੇ ਹੋ ਸਕਦੇ ਨੇ, ਮਿਲਾਪ ਲਈ ਜਨਮ ਨਹੀਂ। ਅਸੀਂ ਸਫ਼ਰ ਕਰਨੇ ਆ, ਸਮਾਂ ਤੇ ਦੂਰੀ ਇੱਕੋ ਜਿਹੀ ਏ। ਦੇਸ਼ ਤੋਂ ਆਏ ਹਾਂ, ਮੈਂ ਉਦਾਹਰਨ ਸਿੱਧੀ ਜੀ ਦਿਆਂ, ਆਪਾਂ ਦੇਖੋ 20-25 ਘੰਟੇ ਦਾ ਸਮਾਂ ਲਾਇਆ, ਭਾਵੇਂ ਆਕਾਸ਼ ਰਾਹੀਂ ਆਏ ਹਾਂ, ਪਰ ਦੂਰੀ ਤਾਂ ਮੈਦਾਨ ਦੀ ਜ਼ਮੀਨ ਦੀ ਹੋਈ ਏ। ਆਕਾਸ਼ ਨਾਲ ਉੱਡਿਆਂ ਥੱਲੇ ਦੀ ਦੂਰੀ ਨਹੀਂ ਘੱਟ ਜਾਣੀ, ਇਹ ਬਾਤ ਵੱਖਰੀ ਕਿ ਜਿਸ ਰਾਹੀਂ ਅਸੀਂ ਆਏ ਹਾਂ ਉਸ ਦੂਰੀ ਨੂੰ ਤੈਅ ਬੜੀ ਜਲਦੀ ਕਰ ਲੈਂਦਾ ਹੈ। ਜਹਾਜ਼ ਤੇ ਚੜਿਆ ਕਿ ਥੱਲੇ ਦੀ ਜ਼ਮੀਨ ਘੱਟ ਜਾਂਦੀ ਏ, ਕਿ ਸਮੁੰਦਰ ਦਾ ਜਿਹੜਾ ਰਸਤਾ ਉਹ ਜਿਹੜਾ ਘੱਟ ਜਾਂਦੀ ਦੂਰੀ, ਨਹੀਂ, ਸਮਾਂ ਜ਼ਰੂਰ ਘੱਟ ਲੱਗੇਗਾ ਪਰ ਦੂਰੀ ਉਤਨੀ ਰਹੇਗੀ। ਤੇ ਜਦੋਂ ਆਪਾਂ ਵਾਪਸ ਜਾਵਾਂਗੇ, ਯਾਦ ਰੱਖਿਓ ਉਹੀ ਦੂਰੀ ਸਾਨੂੰ ਉੱਤੋਂ ਲੰਘ ਕੇ ਜਾਣੀ ਪਏਗੀ। ਸਮਾਂ ਘੰਟਾ ਦੋ ਘੱਟ ਵੱਧ ਲੱਗ ਸਕਦਾ ਹੈ, ਪਰ ਥੱਲੇ ਵਾਲੀ ਦੂਰੀ ਨੂੰ ਕੋਈ ਨਹੀਂ ਮਿਟਾ ਸਕਦਾ, ਉਸੇ ਤਰ੍ਹਾਂ ਰਹੇਗੀ। ਦੁਨੀਆਂ ਦਾ ਬੰਦਾ ਕੋਈ ਸਫ਼ਰ ਕਰਦਾ, ਜਿਸ ਥਾਂ ਤੋਂ ਤੁਰਦਾ ਉੱਥੇ ਵਾਪਸ ਆਉਣ ਲਈ ਉਹਨਾਂ ਸਫ਼ਰ ਉਹਨੂੰ ਤੈਅ ਕਰਨਾ ਪੈਂਦਾ, ਪਰ ਆਹੀ ਤਾਂ ਗੁਰੂ ਦੀ ਕਿਰਪਾ ਹੈ ਕਿ ਵਿਛੜਿਆਂ ਨੂੰ ਕਈ ਜਨਮ ਹੋ ਸਕਦੇ ਨੇ, ਪਰ ਜਦੋਂ ਦਾਤਾ ਮਿਲਾਨ ਲੱਗੇ ਜਿੰਨੇ ਜਨਮ ਤੂੰ ਵਿਛੜਿਆ ਇੰਨਾ ਪਿਛਾ ਜਾਣ ਦੀ ਲੋੜ ਨਹੀਂ, ਇੱਕ ਖਿਨ ਦੇ ਵਿੱਚ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਉਹ ਵਾਪਸ ਦੂਰੀ ਨਹੀਂ, ਨਾ ਉਹ ਸਮਾਂ। ਘਰ ਵਿੱਚ ਅਸੀਂ ਬੇਸਮੈਂਟ ਬਣਾਉਂਦੇ ਹਾਂ, ਤਹਿ ਖਾਨੇ, ਕਮਰਾ ਬੰਦ ਹੈ ਤੇ ਕਈ ਸਾਲ ਹੋ ਗਏ ਨੇ ਉਹਦਾ ਦਰਵਾਜ਼ਾ ਕਿਸੇ ਨੇ ਖੋਲਿਆ, ਤੇ ਸਾਲਾਂ ਦਾ ਹਨੇਰਾ ਅੰਧਕਾਰ ਉਸ ਵਿੱਚ ਭੂ ਭਰਿਆ ਪਿਆ। ਤੇ ਜੇਕਰ ਅਸੀਂ ਕਹੀਏ ਵੀ ਇਸ ਕਮਰੇ ਵਿੱਚ ਅਜੇ ਨਾ ਜਾਇਓ, ਇੰਨੇ ਸਾਲ ਦਾ ਹਨੇਰਾ ਤੇ ਇੰਨੇ ਸਾਲ ਲੱਗਣਗੇ ਇਸ ਹਨੇਰੇ ਨੂੰ ਧੱਕਾ ਮਾਰ ਕੇ ਬਾਹਰ ਕੱਢਦਿਆਂ। ਕਮਰੇ ਵਿੱਚ ਹਨੇਰਾ ਤਾਂ ਕਈ ਸਾਲਾਂ ਦਾ ਹੋ ਸਕਦਾ, ਪਰ ਦੀਵਾ ਬਲਨ ਦੀ ਦੇਰ ਹੈ, ਇੱਕ ਖਿੰਨ ਦੇ ਵਿੱਚ ਕਈ ਸਾਲਾਂ ਦਾ ਹਨੇਰਾ ਖਤਮ ਹੋ ਜਾਂਦਾ ਹੈ। ਸਾਲਾਂ ਦਾ ਪੁਰਾਣਾ ਹਨੇਰਾ ਇੱਕ ਖਿੰਨ ਵਿੱਚ ਚਾਨਣ ਦਾ ਰੂਪ ਧਾਰਨ ਕਰ ਜਾਏਗਾ। ਬਸ ਆਈ ਜੇ ਗੁਰੂ ਦੀ ਕਿਰਪਾ ਕਿ ਜਿਨ ਮਾਨਸ ਤੇ ਦੇਵ ਤੇ ਕੀ ਇਹ ਕਰਤ ਨਾ ਲਾਗੀ, ਬਾਹਰ ਦੇਰੀ ਨਹੀਂ ਲੱਗੇਗੀ। ਅੱਗੇ ਹਜ਼ੂਰ ਨੇ ਜਿਹੜਾ ਦੂਸਰਾ ਸ਼ਲੋਕ ਹੈ ਉਸ ਵਿੱਚ ਹਜ਼ੂਰ ਨੇ ਕਿਰਪਾ ਕੀਤੀ, ਕਹਿੰਦੇ ਮਨੁੱਖ ਕੋਲ ਬਹੁਤ ਚਾਨਣ ਹੋ ਸਕਦਾ, ਜੇ ਸੌ ਚੰਦਾ ਉਗਮੈ ਸੂਰਜ ਚੜ੍ਹੇ ਹਜ਼ਾਰ, ਸੈਂਕੜੇ ਚੰਦਰਮਾ ਆਕਾਸ਼ ਤੇ ਆ ਜਾਣ, ਹਜ਼ਾਰਾਂ ਸੂਰਜ ਆਪਣੀ ਰੋਸ਼ਨੀ ਦੇਣ। ਪਰ ਗੁਰਮੁਖੋ, ਕੀ ਅੰਦਰ ਦਾ ਚਾਨਣ ਸੂਰਜ ਦੀ ਰੋਸ਼ਨੀ ਵਿੱਚੋਂ ਮਿਲ ਸਕੇਗਾ? ਕੀ ਅੰਦਰ ਦਾ ਚਾਨਣ ਚੰਦਰਮਾ ਦੀ ਚਾਨਣੀ ਵਿੱਚੋਂ ਮਿਲ ਸਕਦਾ? ਸੂਰਜ ਦੀ ਰੋਸ਼ਨੀ ਕੇਵਲ ਸਾਨੂੰ ਆ ਬਾਹਰਮੁਖੀ ਅੱਖਾਂ ਨੂੰ ਰਸਤਾ ਦਿਖਾਏਗੀ। ਸੂਰਜ ਦੀ ਰੋਸ਼ਨੀ ਸਾਡੇ ਹੱਥ ਦੇ ਉੱਤੇ ਰੱਖੀ ਹੋਈ ਚੀਜ਼ ਦਿਖਾਏਗੀ, ਪਰ ਅੰਦਰ ਤਾਂ ਹਨੇਰਾ ਤਾਂ ਸਿਰਫ ਗੁਰੂ ਦਾ ਸ਼ਬਦ ਹੀ ਦੂਰ ਕਰ ਸਕਦਾ। ਸ਼ਬਦ ਤੋਂ ਬਿਨਾਂ ਅੰਦਰ ਦਾ ਹਨੇਰਾ, ਗੁਰੂ ਤੋਂ ਬਿਨਾਂ ਅੰਦਰ ਦਾ ਹਨੇਰਾ ਨਹੀਂ ਦੂਰ ਹੋ ਸਕਦਾ। ਇੱਥੇ ਆਪਾਂ ਸੋਚਾਂਗੇ ਕਿ ਅੰਦਰ ਦਾ ਹਨੇਰਾ ਕੀ ਹੈ। ਹਨੇਰੇ ਨਾਲ ਤੁਲਨਾ ਜ਼ਰੂਰ ਦਿੱਤੀ ਹੈ, ਬਾਹਰ ਦਾ ਚਾਨਣ ਬਾਹਰ ਦੀਆਂ ਵਸਤੂਆਂ ਦਿਖਾਉਂਦਾ ਹੈ। ਫਿਰ ਆਪਾਂ ਕਈ ਵਾਰੀ ਇਹ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿ ਕੀ ਅੰਦਰ ਵੀ ਕੋਈ ਹਨੇਰਾ ਤੇ ਅੰਦਰ ਕੋਈ ਰੋਸ਼ਨੀ ਸਾਡੇ ਪਹੁੰਚਦੀ। ਕਿਸੇ ਇਨਸਾਨ ਨੇ ਆਪਣੇ ਖੱਤ ਦੀ ਤਲੀ ਤੇ ਇੱਕ ਛੋਟੀ ਜਿਹੀ ਸੂਈ ਰੱਖੀ ਹੋਵੇ, ਸੂਰਜ ਵਿੱਚ ਜਾਓ, ਉਹ ਛੋਟੀ ਜਿਹੀ ਸੂਈ ਹੱਥ ਦੀ ਤਲੀ ਤੇ ਚਮਕੇਗੀ, ਹਨੇਰੇ ਵਿੱਚ ਨਜ਼ਰ ਨਹੀਂ ਆਏਗੀ। ਜੇਕਰ ਕੋਈ ਬੱਚਾ ਉਸ ਨਿੱਕੀ ਜਿਹੀ ਸੂਈ ਨੂੰ ਆਪਣੇ ਮੂੰਹ ਥਾਣੀ ਆਪਣੇ ਪੇਟ ਵਿੱਚ ਨਿਕਲ ਜਾਏ ਤੇ ਉਸ ਬੱਚੇ ਨੂੰ ਸੂਰਜ ਵਿੱਚ ਟਿਊਬ ਦੇ ਲਾਈਟ ਦੇ ਚਾਨਣੇ ਖੜਾ ਕਰ ਦਿਓ ਕਿ ਜਿਹੜਾ ਹੱਥ ਦੀ ਚਮੜੀ ਉੱਤੇ ਰੱਖੀ ਕੋਈ ਚੀਜ਼ ਦਿਸਦੀ ਸੀ ਉਹ ਪੇਟ ਵਿੱਚ ਗਈ ਕੋਈ ਸੂਰਜ ਦੀ ਰੋਸ਼ਨੀ ਵਿੱਚ ਦਿਸੇਗੀ? ਚਮੜੀ ਦੇ ਅੰਦਰ ਪਹੁੰਚੀ ਕੋਈ ਉਹ ਚੀਜ਼ ਚੰਦਰਮਾ ਤੇ ਸੂਰਜ ਦੀਆਂ ਕਿਰਨਾਂ ਨਾਲ ਨਹੀਂ ਦਿਸੇਗੀ। ਪਰ ਜੇ ਇਹ ਕਹੀਏ ਵੀ ਇਸ ਤੋਂ ਅੱਗੇ ਰੋਸ਼ਨੀ ਕੋਈ ਨਹੀਂ, ਸਦੀਆਂ ਪਹਿਲਾਂ ਬੰਦਾ ਹੋ ਸਕਦਾ ਵੀ ਇਹ ਇਨਕਾਰ ਕਰ ਦਿੰਦਾ ਵੀ ਕੋਈ ਰੋਸ਼ਨੀ ਨਹੀਂ, ਅੰਦਰ ਦੀਆਂ ਨਾੜਾਂ ਜਿਹੜੀਆਂ ਦੱਸਦਾ। ਪਰ ਅੱਜ ਤਾਂ ਐਕਸਰੇ ਸਕੈਨਿੰਗ ਅਸੀਂ ਦੇਖਣੇ ਪਿਆ, ਉਹ ਰੋਸ਼ਨੀ ਹੈ, ਉਹ ਵੀ ਕਿਰਨਾਂ ਨੇ ਜਿਹੜੀਆਂ ਬੰਦੇ ਦੀ ਬੋਡੀ ਇਹਦੇ ਸਰੀਰ ਵਿੱਚ ਨਾੜ ਨਾੜ ਦੱਸ ਕੇ ਕਹਿੰਦੀਆਂ ਇਸ ਜਗ੍ਹਾ ਤੇ ਉਹ ਚੀਜ਼ ਰੁਕੀ ਹੈ। ਜੇ ਐਕਸਰੇ ਜਾਂ ਸਕੈਨਿੰਗ ਬੰਦੇ ਦੇ ਤਨ ਦੀ ਇੱਕ ਇੱਕ ਨਾੜ ਦੱਸ ਰਹੀ ਹੈ, ਚੇਤੇ ਰੱਖੀ ਤੇਰੇ ਗਿਆਨ ਤੋਂ ਅੱਗੇ ਰੁਖਾਨੀਅਤ ਦਾ ਇੱਕ ਗਿਆਨ ਹੈ ਜਿਹੜਾ ਅੰਦਰ ਦੇ ਹਨੇਰੇ ਨੂੰ ਚੁੱਕ ਸਕਦਾ ਹੈ, ਇਹ ਸਮਝ ਤਾਂ ਪਏਗੀ ਜਦੋਂ ਗੁਰੂ ਸ਼ਬਦ ਦੀ ਕਿਰਨ ਤੇਰੇ ਕਿਰਦੇ ਤੇ ਚਾਨਣ ਪਾਏ। ਸਤਿਗੁਰੂ ਨੇ ਬਾਣੀ ਚ ਕਿਹਾ ਕਿ ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਇਹਨਾਂ ਚਾਨਣ ਹੋਣ ਦੇ ਬਾਵਜੂਦ ਅੰਦਰ ਹਨੇਰਾ। ਤੇ ਸੱਚ ਹੈ ਬਾਹਰ ਚਾਨਣ ਬੜਾ, ਪਰ ਅੰਦਰ ਟੱਕਰਾਂ ਮਾਰਦਾ ਪਿਆ ਬੰਦਾ। ਕਿਉਂ ਬੇਚੈਨ ਹੈ ਹਰ ਬੰਦਾ, ਕਿਉਂ ਚਿੰਤਾ ਖਾ ਗਈ ਘਰ ਘਰ ਦੇ ਵਿੱਚ, ਕਿਉਂ ਦੁੱਖ ਸਾਨੂੰ ਟਿਕਣ ਨਹੀਂ ਦਿੰਦਾ? ਇਹਦਾ ਕਾਰਨ ਸਿਰਫ ਇੱਕੋ ਹੈ ਕਿ ਬਾਹਰੋਂ ਚਮਕ ਦਮਕ ਬੜੀ ਏ, ਪਰ ਅੰਦਰੋਂ ਜਿਹੜੇ ਨੇ ਚਿੰਤਾ ਨੇ ਬੰਦਿਆਂ ਦੇ ਅੰਦਰ ਖੋਖਲੇ ਕਰ ਦਿੱਤੇ ਨੇ। ਉਹਦਾ ਰਸਤਾ ਜੇ ਹੈ ਤੇ ਕੇਵਲ ਸਮਰੱਥ ਗੁਰੂ ਦਾ ਸ਼ਬਦ। ਆਪਾਂ ਗੱਲ ਅੰਮ੍ਰਿਤ ਦੀ ਕਰਨੀ, ਜਦੋਂ ਤੀਸਰਾ ਸ਼ਲੋਕ ਅਸੀਂ ਪੜ੍ਹਦੇ ਹਾਂ ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਉਦਾਹਰਨ ਦਿੱਤੀ ਤੇ ਪਿਛਲੇ ਦਿਨੀ ਮੈਂ ਇੱਥੇ ਸੁਬਾਹ ਦੀ ਕਸਾ ਵਿੱਚ ਅਰਧ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੰਨੀ ਕਿਰਪਾਲੂ ਹੈ ਨਾ, ਸਾਡੇ ਘਰ ਦੇ ਕੰਮ ਕਰਦਿਆਂ ਕਰਦਿਆਂ ਗੁਰੂ ਜੀ ਸਾਨੂੰ ਸਮਝਾ ਜਾਂਦੇ ਨੇ ਰੱਬ ਨਾਲ ਕਿਵੇਂ ਜੁੜਨਾ ਹੈ। ਅਸੀਂ ਪੰਜਾਬ ਚੋਂ ਦੇਸ਼ ਚੋਂ ਆਏ ਹਾਂ, ਜਿਹੜਾ ਜ਼ਿਮੀਦਾਰਾ ਕਰਦੇ ਰਹੇ, ਪਸ਼ੂ ਘਰਾਂ ਚ ਰੱਖੇ ਸਨ। ਮੈਂ ਅੱਜ ਉਹ ਉਦਾਹਰਨ ਰਿਪੀਟ ਕਰਨ ਲੱਗਾ, ਖਿਮਾ ਪਹਿਲਾਂ ਮੰਗ ਲਵਾਂ। ਜੇ ਭਗਤ ਨਾਮਦੇਵ ਜੀ ਨੂੰ ਪੁੱਛਿਆ ਕਿ ਨਾਮ ਗੁਰੂ ਦਾ ਵਿਛੋੜਾ ਕਿਤਨਾ ਕੁ ਦੁੱਖ ਦਿੰਦਾ, ਤੇ ਮੇਰਾ ਖਿਆਲ ਇਹ ਸਵਾਲ ਕਿਸੇ ਉਹਨੇ ਕੀਤਾ ਹੋਣਾ ਹੈ ਜਿਹੜਾ ਆਪਣੇ ਘਰ ਪਸ਼ੂ ਰੱਖਦਾ, ਮੱਝਾਂ ਜਾਂ ਗਾਵਾਂ ਨੇ, ਤੇ ਉਹ ਮਹਾਂਪੁਰਖ ਨੇ ਕੋਈ ਵੇਦਾਂ ਦੀਆਂ ਸੁਰਤੀਆਂ, ਕੋਈ ਸ਼ਾਸਤਰਾਂ ਦੇ ਸੂਤਰ, ਕੋਈ ਸਿਮਰਤੀਆਂ ਦਾ ਗਿਆਨ ਨਹੀਂ ਰੱਖਿਆ? ਜਦੋਂ ਪੁੱਛਿਆ ਪਰਮਾਤਮਾ ਦਾ ਵਿਛੋੜਾ ਕਿੰਨਾ ਕੁ ਸਤਾਉਂਦਾ ਹੈ, ਨਾਮ ਭੁੱਲ ਜਾਏ, ਕਹਿਣ ਲੱਗੇ ਇੰਨਾ ਸਤਾਉਂਦਾ ਹੀ ਜਿਵੇਂ ਗਾਂ ਦਾ ਵੱਛਾ ਉਹਦੇ ਤੋਂ ਦੂਰ ਬੰਨ ਦਈਏ ਤੇ ਗਾਂ ਨੂੰ ਟਿਕਾ ਨਹੀਂ। ਕਹਿਣ ਲੱਗੇ ਜੇ ਰੱਬ ਭੁੱਲ ਜਾਏ ਤੇ ਗਾਂ ਦੀ ਤਰ੍ਹਾਂ ਅੰਦਰ ਤੜਫਦਾ ਹੈ। ਅਸੀਂ ਉਹ ਬਚਨ ਪੜ੍ਹਨੇ ਆ ਕਿ ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ। ਹੁਣ ਇਹ ਸਿੱਧੀ ਜੀ ਉਦਾਹਰਨ ਹੈ ਘਰਾਂ ਵਿੱਚ ਵਰਤਣ ਵਾਲੀ, ਜਿਵੇਂ ਗਾਂ ਵੱਛੇ ਤੋਂ ਬਿਨਾਂ ਤੜਫਦੀ ਹੈ। ਤੇ ਜਦੋਂ ਕਿਹਾ ਤੁਸੀਂ ਨਾਮ ਜਪਦੇ ਹੋ, ਕਈ ਸੱਜਣ ਜਦੋਂ ਰਸ ਲੈ ਕੇ ਜਪਦੇ ਨੇ ਨਾਮ, ਕਈ ਵਾਰੀ ਕੋਲ ਬੈਠਾ ਬੰਦਾ ਸੋਚਦਾ ਕੀ ਕਰਦਾ ਪਿਆ। ਪਰ ਕਰੀਏ ਕਿ ਸਾਡੀ ਹਕੀਕਤ ਵਿੱਚ ਕੋਈ ਵਾਦ ਵਿਵਾਦ ਨਹੀਂ। ਰੂਹਾਨੀਅਤ ਤੇ ਤਾਂ ਵਿਵਾਦ ਖੜੇ ਉਦੋਂ ਹੁੰਦਾ ਹੈ ਜਦੋਂ ਅੰਦਰ ਦੀਆਂ ਅਵਸਥਾਵਾਂ ਇੱਕੋ ਜਿਹੀਆਂ ਨਹੀਂ, ਤੇ ਬੰਦਾ ਆਪਣੀ ਅਵਸਥਾ ਨੂੰ ਆਖਰੀ ਮੰਜ਼ਿਲ ਮਿਤ ਬਹਿੰਦਾ ਹੈ। ਉਹ ਦਾਵਾ ਹੀ ਤਾਂ ਅੰਦਰ ਅੱਗ ਪੈਦਾ ਕਰਦਾ ਹੈ। ਕਬੀਰ ਦਾਵਾ ਦਾਜਨ ਹੋਤ ਹੈ, ਜਦੋਂ ਦਾਵਾ ਕਹਿ ਦੇਣਾ ਮੈਂ ਜਿੱਥੇ ਪਹੁੰਚ ਗਿਆ ਇਹ ਆਖਰੀ ਸੱਚ ਨਹੀਂ। ਅੱਜ ਸੁਬਾਹ ਕਿਸੇ ਨੇ ਬੜੀ ਸੋਹਣੀ ਗੱਲ ਕਹੀ, ਕਿਸੇ ਫਕੀਰ ਤੋਂ ਪੁੱਛਿਆ ਸੀ ਰਾਮ ਰਹੀਮ ਤੇ ਮੌਲਾ ਵਿੱਚ ਕੀ ਅੰਤਰ। ਉਹਨੇ ਪੁੱਛਿਆ ਰਾਮ ਰਹੀਮ ਔਰ ਮੌਲਾ ਕਿਆ? ਫਕੀਰ ਨੇ ਕਿਹਾ ਸਮਝ ਪੜੀ ਤੋਂ ਰੌਲਾ ਕਿਆ। ਨਾ ਸਮਝੀ ਕਰਕੇ ਰੌਲੇ ਨੇ, ਜੇ ਸਮਝ ਪੈ ਜਾਏ ਕਾਹਦੇ ਰੌਲਾ, ਕੋਈ ਰੌਲਾ ਨਹੀਂ। ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਨ, ਉੱਥੇ ਫਿਰ ਪੁੱਛਿਆ ਗਿਆ ਕਿ ਜਦੋਂ ਤੁਸੀਂ ਨਾਮ ਦਾ ਰਸ ਲੈ ਕੇ ਜਪਦੇ ਹੋ ਸਾਨੂੰ ਦੱਸੋ ਇਹਦਾ ਸਵਾਦ ਕਿਹੋ ਜਿਹਾ। ਉਹਨਾਂ ਪਤਾ ਉਦਾਹਰਨ ਕੀ ਦਿੱਤੀ? ਕਹਿਣ ਲੱਗੇ ਜਿਵੇਂ ਗਾਂ ਦਾ ਵੱਛਾ ਛੱਡ ਦਈਏ ਤੇ ਮਾਂ ਦਾ ਦੁੱਧ ਚੁੰਘਦਾ ਹੈ ਤੇ ਘੁੱਟ ਭਰਦਾ ਹੈ। ਜਿਉਂ ਜਿਉਂ ਘੁੱਟ ਭਰਦਾ ਹੈ, ਕਦੀ ਉਹਨੂੰ ਦੇਖੀ ਉਹ ਕਿੰਨੇ ਡੂੰਘੇ ਘੁੱਟ ਭਰਦਾ ਹੈ। ਕਹਿਣ ਲੱਗੇ ਇਸੇ ਤਰ੍ਹਾਂ ਮੈਂ ਨਾਮ ਜਪ ਨੂੰ ਜਿਵੇਂ ਵੱਛਾ ਮਾਂ ਦਾ ਦੁੱਧ ਪੀ ਰਿਹਾ। ਕਹਿਣ ਲੱਗੇ ਜੈਸੇ ਗਾਏ ਕਾ ਵਾਛਾ ਛੂਟਲਾ, ਥਨ ਚੋਖ ਤਾਂ ਮੱਖਣ ਕੁੱਟਲਾ। ਉਹ ਥਨ ਨੂੰ ਚੁੰਘਦਾ ਹੈ। ਸਤਿਗੁਰੂ ਨੇ ਜਿਹੜਾ ਤੀਸਰਾ ਸ਼ਲੋਕ ਹੈ ਉਹਦੇ ਵਿੱਚ ਇੱਕ ਕਿਰਪਾ ਕੀਤੀ ਤੇ ਉਦਾਹਰਨ ਤਾਂ ਮੈਂ ਦੇ ਦਿੱਤੀ ਹੈ ਕਿ ਪੇਂਡੂ ਜੀ ਉਦਾਹਰਨ ਖੇਤੀ ਕਰਨ ਵਾਲਿਆਂ ਦੀ, ਕਪਾਹ ਦੀ ਫਸਲ ਬੀਜਣੇ ਆ ਤੇ ਉੱਥੇ ਚਾਰ ਚੁਫੇਰੇ ਨਾ ਤਿਲਾਂ ਦੀ ਫਸਲ ਬੀਜੀ ਜਾਂਦੀ ਸੀ। ਤਿਲਾਂ ਨੂੰ ਪਾਣੀ ਵੀ ਲਾਇਆ, ਖਾਦ ਵੀ ਪਾਈ, ਰਖਵਾਲੀ ਵੀ ਕੀਤੀ, ਪਰ ਸਾਉਣ ਦੇ ਮਹੀਨੇ ਵਿੱਚ ਬੱਦਲ ਚਮਕਿਆ ਤੇ ਉਹਦੀ ਚਮਕ ਇੰਨੀ ਤੇਜ ਸੀ ਕਿ ਉਸ ਬੂਟੇ ਦੀਆਂ ਫਲੀਆਂ ਨੂੰ ਚਮਕ ਨੇ ਸਾੜ ਦਿੱਤਾ, ਦਾਣਾ ਨਾ ਬਣਿਆ, ਉਹ ਸੜ ਗਈਆਂ। ਤੇ ਜਿਸ ਦਿਨ ਪੱਕੇ ਤੇ ਜ਼ਿਮੀਦਾਰ ਨੇ ਆਪਣੇ ਨੌਕਰਾਂ ਨੂੰ ਕਾਮਿਆਂ ਨੂੰ ਇਹ ਗੱਲ ਕਹੀ ਕਿ ਇਹ ਧਿਆਨ ਨਾਲ ਬੂਟੇ ਕੱਟ ਕੇ ਪੱਟ ਕੇ ਘਰ ਲਿਆਇਓ ਤੇ ਲਿਆਇਓ ਕੇਵਲ ਉਹ ਜਿਨ੍ਹਾਂ ਵਿੱਚ ਦਾਣੇ ਪਏ ਨੇ, ਜਿਨ੍ਹਾਂ ਫਲੀਆਂ ਵਿੱਚ ਦਾਣੇ ਨਹੀਂ ਪਏ ਕੀ ਕਰ ਲਿਆ ਕੇ ਗੰਦ ਪਾਣਾ ਉਹਨੂੰ ਰਹਿਣ ਦਿਓ। ਕਹਿੰਦੇ ਨੇ ਜੇ ਅੰਦਰ ਦਾਣਾ ਹੁੰਦਾ ਇੱਕ ਮਾਲਕ ਨੇ ਘਰ ਲਿਜਾਣਾ ਸੀ, ਅੰਦਰੋਂ ਥੋਥਾ ਰਹਿ ਗਿਓ, ਅੰਦਰੋਂ ਸੜ ਗਿਓ ਤੇ ਦੇਖ ਅੱਜ ਤੇਰੇ ਸੈਂਕੜੇ ਮਾਲਕ ਤੈਨੂੰ ਖਿੱਚਣ ਵਾਲੇ ਆ ਗਏ। ਅਸੀਂ ਉਹ ਬਚਨ ਪੜ੍ਹਨੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਜਿਹੜੇ ਮਨ ਕਲ ਕੇ ਚਲਾਕ ਨੇ, ਚਲਾਕੀ ਬੰਦਾ ਵਰਦ ਹੈ ਨਾ, ਪਰਮਾਤਮਾ ਦੇ ਦਰ ਤੇ ਸਿਆਣਪਾ ਨਹੀਂ, ਉੱਥੇ ਚਲਾਕੀਆਂ ਨਹੀਂ, ਉੱਥੇ ਨਾ ਸਾਡੀ ਆ ਸ਼ਬਦਾਵਲੀ ਚੱਲਣੀ ਹੈ। ਸਤਿਗੁਰੂ ਨੇ ਬਾਣੀ ਚ ਇੱਕੋ ਬਚਨ ਕਿਹਾ, ਕਹਿੰਦੇ ਨੇ ਜਿਹਨੇ ਪਰਮਾਤਮਾ ਨੂੰ ਜਾਣਿਆ ਨਾ ਗੋਬਿੰਦ ਭਾਉ ਭਗਤ ਦਾ ਭੁੱਖਾ, ਨਾ ਤੂੰ ਆਵੈ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈ ਵਸ ਬੇਦ ਪੜਾਵਣੇ, ਨਾ ਤੂੰ ਆਵੈ ਵਸ ਤੀਰਥ ਨਾਈਐ, ਨਾ ਤੂੰ ਆਵੈ ਵਸ ਧਰਤੀ ਤਾਈਐ, ਨਾ ਤੂੰ ਆਵੈ ਵਸ ਤੀਰਥ ਨਾਈਐ, ਨਾ ਤੂੰ ਆਵੈ ਵਸ ਕਿਤੇ ਸਿਆਣ ਪੈ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ ਅਗੰਮ ਅਗੋਚਰਾ। ਅਗਲੀ ਤੋਕੀ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ, ਭਗਤ ਕੁਲ ਭਾਵਨਾ ਹੈ, ਭਗਤ ਕੁਲ ਗਿਆਨ ਦਾ ਤਰਕ ਜਾਂ ਉਲਝਣ ਖੜੀ ਨਹੀਂ ਉਹ ਕਰਦਾ। ਹਜ਼ੂਰ ਨੇ ਜਿਹੜਾ ਤੀਜਾ ਸ਼ਲੋਕ ਕਿਹਾ ਕਿ ਜਿਹੜੇ ਗੁਰੂ ਨੂੰ ਚੇਤੇ ਨਹੀਂ ਕਰਦੇ ਪਰ ਸਿਆਣੇ ਬਣਦੇ ਨੇ, ਕਿ ਤਾਂ ਪੁਰਾਣੀਆਂ ਗੱਲਾਂ ਸਨ, ਨਾਨਕ ਗੁਰੂ ਨਾ ਚੇਤਨੀ। ਤੇ ਅੱਜ ਵੀ ਅਸੀਂ ਸਰਦਾਰ ਕਪੂਰ ਸਿੰਘ ਨੂੰ ਕਿਸੇ ਕਿਹਾ ਸੀ, ਦੇਖੋ ਸਰਦਾਰ ਜੀ ਸਿੱਖੀ ਦੀ ਵਿਆਖਿਆ ਕਰਦੇ ਆ, ਜਦੋਂ ਅੰਮ੍ਰਿਤ ਦੀ ਗੱਲ ਕਰਨੇ ਆ, ਕਕਾਰਾਂ ਦੀ ਗੱਲ ਕਰਨੇ ਆ, ਇਹ ਤਾਂ ਬੜੀਆਂ ਪੁਰਾਣੀਆਂ ਰਹਿ ਗਈਆਂ। ਉਹਨਾਂ ਨੇ ਹੱਸ ਕੇ ਕਿਹਾ, ਮੂਰਖਤਾ ਵੀ ਬੜੀ ਪੁਰਾਣੀ ਸੀ, ਉਹ ਤੇ ਜ਼ਿਕਰਾਂ ਨਹੀਂ ਛੱਡੀ ਤੁਸੀਂ, ਮੂਰਖਤਾ ਵੀ ਪੁਰਾਣੀ ਸੀ ਨਾ। ਗੁਰੂ ਜੀ ਨੇ ਕਿਹਾ ਚਲਾਕੀਆਂ ਨੇ ਟੁਚਰਾਂ ਨੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਆੜ ਜੋ ਸੁੰਜੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ। ਨਾ ਦਾ ਅਰਥ ਇੱਥੇ ਨਹੀਂ, ਇਹ ਨਹੀਂ, ਨਾ ਦਾ ਅਰਥ ਖਸਮ, ਕਹੋ ਨਾਨਕ ਸੋ ਨਾ। ਫਲੀਆਂ ਫੁੱਲੀਆਂ, ਫਲ ਵੀ ਲੱਗੇ ਫੁੱਲ ਵੀ ਲੱਗੇ, ਪਰ ਕੀ ਖੱਟਿਆ, ਪੀ ਤਨ ਵਿੱਚ ਸਵਾ, ਪਰ ਅੰਦਰ ਤਾਂ ਸਾੜੇ ਦੀ ਸਵਾ ਸੀ। ਸਤਿਗੁਰੂ ਨੇ ਗੁਰ ਪ੍ਰਸ਼ਾਦ ਦੇਣ ਲਈ, ਬੰਦੇ ਦੀ ਚਲਾਕੀ ਨੂੰ ਖਤਮ ਕਰਨ ਲਈ ਇੱਕ ਨਿਰਮਲ ਪੰਥ ਚਲਾਇਆ। ਇਹਦੀ ਨੀਂਹ ਆਦਿ ਗੁਰੂ ਨਾਨਕ ਸਾਹਿਬ ਨੇ ਰੱਖੀ, ਤੇ ਤਾਂ ਹੀ ਬਾਬਾ ਸੱਦਾ ਬਲਵੰਡ ਜੀ ਉਹ ਸ਼ਬਦ ਕਹਿੰਦੇ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸ਼ਤਾਣੀ ਨੀਮ ਦੈ। ਇਸ ਕਿਲੇ ਦੀਆਂ ਨੀਆਂ ਵਿੱਚ ਸਚਾਈ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਪੰਥ ਦੇ ਮੁਤਲਕ ਇਹ ਸ਼ਬਦ ਕਹੇ ਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇੱਥੋਂ ਤੱਕ ਕਿ ਜਿੱਥੇ ਬਾਰੀ ਬਾਰਾਂ ਪੰਥਾਂ ਦੇ ਮਾਲਕ ਸਨ, ਆਈ ਪੰਥੀ ਜੋਗੀਆਂ ਵਿੱਚੋਂ ਸਭ ਤੋਂ ਉੱਚਾ ਪੰਥ, ਜਿਹਨੂੰ ਹਜ਼ੂਰ ਨੇ ਬਾਣੀ ਚ ਵੀ ਕਿਹਾ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਈ ਪੰਥੀ ਸਭ ਤੋਂ ਸ੍ਰੇਸ਼ਟ ਹੈ ਜੋਗੀਆਂ ਵਿੱਚ। ਉੱਥੇ ਉਹਨਾਂ ਪੰਥੀਆਂ ਨੂੰ ਵੀ ਇਹ ਸ਼ਬਦ ਕਹਿਣੇ ਪੈ ਗਏ ਕਿ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਉਹਨਾਂ ਨੂੰ ਇਹ ਸ਼ਬਦ ਕਹਿਣੇ ਪਏ ਕਿ ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਹਜ਼ੂਰ ਕਿਰਪਾਲੂ ਨੇ ਸਿੱਖਾਂ ਨੂੰ ਭਵ ਸਾਗਰ ਤੋਂ ਪਾਰ ਕਰਨ ਲਈ ਪਰਮਾਤਮਾ ਨੇ ਗੁਰੂ ਨੂੰ ਭੇਜਿਆ। ਗੁਰੂ ਇੱਕ ਮਲਾਖ ਹੈ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਗੁਰੂ ਪਰਮਾਤਮਾ ਹੈ, ਪਰਮਾਤਮਾ ਗੁਰੂ ਹੈ। ਜੇ ਅਸੀਂ ਬਾਣੀ ਨੂੰ ਹੋਰ ਬਰੀਕੀ ਨਾਲ ਪੜ੍ਹੀਏ, ਸਤਿਗੁਰ ਵਿੱਚ ਆਪ ਰੱਖਿਓਨ, ਰੱਬ ਨੇ ਕਿੱਥੇ ਆਪ ਨੂੰ ਰੱਖੇ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਬਾਬਾ ਜੀ ਨੇ ਬਾਣੀ ਵਿੱਚ ਕਿਹਾ ਕਿ ਸਮੁੰਦ ਵਰੋਲ ਸਰੀਰ ਖੰਮ ਦੇਖਿਆ, ਇਹ ਸਰੀਰ ਸਮੁੰਦਰ ਦੀ ਤਰ੍ਹਾਂ ਅਸਗਾਹ ਹੈ। ਜਦੋਂ ਇਹਨੂੰ ਰਿੜਕਿਆ ਇੱਕ ਅਨੂਪ ਚੀਜ਼ ਨਜ਼ਰ ਆਈ ਕਿ ਸਮੁੰਦ ਵਰੋਲ ਸਰੀਰ ਖੰਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਬਾਣੀ ਨੇ ਸਾਨੂੰ ਇਸ਼ਾਰੇ ਦਿੱਤੇ ਨੇ, ਕਹਿਣ ਲੱਗੇ ਭਾਈ ਚੇਤੇ ਰੱਖ ਕਿ ਗੁਰੂ ਪਰਮਾਤਮਾ ਦਾ ਸਾਕਾਰ ਰੂਪ ਹੈ, ਸਰਗੁਣ ਰੂਪ ਹੈ। ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਰਹੇ, ਚਰਨਾ ਅੰਮ੍ਰਿਤ ਦੀ ਦਾਤ ਦਿੰਦੇ ਰਹੇ। ਗੱਲ ਤਾਂ ਸੀ ਕਿ ਗੁਰਮੰਤਰ ਗੁਰਮਤ ਨਾਮ ਦ੍ਰਿੜ ਕਰਾਉਣਾ ਤੇ ਬਾਣੀ ਨਾਲ ਜੋੜਨਾ। ਹੁਣ ਅਸੀਂ ਆਪਾਂ ਵੀ ਕਹਾਂਗੇ ਕਿ ਲਓ ਜੀ ਜੇ ਵਾਹਿਗੁਰੂ ਹੀ ਜਪਣਾ ਹੈ, ਕੀ ਲੋੜ ਹੈ ਅੰਮ੍ਰਿਤ ਦੀ, ਅਸੀਂ ਨੀ ਵਾਹਿਗੁਰੂ ਕਹਿ ਸਕਦੇ। ਬਾਣੀ ਚ ਇੱਕ ਤੁਕ ਆਉਂਦੀ ਹੈ, ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਹੁਣ ਇਸ ਤੁਕ ਦੇ ਅਰਥ ਕੀ ਕਰਾਂਗੇ ਕਿ ਮਨਮੁਖ ਭਗਤ ਕਰੇ ਬਿਨ ਸਤਿਗੁਰ, ਇਹਦਾ ਮਤਲਬ ਗੁਰੂ ਤੋਂ ਸਿਆਣਾ ਬਣ ਕੇ ਕਹਿੰਦਾ ਜਪਣਾ ਹੀ ਹੈ, ਮੈਂ ਜਪ ਸਕਣਾ। ਪਰ ਹਜ਼ੂਰ ਕਹਿੰਦੇ ਨੇ ਬਿਨ ਸਤਿਗੁਰ ਭਗਤ ਨਾ ਕੋਈ ਰਾਮ। ਇਹ ਇਨਸਾਨ ਤੂੰ ਡਿਗਰੀ ਦੇ ਪੇਪਰ ਬਹੁਤ ਸੋਹਣੇ ਬਣਾ ਸਕਣਾ, ਤੂੰ ਡਾਕਟਰੀ ਦੇ ਪੇਪਰ ਇੰਜੀਨੀਅਰਿੰਗ ਦੀ ਡਿਗਰੀ ਕੀਮਤੀ ਪੇਪਰ ਬਣਾ ਸਕਣਾ, ਪਰ ਯਾਦ ਰੱਖੀ ਕੀਮਤ ਉਹਦੀ ਪਏਗੀ ਜਿਹਦੇ ਉੱਤੇ ਸਿਗਨੇਚਰ ਉਸ ਸੰਸਥਾ ਦੀ ਸਟੈਂਪ ਲੱਗੀ ਹੋਵੇਗੀ। ਚੁੱਕ ਕੇ ਪੇਪਰ ਤੁਰਿਆ ਫਿਰੀ, ਕੀਮਤੀ ਪੇਪਰ ਹੈ ਪਰ ਕੀਮਤ ਉਹਦੀ ਅੱਗੇ ਪੈਣੀ ਨਹੀਂ। ਜਦੋਂ ਗੁਰੂ ਮੋਹਰ ਲਾਉਂਦਾ ਹੈ ਨਾ ਪਿਆਰਿਓ, ਚੇਤੇ ਰੱਖੋ ਇੱਕ ਬਾਣੀ ਚ ਹੋਰ ਵੀ ਬਚਨ ਹੁੰਦਾ ਹੈ। ਗੁਰੂ ਕਿੰਨੇ ਸਮਰੱਥ ਨੇ। ਆਮ ਤੌਰ ਤੇ ਅਸੀਂ ਲੋਕ ਜਿਸ ਦਿਨ ਪਰੇਸ਼ਾਨ ਹੁੰਦੇ ਹਾਂ ਨਾ ਸੰਸਾਰ ਤੋਂ ਪਰਿਵਾਰ ਤੋਂ, ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਿਸੇ ਬੰਦੇ ਨੂੰ ਮੈਂ ਪਿਛਲੇ ਦਿਨੀ ਅਰਜ ਕੀਤੀ ਸੀ, ਸਿਰਫ ਆਪਣਾ ਦੁੱਖ ਦੱਸੋ, ਇੱਕ ਖਿਣ ਚੁੱਪ ਕਰ ਜਾਓ, ਪਰਤ ਕੇ ਦੁੱਖ ਦੇ ਥਾਣ ਖੁੱਲ ਜਾਣਗੇ। ਹਰ ਬੰਦਾ ਦੁਖੀ ਹੈ, ਇਹਦਾ ਹੱਲ ਕੀ ਹੈ, ਇਹਦੀ ਇਹ ਸਮੱਸਿਆ ਦਾ ਸਮਾਧਾਨ ਕੀ ਹੈ। ਜਦੋਂ ਤੂੰ ਅੱਤ ਦਾ ਦੁਖੀ ਹੋਵੇਂ, ਆਪਣੇ ਗੁਰੂ ਦੇ ਕੋਲ ਆ ਜਾ, ਆਪਣੇ ਗੁਰੂ ਦੀ ਗੋਦ ਚ ਬੈਠ ਜਾ। ਜਿਹਨੂੰ ਕੁਛ ਨਹੀਂ ਆਉਂਦਾ ਤੂੰ ਗੁਰੂ ਗੁਰੂ ਜਪ ਲੈ, ਮੂਲ ਮੰਤਰ ਪੜ ਲੈ, ਤੂੰ ਜਪਜੀ ਸਾਹਿਬ ਕਰ ਲੈ, ਤੂੰ ਤਜਰਬਾ ਕਰਕੇ ਦੇਖੀ। ਜਦੋਂ ਸੜਿਆ ਹੋਇਆ ਅੰਦਰ ਕੋਈ ਤੈਨੂੰ ਤਪਾਏਗਾ, ਤੂੰ ਗੁਰੂ ਦੀ ਗੋਦ ਵਿੱਚ ਆ ਕੇ ਬੈਠੇਗਾ, ਸੱਚਮੁੱਚ ਤੇਰੇ ਅੰਦਰ ਨੂੰ ਸ਼ਾਂਤੀ ਮਿਲੇਗੀ, ਟਿਕਾ ਮਿਲੇਗੀ, ਟਿਕਾ ਮਿਲੇਗਾ। ਹਜ਼ੂਰ ਨੇ ਬਾਣੀ ਚ ਇੱਕ ਬਚਨ ਕਿਹਾ, ਕਹਿਣ ਲੱਗੇ ਕਿਸੇ ਬੰਦੇ ਨੂੰ ਸੰਸਾਰ ਇੰਨਾ ਤੰਗ ਕਰੇ, ਉਹਦੇ ਕਰਮ ਇਹੋ ਜਿਹੇ ਹੋਣ, ਉਹ ਕਹੇਗਾ ਚਲੋ ਪਰਮਾਤਮਾ ਵਾਲੇ ਪਾਸੇ ਤੁਰੀਏ, ਰੱਬ ਵਾਲੇ ਪਾਸੇ ਤੁਰੀਏ। ਤੇ ਕਹਿੰਦੇ ਜੇ ਪਰਮਾਤਮਾ ਵੀ ਕਹਿ ਦੇ ਕਿ ਤੂੰ ਇੰਨੇ ਗੁਨਾਹ ਕੀਤੇ ਨੇ, ਤੇਰੇ ਜੈਸੇ ਬੰਦੇ ਨੂੰ ਮੇਰੇ ਘਰ ਥਾਂ ਨਹੀਂ, ਸੰਸਾਰ ਦਾ ਧੱਕਿਆ ਨਿਰੰਕਾਰ ਵੱਲ ਗਿਆ ਤੇ ਨਿਰੰਕਾਰ ਨੇ ਦਰਵਾਜ਼ਾ ਨਾ ਖੋਲਿਆ, ਉਹ ਕਿਹੜੇ ਪਾਸੇ ਜਾਏ। ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਫਿਰ ਗੁਰੂ ਤੈਨੂੰ ਇਸ ਕਰਕੇ ਦਿੱਤਾ ਹੈ, ਤੇਰੀ ਕੋਈ ਥਾਂ ਨਾ ਰਹਿ ਜਾਏ ਗੁਰੂ ਦਾ ਚਰਨ ਪਕੜ ਲਈ। ਗੁਰੂ ਰੱਬ ਦੇ ਤੇ ਦੁਨੀਆਂ ਦੇ ਘਰਾਂ ਵਿੱਚ ਧੱਕਿਆ ਹੋਇਆਂ ਨੂੰ ਵੀ ਥਾਂ ਦਵਾ ਦਿੰਦਾ। ਇਹ ਬਚਨ ਹੈ ਕਿ ਆਪੇ ਕੁਦਰਤ ਸਾਜ ਕੇ, ਆਪੇ ਕੁਦਰਤ ਸਾਜ ਕੇ, ਆਪੇ ਕਰੇ ਵਿਚਾਰ ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰ ਖਰੇ ਖਜ਼ਾਨੇ ਪਾਈਆਂ, ਖੋਟੇ ਸੱਟੀਆਂ ਵਾਰ ਵਾਰ, ਖੋਟੇ ਸੱਚੀ ਦਰਗਹਿ ਸੁੱਟੀਆਂ, ਕਿਸ ਆਗੇ ਕਰੇ ਪੁਕਾਰ। ਸੱਚੀ ਦਰਗਹਿ ਸੁੱਟੀਆਂ ਦਾ ਅਰਥ ਹੈ ਕਿ ਰੱਬ ਦੇ ਘਰ ਚ ਵੀ ਢੋਈ ਨਾ। ਖੋਟੇ ਸੱਚੀ ਦਰਗਹਿ ਸੁੱਟੀਆਂ, ਕਿਸ ਆਗੇ ਕਰੇ ਪੁਕਾਰ। ਮਹਾਰਾਜ ਜੀ ਨੇ ਕਿਹਾ ਸਤਿਗੁਰ ਪਿੱਛੇ ਭੱਜ ਪਵੇ, ਇਹ ਆ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰ ਰਹਾ। ਗੁਰੂ ਸਮਰੱਥ ਹੈ ਨਾ। ਹਜ਼ੂਰ ਕਿਰਪਾਲੂ ਨੇ ਖੋਟਿਆਂ ਨੂੰ ਖਰੇ ਕੀਤਾ, ਧੱਕਿਆਂ ਦੀਆਂ ਬਾਹਾਂ ਪਕੜ ਕੇ ਦਰਵਾਜ਼ਿਆਂ ਵਿੱਚ ਅੰਦਰ ਲੈ ਆਂਦਾ, ਡੁੱਬਦਿਆਂ ਦੀਆਂ ਬਾਹਾਂ ਪਕੜ ਕੇ ਅੱਗ ਤੋਂ ਬਚਾ ਲਿਆ। ਸਤਿਗੁਰੂ ਨੇ ਕਿਰਪਾ ਕਰ ਸਾਨੂੰ ਅੰਮ੍ਰਿਤ ਦੀ ਦਾਤ ਜਿਹੜੀ ਦਿੱਤੀ, ਇਹਦਾ ਸੰਬੰਧ ਕੇਵਲ ਬਾਹਰ ਦਾ ਡਿਸਿਪਲਨ ਨਹੀਂ। ਖਿਮਾ ਕਰਿਓ, ਅਸੀਂ ਅਕਸਰ ਕਹਿ ਦਿੰਦੇ ਹਾਂ ਹਜ਼ੂਰ ਨੇ ਬੋਲੀ ਇੱਕੋ ਦਿੱਤੀ, ਵਰਦੀ ਇੱਕੋ ਦਿੱਤੀ, ਪੋਸ਼ਾਕ ਇੱਕੋ ਦਿੱਤੀ। ਚੇਤੇ ਰੱਖੋ ਇਹ ਪਹਿਚਾਣ ਹੈ, ਇਸ ਏਕਤਾ ਦੇ ਥੱਲੇ ਰੂਹਾਨੀਅਤ ਹੈ। ਫੌਜ ਦੀ ਵਰਦੀ ਵੀ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ, ਵਰਦੀ ਤਾਂ ਸਿਪਾਹੀਆਂ ਦੀ ਵੀ ਇੱਕੋ ਜਿਹੀ ਹੈ। ਉਹ ਤਾਂ ਇੰਨੇ ਡਿਸਿਪਲਿਨ ਵੀ ਤੁਰਦੇ ਨੇ, ਇੰਨੇ ਅਨੁਸ਼ਾਸਨ ਵੀ ਤੁਰਦੇ ਨੇ, ਪੈਰ ਨਾਲ ਪੈਰ ਕਦਮ ਨਾਲ ਕਦਮ ਮਿਲਦਾ ਹੈ ਕਿ ਉਹ ਸਾਰੇ ਬ੍ਰਹਮ ਗਿਆਨੀ ਹੈ। ਅੰਮ੍ਰਿਤ ਨੂੰ ਕੇਵਲ ਬਾਹਰ ਮੁਖੀ ਦ੍ਰਿਸ਼ਟੀ ਤੱਕ ਸੀਮਤ ਨਾ ਰੱਖੀਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪਹਿਲਾਂ ਤਾਂ ਅਸੀਂ ਪੜ੍ਹੀਏ ਅੰਮ੍ਰਿਤ ਸ਼ਬਦ ਕਿਸ ਕਿਸ ਰੂਪ ਵਿੱਚ ਗੁਰੂ ਜੀ ਨੇ ਵਰਤਿਆ ਹੈ। ਜੇ ਕੋਸ਼ ਅਨੁਸਾਰ ਇਹਦੇ ਅਰਥ ਦੇਖਾਂਗੇ ਤੇ ਅੰਮ੍ਰਿਤ ਦੋ ਸ਼ਬਦ ਨੇ, ਐੜਾ ਤੇ ਮ੍ਰਿਤ। ਮ੍ਰਿਤ ਦਾ ਅਰਥ ਹੈ ਮੌਤ, ਐੜਾ ਅਗੇਤਰ ਲੱਗ ਗਿਆ, ਅਗੇਤਰ ਮੀਨਸ ਅੱਗੇ ਲੱਗਾ। ਇਹਦਾ ਅਰਥ ਹੈ ਅੰਮ੍ਰਿਤ ਦਾ ਅਰਥ ਕਿ ਜਿਸ ਨੂੰ ਮੌਤ ਨਹੀਂ, ਜਿਸ ਅੰਦਰ ਮੌਤ ਦਾ ਭੈ ਨਹੀਂ। ਜੇ ਕੋਸ਼ ਅਨੁਸਾਰ ਅਰਥ ਦੇਖੀਏ ਤੇ ਅੰਮ੍ਰਿਤ ਦਾ ਅਰਥ ਜਿਸ ਉੱਪਰ ਮੌਤ ਦਾ ਸਾਇਆ ਨਹੀਂ। ਪਰ ਬਾਣੀ ਵਿੱਚ ਅੰਮ੍ਰਿਤ ਦੇ ਅਰਥ ਹੋਰ ਵੀ ਬਹੁਤ ਨੇ। ਮੈਂ ਇੱਕ ਇੱਕ ਦੋ ਦੋ ਸਿਰ ਪ੍ਰਮਾਣ ਦੇ ਦਿਆਂਗਾ। ਅੱਜ ਮੈਂ ਥੋੜਾ ਜਿਹਾ ਵਿਸ਼ਾ ਕੇਵਲ ਬਾਣੀ ਵੱਲ ਰੱਖਿਆ, ਕਿਉਂਕਿ ਕਈ ਵਾਰੀ ਹੋ ਸਕਦਾ ਕਈ ਕਹਿਣਗੇ ਜੀ ਇਹ ਤਾਂ ਸਾਖੀਆਂ ਸਨ ਕਲੀਆਂ। ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਅੰਮ੍ਰਿਤ ਦੇ ਸੰਬੰਧ ਵਿੱਚ ਇੱਕ ਤਾਂ ਭੋਜਨ ਨੂੰ ਕਿਹਾ ਗਿਆ ਅੰਮ੍ਰਿਤ, ਦੁੱਧ ਨੂੰ ਕਿਹਾ ਗਿਆ ਅੰਮ੍ਰਿਤ, ਚੰਦਨ ਦੀ ਲੱਕੜ ਨੂੰ ਕਿਹਾ ਗਿਆ ਅੰਮ੍ਰਿਤ, ਸ਼ੁਭ ਗੁਣਾਂ ਲਈ ਸ਼ਬਦ ਵਰਤਿਆ ਗਿਆ ਅੰਮ੍ਰਿਤ, ਹੰਕਾਰ ਵਿੱਚ ਕਹਿਣਾ ਮੈਂ ਕਦੀ ਨਹੀਂ ਮਰਨਾ, ਉੱਥੇ ਵੀ ਸ਼ਬਦ ਅੰਮ੍ਰਿਤ ਵਰਤਿਆ ਗਿਆ। ਸੱਚੇ ਪਾਤਸ਼ਾਹ ਜੀ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਸਿਰਫ ਪਹਿਲਾਂ ਅੰਮ੍ਰਿਤ ਸ਼ਬਦ ਦੇ ਅਰਥ, ਹਜ਼ੂਰ ਨੇ ਕਿਹਾ ਜੇ ਪ੍ਰਸਾਦ 36 ਅੰਮ੍ਰਿਤ ਖਾਹੇ, 36 ਨਾਲ ਜਦੋਂ ਅੰਮ੍ਰਿਤ ਸ਼ਬਦ ਆ ਜਾਏ ਤਾਂ ਮਤਲਬ ਸਵਾਦਿਸ਼ਟ ਭੋਜਨ, 36 ਅੰਮ੍ਰਿਤ ਭਾਓ ਏਕ, 36 ਤਰ੍ਹਾਂ ਦਾ ਕੀਮਤੀ ਪਕਵਾਨ। ਭੋਜਨ ਦੇ ਨਾਲ ਅੰਮ੍ਰਿਤ ਨੂੰ ਦੁੱਧ ਵੀ ਗਿਆ। ਅਸੀਂ ਉਹ ਬਚਨ ਪੜ੍ਹਨੇ ਆ ਕਿ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ, ਉੱਥੇ ਅੰਮ੍ਰਿਤ ਦਾ ਅਰਥ ਦੁੱਧ। ਹਜ਼ੂਰ ਨੇ ਕਿਹਾ ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੇ ਹਰ ਆ ਕੇ ਧਰੀ। ਸੋਇਨ ਕਟੋਰੀ ਅੰਮ੍ਰਿਤ ਭਰੀ, ਸੋਨੇ ਦੇ ਸੁਰੰਗੜੀ ਕਟੋਰੀ ਦੁੱਧ ਨਾਲ ਭਰੀ, ਅੰਮ੍ਰਿਤ ਦਾ ਅਰਥ ਦੁੱਧ ਵੀ ਹੈ। ਤੀਸਰਾ, ਅਸੀਂ ਇੱਕ ਬਚਨ ਪੜ੍ਹਦੇ ਹਾਂ, ਮਹਿਲਾਗਰ ਮਹਿਲਾਗਰ ਬੇਰੇ ਖੈ ਭੁਯੰਗਾ ਗੁਜਰੀ, ਰਵਿਦਾਸ ਜੀ ਦਾ ਪਦਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ। ਮਹਿਲਾਗਰ ਚੰਦਨ ਤੇ ਭੁਯੰਗਾ ਸੱਪ, ਚੰਦਨ ਦਾ ਸੂਚਕ ਪ੍ਰਤੀਕ ਅੰਮ੍ਰਿਤ, ਬਿਖ ਸੱਪ ਕੁਲ, ਚੰਦਨ ਨੂੰ ਵੀ ਕਿਹਾ ਗਿਆ ਅੰਮ੍ਰਿਤ। ਹਜ਼ੂਰ ਦੀ ਅੰਮ੍ਰਿਤ ਬਾਣੀ ਚ ਇੱਕ ਬਚਨ ਆਉਂਦਾ ਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋ ਨਾ ਸੁਣੈ ਪੁਕਾਰਾ, ਅੰਮ੍ਰਿਤ ਲੂਟੈ। ਉੱਥੇ ਅੰਮ੍ਰਿਤ ਦਾ ਅਰਥ ਦੁੱਧ ਜਾਂ ਭੋਜਨ ਜਾਂ ਚੰਦਨ ਸੁਗੰਧੀ ਨਹੀਂ, ਉੱਥੇ ਅੰਮ੍ਰਿਤ ਦਾ ਅਰਥ ਹੈ ਸ਼ੁਭ ਗੁਣ, ਤੇਰੇ ਗੁਣਾਂ ਨੂੰ ਲੁੱਟ ਗਿਆ ਆ ਵਿਕਾਰ। ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਵਿੱਚ ਅਸੀਂ ਬਚਨ ਪੜ੍ਹਨੇ ਆ, ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਇਹ ਸੰਸਾਰੋ, ਲੱਭ ਲੋਭ ਮੁਝ ਕੂੜ ਕਮਾਵੇ, ਬਹੁਤ ਉਠਾਵੇ ਭਾਰੋ। ਇਹਦੇ ਤਿੰਨ ਪਦੇ ਨੇ, ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉਪਰ ਸ਼ਾਰੋ। ਪਹਿਲਾਂ ਸੀ ਅੰਮ੍ਰਿਤ ਕਾਇਆ, ਇੱਥੇ ਅੰਮ੍ਰਿਤ ਕਾਇਆ ਦਾ ਅਰਥ ਇਹ ਨਹੀਂ ਕਿ ਜਿਹਦੇ ਅੰਦਰ ਅੰਮ੍ਰਿਤ ਵਸ ਗਿਆ, ਇਹ ਤਾਂ ਜਿਹੜਾ ਹੰਕਾਰ ਨਾਲ ਕਹਿੰਦਾ ਹੈ ਕੌਣ ਜੰਮਿਆ ਮੈਨੂੰ ਮਾਰਨ ਵਾਲਾ, ਅੰਮ੍ਰਿਤ ਕਾਇਆ ਮੈਂ ਕਦੀ ਨਹੀਂ ਮਰਨਾ, ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਇਹ ਸੰਸਾਰੋ, ਲੱਭ ਲੋ ਮੁਝ ਕੂੜ ਕਮਾਵੇ, ਬਹੁਤ ਉਠਾਵੇ ਭਾਰੋ। ਹੰਕਾਰ ਨਾਲ ਕਹਿੰਦਾ ਮੈਂ ਕਦੀ ਨਹੀਂ ਮਰਨਾ, ਕਹਿਣ ਲੱਗੇ ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉਪਰ ਛਾਰੋ, ਜਿਵੇਂ ਮਿੱਟੀ ਰੁਲਦੀ ਹੈ ਇੱਕ ਦਿਨ ਤੂੰ ਰੁਲ ਜਾਏਗਾ। ਇੱਥੇ ਅੰਮ੍ਰਿਤ ਦਾ ਅਰਥ ਕਿ ਨਾ ਮਰਨਾ, ਹੰਕਾਰ ਦਾ ਪ੍ਰਤੀਕ। ਇੱਕ ਬਾਣੀ ਚ ਬਚਨ ਆਉਂਦਾ ਹੈ, ਜੇ ਮੁਖ ਪੰਚੋ ਅੰਮ੍ਰਿਤ ਖਾਹੇ, ਪੰਚੋ ਅੰਮ੍ਰਿਤ, ਉੱਥੇ ਆ ਦੁੱਧ ਸ਼ਹਿਦ ਆਦਿਕ ਮਿੱਠੇ ਜਿਹੜੇ ਪਦਾਰਥ ਨੇ, ਉਹਨਾਂ ਦੀ ਗਿਣਤੀ ਪੰਜ ਕੀਤੀ, ਉਹਨਾਂ ਲਈ ਸ਼ਬਦ ਵਰਤੇ ਗਏ ਨੇ, ਇਹ ਪੰਜ ਤਰ੍ਹਾਂ ਦੇ ਅੰਮ੍ਰਿਤ ਇਹ ਸ਼ਬਦ ਨੇ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੱਥੇ ਦੁੱਧ ਅੰਮ੍ਰਿਤ, ਕਿਉਂਕਿ ਅੱਜ ਦਾ ਵਿਸ਼ਾ ਬਾਣੀ ਨੂੰ ਸਮਝਣ ਵਾਲਿਆਂ ਲਈ ਖਾਸ ਕਰਕੇ, ਦੁੱਧ ਅੰਮ੍ਰਿਤ, 36 ਪ੍ਰਕਾਰ ਦਾ ਭੋਜਨ ਅੰਮ੍ਰਿਤ, ਗੁਣ ਅੰਮ੍ਰਿਤ, ਹੰਗਤਾ ਵਿੱਚ ਕਹਿਣਾ ਮੈਂ ਨਹੀਂ ਮਰਨਾ ਇਹ ਅੰਮ੍ਰਿਤ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਨੇ ਨਾਮ ਨੂੰ ਵੀ ਅੰਮ੍ਰਿਤ ਕਿਹਾ ਹੈ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ। ਹਜ਼ੂਰ ਨੇ ਨਾਮ ਨੂੰ ਵੀ ਅੰਮ੍ਰਿਤ ਕਿਹਾ, ਤੇ ਇਕੱਲਾ ਨਾਮ ਨੂੰ ਅੰਮ੍ਰਿਤ ਨਹੀਂ, ਬਾਣੀ ਨੂੰ ਵੀ ਅੰਮ੍ਰਿਤ ਕਿਹਾ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਵਿੱਚ ਬਾਣੀ ਅੰਮ੍ਰਿਤ ਸਾਰੇ। ਤੁਸੀਂ ਬਾਣੀ ਪੜੋਗੇ ਬੇਅੰਤ ਪ੍ਰਮਾਣ ਮਿਲਣਗੇ, ਸਿਰਫ ਇਸ਼ਾਰੇ ਮਾਤਰ ਨੇ, ਨਾਮ ਵੀ ਅੰਮ੍ਰਿਤ ਤੇ ਬਾਣੀ ਵੀ ਅੰਮ੍ਰਿਤ। ਫਿਰ ਨਾਲ ਕਿਹਾ ਅੰਮ੍ਰਿਤ ਹੈ ਕਿੱਥੇ, ਗੁਰੂ ਸਾਹਿਬ ਨੇ ਚਾਰ ਕੁ ਪ੍ਰਮਾਣ ਖੋਰ ਨੇ, ਕਹਿਣ ਲੱਗੇ ਅੰਮ੍ਰਿਤ ਬਾਹਰ ਥੋੜਾ, ਅੰਮ੍ਰਿਤ ਤਾਂ ਤੇਰੇ ਅੰਦਰ ਹੈ, ਅੰਦਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਨਖਾਰੀ, ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੇ ਕੋਈ ਨੀਰ, ਭਾਗ ਬਡੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ, ਅੰਦਰ ਅੰਮ੍ਰਿਤ ਹੈ। ਬਾਬਾ ਜੀ ਨੇ ਬਾਣੀ ਚ ਕਿਹਾ ਕਿ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ ਅੰਮ੍ਰਿਤਾ ਤੇਰੇ ਅੰਦਰ ਹੈ। ਪਰ ਨਾਲ ਇਹ ਸ਼ਬਦ ਕਹਿ ਕੇ ਅੰਦਰ ਤੇਰੇ ਅੰਮ੍ਰਿਤ ਨਾਮ ਅੰਮ੍ਰਿਤ ਬਾਣੀ ਅੰਮ੍ਰਿਤ ਤੇ ਸਤਿਗੁਰੂ ਨੇ ਆਪਣੇ ਪਵਿੱਤਰ ਰਸਨਾ ਤੋਂ ਇੱਕ ਬਚਨ ਕਿਹਾ ਜੇ ਅੰਮ੍ਰਿਤ ਪੀਣਾ ਹੀ ਨਾ ਤੇ ਅੰਮ੍ਰਿਤ ਗੁਰੂ ਦਿੰਦਾ। ਇੱਥੇ ਸਿਰਫ ਇੱਕ ਰੋਕ ਕੇ ਅਸੀਂ ਥੋੜਾ ਵਿਚਾਰਨਾ। ਬਾਬਾ ਜੀ ਨੇ ਕਿਹਾ ਜਿਸ ਜਲਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਗੁਰੂ ਨਾਨਕ ਸਾਹਿਬ ਜੀ ਜਿਸ ਖਜ਼ਾਨੇ ਲਈ ਤੂੰ ਆਇਆ ਉਹ ਅੰਮ੍ਰਿਤ ਗੁਰੂ ਕੋਲ ਹੈ। ਬਾਬਾ ਜੀ ਨੇ ਕਿਹਾ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਦਰ ਅੰਮ੍ਰਿਤ ਹੈ ਫਿਰ ਗੁਰ ਤੇ ਪਾਇਆ ਅੰਮ੍ਰਿਤ ਕੀ ਦੇ ਅਰਥ ਕੀ ਨੇ? ਗੁਰੂ ਜੀ ਨੇ ਕਿਹਾ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਤੂੰ ਆ ਤੀਆ। ਗੁਰੂ ਨੇ ਅੰਮ੍ਰਿਤ ਦਿੱਤਾ। ਹੁਣ ਇੱਥੇ ਇੱਕ ਪ੍ਰਸ਼ਨ ਉੱਠੇਗਾ ਕਿ ਬਾਣੀ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਅੰਦਰ ਅੰਮ੍ਰਿਤ ਹੈ, ਸਤਿਗੁਰੂ ਨੇ ਕਿਹੜਾ ਅੰਮ੍ਰਿਤ ਦਿੱਤਾ? ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਕਿ ਗੁਰੂ ਜੀ ਨੇ ਅੰਮ੍ਰਿਤ ਦਿੱਤਾ। ਦੇਵਤੇ ਦਿਨ ਨੂੰ ਲੋਚਦੇ ਨੇ, ਉਹ ਅੰਮ੍ਰਿਤ ਸਤਿਗੁਰੂ ਨੇ ਤਰੁੱਠ ਕੇ ਦੇ ਦਿੱਤਾ। ਹੁਣ ਇੱਥੇ ਅਸੀਂ ਬੇਨਤੀ ਜਿਹੜੀ ਕਰਨੀ ਹੈ ਆਪ ਦੇ ਸਮਕਸ਼, ਸਿਰਫ ਸਮਝਾਉਣ ਲਈ, ਸਮਝਣ ਲਈ, ਕੋਈ ਐਸਾ ਖਿਰਦਾ ਨਹੀਂ ਜਿਸ ਖਿਰਦੇ ਵਿੱਚ ਪਰਮਾਤਮਾ ਨੇ ਆਪਣੀ ਦਾਤ ਨਹੀਂ ਟਿਕਾਈ। ਜਿਸ ਧਰਤੀ ਤੇ ਬੰਦਾ ਪਿਆਸ ਨਾਲ ਤੜਫਦਾ, ਪਾਣੀ ਤਾਂ ਉਸ ਜ਼ਮੀਨ ਦੇ ਥੱਲੇ ਵੀ ਹੈ, ਪਰ ਬੰਦਾ ਜ਼ਮੀਨ ਉੱਤੇ ਤੜਫ ਤੜਫ ਕੇ ਪ੍ਰਾਣ ਦੇ ਦਿੰਦਾ ਹੈ ਕਿ ਪਾਣੀ ਦੀ ਖਾਤਰ ਕੂਕਦਾ ਹੈ, ਕਿਉਂਕਿ ਜ਼ਮੀਨ ਦੇ ਥੱਲੇ ਪਾਣੀ ਹੈ, ਤੜਫਦਾ ਇਸ ਕਰਕੇ ਵੀ ਉੱਥੇ ਪਾਣੀ ਪ੍ਰਗਟ ਨਹੀਂ ਹੋਇਆ, ਉੱਥੇ ਪਾਣੀ ਬਾਹਰ ਨਹੀਂ ਆਇਆ। ਸੱਚੇ ਪਾਤਸ਼ਾਹ ਜੀ ਨੇ ਇੱਕ ਕਿਰਪਾਲਤਾ ਕੀਤੀ, ਜਿਹੜੀ ਅੰਮ੍ਰਿਤ ਦੀ ਸਾਨੂੰ ਦਾਤ ਦਿੱਤੀ ਹੈ। ਸਹੀ ਅਰਥਾਂ ਵਿੱਚ ਅੰਦਰ ਅੰਮ੍ਰਿਤ ਹੈ, ਬਾਣੀ ਨੇ, ਨਾਮ ਨੇ, ਖੁਦ ਉਸ ਅੰਮ੍ਰਿਤ ਨੇ ਅੰਦਰ ਦੇ ਅੰਮ੍ਰਿਤ ਨੂੰ ਚਲਾਉਣਾ ਹੈ। ਪਰ ਹੈਰਾਨਗੀ ਦੀ ਗੱਲ, ਜਿੰਨੀ ਦੇਰ ਤੱਕ ਗੁਰੂ ਕੋਲੋਂ ਬਾਹਰੋਂ ਗੁਰਮੰਦਰ ਤੇ ਗੁਰੂ ਤੋਂ ਪੌਲ ਨਹੀਂ ਲੈਂਦੇ, ਸਿੱਖੀ ਦੀ ਮੈਂ ਗੱਲ ਕਰ ਰਿਹਾ, ਉਨੀ ਦੇਰ ਤੱਕ ਅੰਦਰ ਦਾ ਅੰਮ੍ਰਿਤ ਬਾਹਰ ਕਿਵੇਂ ਆਵੇਗਾ, ਕਿਵੇਂ ਪ੍ਰਗਟ ਹੋਵੇਗਾ? ਭਾਵਾਂ ਅਸੀਂ ਇਹ ਕਹਿ ਦਿੰਦੇ ਹਾਂ ਕੋਈ ਜ਼ਰੂਰੀ ਨਹੀਂ ਅੰਦਰ ਦੀ ਚੀਜ਼ ਹੋਵੇ ਤੇ ਉਹਨੂੰ ਪ੍ਰਗਟ ਕਰਨ ਲਈ ਬਾਹਰੋਂ ਛੂ ਅਤ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਇਹਦੇ ਅਰਥ ਕੀ ਨੇ ਕਿ ਕੀ ਸਾਨੂੰ ਬਾਹਰੋਂ ਅੰਮ੍ਰਿਤ ਤੋਂ ਬਿਨਾਂ ਅੰਦਰ ਦਾ ਅੰਮ੍ਰਿਤ ਨਹੀਂ ਚੱਲ ਸਕਦਾ? ਅੱਜ ਇਹੀ ਕਾਰਨ ਕਿ ਅਸੀਂ ਜਦੋਂ ਅੰਮ੍ਰਿਤ ਦੀ ਗੱਲ ਕਰਨੇ ਆ, ਆਮ ਤੌਰ ਤੇ ਅਨਮਤੀ ਲੋਕ ਜਿਹੜੇ ਨੇ ਉਹ ਬਾਣੀ ਦੇ ਅਰਥ ਕਰ ਲੱਗੇ ਆ, ਸਾਨੂੰ ਭੁਲੇਖੇ ਚ ਪਾ ਦਿੰਦੇ ਨੇ। ਉੱਤਰ ਸਾਡੇ ਕੋਲ ਹੁੰਦਾ ਨਹੀਂ ਕਿ ਅੰਦਰ ਹੀ ਅੰਮ੍ਰਿਤ ਹੈ, ਇਹ ਤਾਂ ਝੂਠ ਕਹਿ ਰਹੇ ਨੇ ਬਾਹਰ ਦੇ ਅੰਮ੍ਰਿਤ ਦੀ ਗੱਲ। ਮੈਂ ਬੇਨਤੀ ਕਰਾਂ, ਇਹ ਬਿਲਕੁਲ ਠੀਕ ਹੈ ਕਿ ਅੰਦਰ ਅੰਮ੍ਰਿਤ ਹੈ, ਬਾਣੀ ਨੇ ਮੰਨਿਆ। ਬਾਬਾ ਜੀ ਨੇ ਕਿਹਾ ਪੁਰਖ ਮੈਂ ਨਾਰ, ਇਹਦੇ ਅਖਰੀ ਅਰਥ ਨੇ ਪੁਰਸ਼ ਦੇ ਅੰਦਰ ਔਰਤ ਹੈ, ਨਾਰ ਮੈਂ ਪੁਰਖਾ ਤੇ ਨਾਰੀ ਦੇ ਵਿੱਚ ਔਰਤ ਦੇ ਵਿੱਚ ਪੁਰਸ਼ ਹੈ, ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਪਰ ਅਸੀਂ ਇਸ ਤੁਕ ਨੂੰ ਲੈਣਾ ਹੈ ਕਿ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਕਿ ਪੁਰਖ ਦੇ ਅੰਦਰ ਉਹ ਤੱਤ ਨੇ ਜਿਹੜੇ ਰਾਹੀਂ ਨਾਰੀ ਜਨਮ ਲੈ ਸਕਦੀ ਏ, ਤੇ ਨਾਰੀ ਦੇ ਅੰਦਰ ਉਹ ਤੱਤ ਨੇ ਜਿਹੜੇ ਰਾਹੀਂ ਪੁਰਖ ਮਰਦ ਦਾ ਜਨਮ ਹੋ ਸਕਦਾ ਹੈ। ਪਰ ਯਾਦ ਰੱਖਿਓ, ਸੁਮੇਲ ਤੋਂ ਬਿਨਾਂ ਨਾ ਪੁਰਖ ਦਾ ਜਨਮ ਹੈ ਤੇ ਨਾ ਨਾਰੀ ਦਾ ਜਨਮ ਹੈ। ਕੀ ਹੈ ਅੰਮ੍ਰਿਤ? ਪੁਰਖ ਅੰਦਰ ਤੱਤ ਹੈ ਨਾਰੀ ਦਾ, ਨਾਰੀ ਅੰਦਰ ਤੱਤ ਹੈ ਪੁਰਖ ਦਾ, ਪਰ ਕੀ ਆਪਸੀ ਸੁਮੇਲ ਤੋਂ ਬਿਨਾਂ ਉਹ ਅਦ੍ਰਿਸ਼ਟ ਜਿਹੜਾ ਅੰਦਰ ਹੈ ਕਿਤੇ ਉਹ ਸਰੂਪ ਧਾਰਨ ਕਰ ਸਕਦਾ? ਜੇ ਉਹਨਾਂ ਤੋਂ ਬਿਨਾਂ ਨਹੀਂ, ਮਾਤ ਪਿਤਾ ਬਿਨ ਬਾਲ ਨਾ ਹੋਈ, ਜੇ ਉਹਨਾਂ ਦੇ ਸੁਮੇਲ ਤੋਂ ਬਿਨਾਂ ਬੱਚੇ ਜਾਂ ਬੱਚੀ ਨੇ ਪ੍ਰਗਟ ਨਹੀਂ ਹੋਣਾ, ਤੂੰ ਕਿਉਂ ਦਾਅਵੇ ਕਰਨਾ ਜਿੰਨੀ ਦੇਰ ਤੱਕ ਗੁਰੂ ਦੀ ਪੌਲ ਨਹੀਂ ਲੈਂਦਾ ਜੋ ਗੁਰੂ ਨੇ ਕਹਿ ਦਿੱਤਾ ਅੰਦਰ ਦਾ ਅੰਮ੍ਰਿਤ ਕਿਵੇਂ ਪ੍ਰਗਟ ਹੋ ਜਾਏਗਾ? ਅੱਗੇ ਬੇਨਤੀ ਕਰਨੀ ਹੈ, ਸੰਚਾਰ ਕੀਤਾ ਪ੍ਰਚਾਰ ਨਹੀਂ ਕੱਲਾ। ਹਜ਼ੂਰ ਨੇ ਕਿਹਾ ਇਹ ਪ੍ਰਗਟ ਹੈ। ਦੂਸਰੀ ਉਦਾਹਰਨ, ਅੱਤ ਦੀ ਸਰਦੀ ਹੋਵੇ, ਲੱਕੜ ਵਿੱਚ ਆਗੇ ਤੇ ਆਪਾਂ ਲੱਕੜ ਨੂੰ ਹੱਥ ਚ ਪਕੜ ਕੇ ਕਹੀਏ ਕਿ ਸ਼ਾਸਤਰ ਮੰਨਦੇ ਨੇ ਇਹ ਹਕੀਕਤ ਕਹਿ ਕੇ ਲੱਕੜ ਵਿੱਚ ਅਗਨੀ ਏ, ਪਰ ਮੈਂ ਲੱਕੜ ਨੂੰ ਹੱਥ ਚ ਪਕੜਿਆ, ਮੈਨੂੰ ਸੇਕ ਨਹੀਂ, ਮੈਨੂੰ ਤਪਸ਼ ਨਹੀਂ। ਪਿਆਰਿਓ, ਲੱਕੜ ਵਿੱਚ ਅੱਗ ਮੌਜੂਦ ਹੈ, ਪਰ ਯਾਦ ਰੱਖੀ ਇਹ ਅੱਗ ਦਾ ਭੰਡਾਰਾ ਪ੍ਰਗਟ ਤਾਂ ਹੋਣਾ ਜੇ ਬਾਹਰੋਂ ਚਿੰਗਿਆਰੀ ਲਾਏਗਾ। ਤਾਂ ਅੰਦਰ ਅੰਮ੍ਰਿਤ ਹੈ, ਇਹ ਬਾਹਰੋਂ ਚਿਨਕ ਲੱਗੇ ਤੇ ਲੱਕੜ ਬਲਣਾ ਸ਼ੁਰੂ ਕਰ ਦਿੰਦੀ ਏ, ਤੇ ਜਦੋਂ ਬਾਹਰੋਂ ਪੰਜ ਘੁੱਟ ਅੰਮ੍ਰਿਤ ਦੇ ਜਾਂਦੇ ਨੇ ਤੇ ਚੇਤੇ ਰੱਖਿਓ ਸਿੱਖ ਬਾਣੀ ਪੜਦਾ, ਫਿਰ ਅੰਦਰ ਅੰਮ੍ਰਿਤ ਦਾ ਸੰਚਾਰ ਚੱਲਦਾ। ਲੱਕੜ ਵਿੱਚ ਅਗਨੀ ਪਰ ਪ੍ਰਗਟ ਹੋਵੇਗੀ ਜੇ ਬਾਹਰੋਂ ਕਿਸੇ ਨੇ ਉਹਨੂੰ ਚਿਨਗ ਲਾਈ। ਤੀਸਰੀ ਉਦਾਹਰਨ, ਕਿ ਕਿਨੂੰ ਨੀ ਪਤਾ ਕਿ ਦੁੱਧ ਦੇ ਅੰਦਰ ਘਿਓ ਮੌਜੂਦ ਹੈ, ਮੱਖਣ ਹੈ, ਪਰ ਕੀ ਦੁੱਧ ਨੂੰ ਚੋਂਦਿਆਂ ਸਾਰ ਕਿਸੇ ਨੇ ਮੱਖਣ ਬਾਹਰ ਕੱਢਿਆ? ਬਾਲਟੀ ਭਰ ਕੇ ਮੱਝ ਦੀ ਦੁੱਧ ਦੀ ਚੋ ਕੇ ਲਿਆਈਏ, ਕਦੀ ਕਹਿ ਵੀ ਲੋੜ ਨੀ ਹੁਣ ਇਸ ਦੁੱਧ ਵਿੱਚ ਘਿਓ ਹੈ, ਮੱਖਣ ਹੈ, ਦਹੀਂ ਹੈ, ਲੱਸੀ ਹੈ। ਪਿਆਰਿਓ, ਉਹਨੂੰ ਵੀ ਪ੍ਰਗਟ ਕਰਨ ਲਈ ਬਾਹਰੋਂ ਜਾਗ ਲਾਣੀ ਪੈਂਦੀ ਏ। ਦਹੀਂ ਦੀ ਜਾਗ ਲਾਵਾਂਗੇ ਉਹ ਸਾਰਾ ਜੰਮ ਜਾਏਗਾ, ਤੇ ਜੰਮਣ ਤੋਂ ਬਾਅਦ ਉਸੇ ਦੁੱਧ ਦੇ ਵਿੱਚੋਂ ਘਿਓ ਪ੍ਰਗਟ ਹੋ ਜਾਂਦਾ ਹੈ। ਅਦ੍ਰਿਸ਼ਟ ਹੈ, ਸਿਰਫ ਤਾਂ ਉਦਾਹਰਨਾਂ ਨੇ, ਉਹਨਾਂ ਨੂੰ ਪ੍ਰਗਟ ਕਰਨ ਵਾਸਤੇ ਅਸੀਂ ਬਾਹਰੋਂ ਅੱਗ ਪਲਾਨੇ ਆ, ਬਾਹਰੋਂ ਸੁਮੇਲ ਹੁੰਦਾ, ਬਾਹਰੋਂ ਜਾਗ ਲਾਈ ਜਾਂਦੀ ਏ। ਤੇ ਸਿਆਣੇ ਡਾਕਟਰ ਤਾਰਨ ਸਿੰਘ ਬੜੀ ਸੋਹਣੀ ਗੱਲ ਕਰਦੇ ਹੁੰਦੇ ਸਨ, ਉਹ ਕਹਿੰਦੇ ਸਨ ਨਲਕੇ ਦਾ ਪਾਣੀ ਉਤਰ ਜਾਏ, ਇਹਦਾ ਮਤਲਬ ਇਹ ਨਹੀਂ ਕਿ ਨਲਕੇ ਦੇ ਥੱਲੇ ਜ਼ਮੀਨ ਥੱਲੇ ਪਾਣੀ ਖਤਮ ਹੋ ਗਿਆ। ਪਾਣੀ ਤਾਂ ਹੈ ਪਰ ਥੱਲੇ ਉਤਰ ਗਿਆ। ਇੱਕ ਕੰਮ ਕਰੋ, ਬਾਹਰੋਂ ਦੋ ਬਾਲਟੀਆਂ ਇੱਕ ਬਾਲਟੀ ਪਾਣੀ ਦੀ ਪਾਓ, ਜਦੋਂ ਬਾਹਰ ਵਾਲਾ ਪਾਣੀ ਥੱਲੇ ਵਾਲੇ ਪਾਣੀ ਨਾਲ ਮਿਲੇਗਾ ਤੇ ਚਾਰ ਕਬੋਕੀਆਂ ਮਾਰੋ, ਫਿਰ ਥੱਲੇ ਵਾਲਾ ਪਾਣੀ ਆਪਣੇ ਆਪ ਹੀ ਬਾਹਰ ਆ ਜਾਂਦਾ। ਸਿਰਫ ਇੱਕ ਉਦਾਹਰਨ ਦਿੰਦੇ ਸਨ। ਗੁਰੂ ਜੀ ਨੇ ਕਿਰਪਾ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਜਿਹੜੀ ਅੰਮ੍ਰਿਤ ਦੀ ਦਾਤ ਦਿੱਤੀ, ਇਹ ਜਿੱਥੇ ਡਿਸਿਪਲਨ ਸੀ, ਜਿੱਥੇ ਜਥੇਬੰਦੀ ਸੀ, ਜਿੱਥੇ ਸਾਡੀ ਬਾਹਰ ਮੁਖੀ ਪਹਿਚਾਣ ਸੀ, ਉੱਥੇ ਕਿਰਪਾਲੂ ਦਾਤਾ ਜੀ ਨੇ ਇਸ ਰਾਹੀਂ ਸਾਨੂੰ ਰੁਖਾਨੀਅਤ ਦੀਆਂ ਦਾਤਾਂ ਬਖਸ਼ੀਆਂ। ਸਤਿਗੁਰੂ ਨੇ ਜਲ ਲਿਆ, ਪਤਾਸ਼ੇ ਨੇ ਸਾਰੇ ਤੁਸੀਂ ਜਾਣਦੇ ਹੋ, ਵੈਸਾਖੀ ਹਰ ਸਾਲ ਮਨਾਉਂਦੇ ਹੋ, ਤੇ ਹਜ਼ੂਰ ਨੇ ਬਾਣੀ ਪੜ੍ਹੀ, ਹੈ ਸੀ ਪਾਣੀ, ਬਾਣੀ ਪੜ੍ਹੀ ਗਈ। ਅਸੀਂ ਸਾਰੇ ਮਾਨੇ ਆ ਕਿ ਸਰਬਲੋ ਦਾ ਬਾਟਾ, ਉਹਦੇ ਵਿੱਚ ਦੋ ਧਾਰਾ ਖੰਡਾ, ਬਾਣੀ ਪੜ੍ਹਦਿਆਂ ਉਹ ਖੰਡਾ ਉਸ ਬਾਟੇ ਦੇ ਵਿੱਚ ਫੇਰਿਆ, ਜਪਜੀ, ਜਾਪ, ਸਵਈਏ, ਚੌਪਈ, ਆਨੰਦ ਸਾਹਿਬ ਦੀ ਬਾਣੀ ਅੱਜ ਪੜ੍ਹੀ ਜਾਂਦੀ ਹੈ। ਤਰਕ ਨਾ ਚਾ, ਕੋਈ ਤਰਕ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਬਾਣੀ ਰਾਹੀਂ, ਜਿਹੜੀ ਬਾਣੀ ਅੰਮ੍ਰਿਤ ਸੀ, ਉਹਦੇ ਜਲ ਅੰਦਰ ਇੰਨੀ ਕੁ ਰਹਿਮਤ ਵਰਤਾ ਦਿੱਤੀ ਕਿ ਬਾਣੀ ਨਾਲ ਜਦੋਂ ਇਹ ਪੌਲ ਤਿਆਰ ਹੋ ਗਈ, ਖੰਡੇ ਦੀ ਪੌਲ ਬਣੀ, ਸੱਚੇ ਪਾਤਸ਼ਾਹ ਜੀ ਨੇ ਪੰਜਾਂ ਨੂੰ ਛਕਾਈ। ਅੱਜ ਛਕਾਉਂਦੇ ਨੇ ਪੰਜ ਸਾਨੂੰ, ਪਰ ਪਹਿਲਾਂ ਪੰਜ ਚੁਲੇ ਛਕਾਏ ਜਾਂਦੇ ਨੇ, ਪਰਤ ਕੇ ਅਸੀਂ ਦੇਖਦੇ ਹਾਂ ਨੇਤਰਾਂ ਵਿੱਚ ਤੇ ਸਾਡੇ ਸ਼ੀਸ਼ ਵਿੱਚ, ਕੇਸਾਂ ਵਿੱਚ ਪਾਏ ਜਾਂਦੇ। ਇਹਨੂੰ ਮਤ ਸਮਝਿਓ ਕੋਈ ਬ੍ਰਾਹਮਣੀ ਕਰਮ ਕਾਂਡ। ਤੈਨੂੰ ਪੰਜ ਚੁਲੇ ਅੰਮ੍ਰਿਤ ਦੇ ਇਸ ਕਰਕੇ ਛਕਾਏ ਨੇ ਕਿ ਵਾਹਿਗੁਰੂ ਦਇਆ ਕਰੇ ਕਿ ਤੇਰੇ ਅੰਦਰ ਦਾ ਅੰਮ੍ਰਿਤ ਇਹਦਾ ਸੰਚਾਰ ਹੋ ਜਾਏ। ਤੇਰੀਆਂ ਅੱਖਾਂ ਚ ਅੰਮ੍ਰਿਤ ਦੇ ਛੱਡੇ ਕਿਉਂ ਮਾਰੇ? ਕਿਉਂਕਿ ਬੰਦੇ ਦੇ ਅੰਦਰ ਨੂੰ ਦੇਖੀਏ। ਪਰਸੋਂ ਵੀ ਸ਼ਾਇਦ ਮੈਂ ਕਿ ਕੱਲ ਇੱਕ ਬੇਨਤੀ ਸੁਭਾ ਕੀਤੀ ਸੀ, ਮਨ ਦੀ ਭਟਕਣਾ ਦਾ ਕਾਰਨ ਇੰਦਰੀਆਂ ਵਿੱਚੋਂ ਸਭ ਤੋਂ ਵੱਡੇ ਨੇਤਰ ਨੇ। ਸਿਆਣੇ ਲੋਕ ਕਹਿੰਦੇ ਨੇ ਕਿ ਬੰਦੇ ਦੇ ਅੰਦਰ ਦੀ 83% ਮੈਲ ਅੱਖਾਂ ਦੇ ਅੰਦਰ ਜਾਂਦੀ ਹੈ। ਇਹ ਬਾਤ ਵੱਖਰੀ, ਬੰਦਾ ਚਲਾਕ ਬੜਾ ਹੈ, ਇਹਦੇ ਉੱਤੇ ਪਰਦੇ ਪਾ ਬੈਠਦਾ। ਗੁਰੂ ਜੀ ਨੇ ਇਹਦੀਆਂ ਅੱਖਾਂ ਵਿੱਚ ਅੰਮ੍ਰਿਤ ਦੇ ਛੱਡੇ ਮਾਰੇ, ਇਹਦਾ ਮਤਲਬ ਸੀ ਕਹਿ ਨਾਨਕ ਇਹ ਨੇਤਰ ਅੰਧ ਸੇ, ਜਿਹੜੀਆਂ ਅੱਖਾਂ ਕੇਵਲ ਵਿਸ਼ੇ ਵਾਸ਼ਨਾਵਾਂ ਨੂੰ ਤੱਕਦੀਆਂ ਪਈਆਂ ਨੇ, ਤੈਨੂੰ ਅੰਮ੍ਰਿਤ ਅੰਦਰ ਛਕਾਇਆ, ਇਹ ਅੰਮ੍ਰਿਤ ਦਾ ਅਸਰ ਤੇਰੇ ਨੇਤਰਾਂ ਤੇ ਹੋਵੇਗਾ। ਜੇ ਅੰਦਰ ਅੰਮ੍ਰਿਤ ਨੂੰ ਭਿੱਜ ਗਿਆ ਤੇ ਪਿਆਰਿਆ ਤੇਰੇ ਲੋਇਣ ਵੀ ਅੰਮ੍ਰਿਤ ਨਾਲ ਭਿੱਜ ਜਾਣਗੇ। ਸਤਿਗੁਰੂ ਨੇ ਤੀਸਰੀ ਕਿਰਪਾਲਤਾ ਕੀਤੀ ਕਿ ਸੀਸ ਵਿੱਚ ਅੰਮ੍ਰਿਤ ਪਾਇਆ। ਅਸੀਂ ਭਾਵੇਂ ਕਹਿ ਦਿੰਦੇ ਹਾਂ ਕੇਸਾਂ ਵਿੱਚ ਪਾਇਆ, ਕੇਸ ਤਾਂ ਦਾੜੇ ਦੇ ਵੀ ਨੇ। ਹਜ਼ੂਰ ਨੇ ਜਿੱਥੇ ਗਗਨ ਦਮਾਮਾ ਹੈ, ਜਿਸ ਗਗਨ ਵਿੱਚ ਦਮਾਮਾ ਵੱਜਣਾ, ਜਿੱਥੇ ਅਨੰਤ ਸ਼ਬਦ ਵੱਜਿਆ, ਦਿਨ ਰਾਤੀ ਗੁਰਮਤੀ ਸ਼ਬਦ ਸੁਣਾਏਦਾ। ਇਹਨੂੰ ਨੂੰ ਆਪਾਂ ਜੋਗ ਮਤ ਵੱਲ ਨਾ ਖਿੱਚ ਕੇ ਲੈ ਜਾਈਏ, ਕਿਉਂਕਿ ਸਾਡਾ ਇੱਕ ਸੁਭਾਅ ਹੈ ਕਿ ਜੇ ਕਮਾਈ ਨਹੀਂ ਕਰਨੀ ਇੱਕੋ ਦਮ ਸਰਟੀਫਿਕੇਟ ਦੇ ਦਿਨ, ਨਹੀਂ ਇਹ ਫਲਾਣੇ ਦੀ ਮਤ ਦੀ ਗੱਲ ਹੈ। ਗੁਰਮਤ ਦਾ ਆਪਣਾ ਨਵੇਕਲਾ ਸਿਧਾਂਤ ਹੈ। ਗੁਰਮਤ ਨੇ ਸਾਨੂੰ ਆਪ ਜੁਗਤਾਂ ਦੱਸੀਆਂ ਨੇ, ਸ਼ਬਦ ਨੇ ਸਾਨੂੰ ਮਾਰਗ ਦੱਸਿਆ ਚੱਲਣ ਲਈ। ਹਜ਼ੂਰ ਨੇ ਸੀਸ ਵਿੱਚ ਪਾਇਆ ਕਿ ਤੇਰੇ ਸੀਸ ਵਿੱਚ ਵੀ ਅੰਮ੍ਰਿਤ ਝਰੇ, ਤੇਰੇ ਮੁੱਖ ਵਿੱਚ ਵੀ ਅੰਮ੍ਰਿਤ ਹੋਵੇ ਤੇ ਤੇਰੇ ਨੇਤਰਾਂ ਵਿੱਚੋਂ ਵੀ ਅੰਮ੍ਰਿਤ ਦੀ ਝਲਕ ਪਏ। ਤੇ ਅੰਮ੍ਰਿਤ ਕੇਵਲ ਲਿਕੁਇਡ ਹੀ ਨਹੀਂ, ਗੁਰੂ ਜੀ ਨੇ ਇਹ ਛਕਾ ਕੇ ਸਾਡੇ ਜੀਵਨ ਨੂੰ ਹੀ ਅੰਮ੍ਰਿਤ ਬਣਾ ਦਿੱਤਾ। ਅੰਮ੍ਰਿਤ ਇੱਕ ਗੁਣ ਦੇ ਦਿੱਤਾ, ਅੰਮ੍ਰਿਤ ਇੱਕ ਪਰਣ ਦੇ ਦਿੱਤਾ। ਤੇ ਫਿਰ ਦੇਖੋ ਕਿਰਪਾ ਕਿੰਨੀ ਕੀਤੀ, ਜਿਸ ਬਾਣੀ ਨਾਲ ਅੰਮ੍ਰਿਤ ਤਿਆਰ ਹੋਇਆ ਉਹੀ ਬਾਣੀ ਸਾਡੀ ਨਿਤਨੇਮ ਦੀ ਹੈ। ਅਸੀਂ ਨੇਮ ਵਿੱਚ ਉਹ ਬਾਣੀ ਪੜ੍ਹਦੇ ਹਾਂ ਤੇ ਕਦੀ ਉਸ ਬਾਣੀ ਨੂੰ ਇਸ ਤਰੀਕੇ ਨਾਲ ਪੜ੍ਹੀਏ ਤੇ ਉਹਨੂੰ ਦਿੱਤਾ ਵੀ ਅੰਮ੍ਰਿਤ ਵੇਲੇ, ਕਿ ਅੰਮ੍ਰਿਤ ਵੇਲੇ ਇਹ ਬਾਣੀ ਪੜ੍ਹੀ। ਜੇ ਕਿਤੇ ਉਸ ਬਾਣੀ ਨੂੰ ਭਾਵਨਾ ਨਾਲ ਉਸ ਤਰ੍ਹਾਂ ਹੀ ਪੜ੍ਹੀਏ ਕਿ ਜਿੱਦਣ ਪੰਜਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ, ਇੱਕ ਬਾਟੇ ਵਿੱਚ ਪਿਆ ਹੋਇਆ ਨੀਰ, ਉਹ ਇਸ ਬਾਣੀ ਦੀ ਬਦੌਲਤ, ਉਹਨਾਂ ਪੰਜਾਂ ਦੀ ਜੀਵਨ ਦੇ ਬਦੌਲਤ। ਹੁਣ ਜਦੋਂ ਅੰਮ੍ਰਿਤ ਵੀ ਛਕਾਇਆ ਜਾਂਦਾ ਹੈ, ਦੇਖੋ ਇਹ ਸ਼ਬਦ ਮੈਂ ਜਿਹੜੇ ਕਹਿਣ ਲੱਗਾ ਇਹਨੂੰ ਅਸ਼ਰਧਾ ਚ ਨਾ ਲਿਜਾਓ। ਅੰਮ੍ਰਿਤ ਸੰਚਾਰ ਕੀਤੇ ਜਾਂਦੇ ਨੇ, ਬੰਦੇ ਥਿੜਕਦੇ ਨੇ ਕਿ ਖਿਨ ਖਿਨ ਵਿੱਚ, ਕਿਉਂ? ਭਾਵੇਂ ਅਸੀਂ ਸੰਸਥਾਵਾਂ ਨੇ ਪੰਜ ਪਿਆਰੇ ਵੀ ਨਿਯੁਕਤ ਕੀਤੇ ਹੁੰਦੇ ਨੇ, ਪਰ ਗੁਰੂ ਕੇ ਸਿੱਖੋ, ਫਿਰ ਮੈਂ ਬੇਨਤੀ ਕਰਾਂ, ਤਰਕ ਨਾ ਸਮਝਿਓ। ਬਾਣੀ ਤਾਂ ਇਹੀ ਹੈ, ਲੋਹੇ ਦਾ ਬਾਟਾ ਵੀ ਉਹੀ ਹੈ। ਜਿੰਨੀ ਦੇਰ ਤੱਕ ਤੇਰੇ ਅੰਦਰ ਅੰਮ੍ਰਿਤ ਨਹੀਂ ਝਰਦਾ ਪਿਆ, ਉਨੀ ਦੇਰ ਤੱਕ ਪਿਆਰਿਆ ਤੇਰੇ ਰਾਹੀਂ ਅੰਮ੍ਰਿਤ ਕਿਵੇਂ ਕਿਸੇ ਤੇ ਅਸਰ ਕਰ ਜਾਏਗਾ? ਜੀਵਨ ਹੈ ਨਾ, ਜੀਵਨ ਹੀ ਜੀਵਨ ਨੂੰ ਪਲਟੇਗਾ। ਜੇ ਉਸ ਦੇ ਅੰਦਰ ਗੁਰੂ ਦੀ ਕਿਰਪਾ ਹੈ, ਉਹ ਸਿਮਰਨ ਕਰਦਾ, ਉਹ ਨਾਮ ਜਪਦਾ, ਉਹ ਦਸਵੰਧ ਕੱਢਦਾ, ਇਹੀ ਕਾਰਨ ਕਿ ਅੰਮ੍ਰਿਤ ਸੰਚਾਰ ਭਾਵੇਂ ਹਰ ਰੋਜ਼ ਪੰਜ ਪਿਆਰੇ ਕਰਨ, ਪਰ ਅੰਮ੍ਰਿਤ ਤੋਂ ਪਹਿਲਾਂ ਉਹਨਾਂ ਦੀ ਖੁਦ ਸੁਧਾਈ ਕੀਤੀ ਜਾਂਦੀ ਹੈ। ਪੰਜ ਆਪਸ ਵਿੱਚ ਸੁਧਾਈ ਕਰਦੇ ਨੇ, ਬੋਲ ਤੂੰ ਬਜਰ ਕਰਿਆ ਤਾਂ ਨਹੀਂ ਕੀਤੀ, ਜੇ ਪੁੱਛਿਆ ਜਾਏ ਜੇ ਤਾਂ ਕੱਲ ਹੀ ਅੰਮ੍ਰਿਤ ਸੰਚਾਰ ਕਰਕੇ ਹਟਿਆ। ਤੂੰ ਦਸਵੰਧ ਕੱਢਣਾ, ਤੁਸੀਂ ਬਾਣੀ ਪੜ੍ਹਦੇ ਹੋ, ਤੁਸੀਂ ਨਾਮ ਜਪਦੇ ਹੋ, ਕਿਉਂ ਸੁਧਾਈ ਕੀਤੀ ਜਾਂਦੀ ਹੈ? ਕਿਉਂਕਿ ਤੇਰੇ ਅੰਦਰ ਗੁਰੂ ਦੀ ਪਾਰਸ ਕਲਾ ਵਰਤਨੀ ਹੈ। ਤੇ ਜਦੋਂ ਤੂੰ ਅੰਮ੍ਰਿਤ ਦੇਣਾ, ਤੇਰਾ ਅੰਦਰ ਦਾ ਕਿਰਦਾ ਇੰਨਾ ਕੁ ਪਵਿੱਤਰ ਹੋਵੇ, ਤੇਰੇ ਹੱਥਾਂ ਦੀ ਸਪਰਸ਼ਨਾ ਨਾਲ, ਤੇਰੀਆਂ ਅੱਖਾਂ ਦੀ ਨਜ਼ਰ ਰਾਹੀਂ ਵੀ ਅੰਮ੍ਰਿਤ ਝੜੇ ਤੇ ਉਹ ਨੀਰ ਪਾਣੀ ਬਣ ਜਾਏ, ਪਾਣੀ ਜਿਹੜਾ ਉਹ ਅੰਮ੍ਰਿਤ ਬਣ ਜਾਏ। ਦੇਖੋ ਉਦੋਂ ਹੁੰਦਾ ਕੀ ਹੈ, ਅਸੀਂ ਦੇਖਦੇ ਹਾਂ 45 ਉਂਗਲਾਂ ਅੰਮ੍ਰਿਤ ਤਿਆਰ ਕਰਦਿਆਂ ਬਾਟੇ ਨੂੰ ਘੁੱਟ ਕੇ ਪਕੜਦੀਆਂ ਨੇ, ਕਿਉਂਕਿ ਇੱਕ ਹੱਥ ਰਾਹੀਂ ਖੰਡਾ ਫੇਰਿਆ ਜਾਂਦਾ, ਵਾਰ ਵਾਰ ਗੁਰੂ ਕੇ ਪਿਆਰੇ ਫੇਰਦੇ ਨੇ। 10 ਨੇਤਰ ਉਸ ਨੀਰ ਉੱਤੇ ਗੱਡੇ ਨੇ, ਇੱਕ ਸਰੀਰ ਵਿੱਚ 3.5 ਕਰੋੜ ਰੋਮ ਮੰਨੇ, ਤੇ ਕਦੀ ਤੁਸੀਂ ਦੇਖੋ 17 ਕਰੋੜ ਦੇ ਕਰੀਬ ਰੋਮ, ਕਿਉਂਕਿ ਇਸ ਨੂੰ ਮਨਮਤ ਨਾ ਸਮਝੀਏ, ਬਾਣੀ ਨੇ ਇਸ ਨੂੰ ਸਵੀਕਾਰ ਕੀਤਾ। ਤੇ ਉਸ ਦਿਨ ਕਥਾ ਕਰਦੇ ਇੱਕ ਬੇਨਤੀ ਕੀਤੀ ਸੀ, ਇੱਕ ਦੂ ਜੀਵੋ ਲੱਖ ਹੋਖੈ, ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਇਹ ਤਰ੍ਹਾਂ ਪਦ ਪਵੜੀਆਂ ਚੜੀਐ ਹੋਏ 21। ਇਹਦੇ ਅਰਥ ਕੀ ਨੇ? ਇਹ ਕੇਵਲ ਖਿਆਲ ਨਹੀਂ, ਇਹ ਕੇਵਲ ਮਨਮਤ ਦੇ ਸ਼ਬਦ ਨਹੀਂ, ਉੱਥੇ ਇਹਦਾ ਅਰਥ ਇਹ ਵੇ ਕਿ ਸਿੱਖ ਇੰਨਾ ਕੁ ਨਾਮ ਜਪੇ ਕਿ ਪਿਆਰਿਓ ਉਹਦੇ ਰੋਮ ਰੋਮ ਵਿੱਚੋਂ ਨਾਮ ਦੀ ਕਿਰਪਾ ਨਿਕਲ ਲੱਗ ਪਵੇ। ਹੁਣ ਕੀ ਰੋਮ ਸਾਡੇ ਅੰਦਰ ਦੀ ਬਿਰਤੀ ਦਾ ਅਸਰ ਨਹੀਂ ਕਬੂਲਦੇ? ਆਦਮੀ ਡਰਿਆ ਹੋਵੇ, ਠੰਡ ਲੱਗੀ ਹੋਵੇ, ਘਬਰਾਇਆ ਹੋਵੇ, ਕਦੀ ਉਹਦੇ ਤਨ ਤੇ ਰੋਮ ਤੁਸੀਂ ਦੇਖੋ ਜਿਹੜੇ ਟੇਢੇ ਮੇਢੇ ਉਲਝੇ ਨੇ ਕੰਡਿਆਂ ਦੀ ਤਰ੍ਹਾਂ ਸਾਰੇ ਖੜੇ ਹੁੰਦੇ? ਕਿਉਂ? ਬੰਦੇ ਦੇ ਮਨ ਦੀ ਅਵਸਥਾ ਨੇ ਇਹਦੇ ਸਰੀਰ ਦੇ ਰੋਮਾਂ ਉੱਤੇ ਵੀ ਅਸਰ ਕੀਤਾ। ਜੇ ਘਬਰਾਹਟ ਜਾਂ ਗੁੱਸਾ ਜਾਂ ਚਿੰਤਾ ਸਾਡੇ ਰੋਮਾਂ ਵਿੱਚ ਉਥਲ ਪੁਥਲ ਪੈਦਾ ਕਰਦੀ ਏ, ਤੇ ਜਿਸ ਗੁਰੂ ਕੇ ਲਾਲ ਅੰਦਰ ਨਾਮ ਦੀ ਵਰਖਾ ਚੱਲਦੀ ਪਈ ਏ, ਪਿਆਰੇ ਉਹਦਾ ਰੋਮ ਰੋਮ ਕਿਉਂ ਨਹੀਂ ਨਾਮ ਜਪੇਗਾ? ਪਾਰਸ਼ ਕਲਾ ਵਾਪਰੇਗੀ, ਉਹ ਨੇਤਰ, ਉਹ ਹੱਥ, ਉਸ ਸਰੀਰ ਦਾ ਰੋਮ ਰੋਮ ਜੇ ਗੁਰੂ ਵੀ ਜੁੜਿਆ ਤੇ ਪਿਆਰਿਓ ਜਦੋਂ ਉਹ ਅੰਮ੍ਰਿਤ ਦੀ ਦਾਤ ਦਿੰਦੇ ਨੇ, ਫਿਰ ਉਹ ਅੰਮ੍ਰਿਤ ਜੋ ਜਗਿਆਸੂ ਛਕੇਗਾ ਉਹਦੀ ਪਾਰਸ਼ ਕਲਾ ਜੀਵਨ ਨੂੰ ਪਲਟੇਗੀ, ਤੇ ਫਿਰ ਉਹ ਕਹਿਣਗੇ ਆਹ ਬਾਣੀਆਂ ਦਾ ਨੇਮ ਤੂੰ ਰੋਜ਼ ਨਿਭਾਉਣਾ, ਮੈਨੂੰ ਇੱਕ ਖੇਦ ਜ਼ਰੂਰ ਖੇ। ਅੰਮ੍ਰਿਤ ਛਕਿਆ ਹੁੰਦਾ, ਸ੍ਰੀ ਸਾਹਿਬ ਪਾਈਏ, ਸਾਰੀ ਜ਼ਿੰਦਗੀ ਸ਼ੰਕੇ ਚ ਨਿਕਲ ਗਈ ਕਿ ਬਾਣੀਆਂ ਬਾਰੇ ਤੁਹਾਡਾ ਕੀ ਖਿਆਲ ਹੈ, ਸਿਮਰਨ ਬਾਰੇ ਤੁਹਾਡਾ ਕੀ ਖਿਆਲ ਹੈ। ਬੰਦਾ ਕਈ ਵਾਰੀ ਸੋਚਦਾ ਵੀ ਇਹਨੂੰ ਪੁੱਛੇ ਵੀ ਤੂੰ ਅੰਮ੍ਰਿਤ ਦੀ ਦਾਤ ਲਈ ਤੈਨੂੰ ਤਾਂ ਸਾਧਨਾ ਕਰਨੀ ਚਾਹੀਦੀ ਸੀ, ਅੱਗਾ ਤੁਰਨਾ ਚਾਹੀਦਾ ਸੀ, ਇੰਨੇ ਸਾਲ ਲੰਘ ਗਏ ਅਜੇ ਤੱਕ ਤੇਰਾ ਸ਼ੰਕਾ ਹੀ ਨਹੀਂ ਮਿਟਿਆ, ਤੇ ਮੈਨੂੰ ਦੱਸ ਤੂੰ ਤੁਰੇਗਾ ਕਿਸ ਦੇ? ਤਰਕ ਨਾ ਚਾਹ, ਭਰਮੀਆਂ ਚਾਹ, ਤਰਕ ਨਹੀਂ। ਜਦੋਂ ਅੰਮ੍ਰਿਤ ਦੀ ਦਾਤ ਦੇ ਦਿੱਤੀ, ਫਿਰ ਉਸ ਤੋਂ ਬਾਅਦ ਕਿਹਾ ਆਹ ਬਾਣੀਆਂ ਪੜ੍ਹੀ, ਉਹ ਸਾਡੀ ਪੰਥਕ ਰਹਿਣੀ ਵਿੱਚ ਨੇ, ਉਹ ਹਰ ਇੱਕ ਨੇ ਪੜ੍ਹਨੀਆਂ। ਨਾਲ ਇਹ ਵੀ ਦੱਸਦੇ ਨੇ ਕਿ ਜੇ ਕੋਈ ਬਾਣੀ ਨਹੀਂ ਪੜ੍ਹ ਸਕਦਾ, ਇਤਨਾ ਸਮਾਂ ਗੁਰੂ ਕੇ ਪੰਜ ਪਿਆਰੇ ਜੋ ਦੱਸਦੇ ਨੇ, ਮੇਰੀ ਨਾ ਗੱਲ ਸਮਝਿਓ, ਕਿਉਂਕਿ ਵਿਅਕਤੀਗਤ ਬੰਦਾ ਪ੍ਰੇਰਣਾ ਦੇ ਸਕਦਾ, ਪਰ ਵਿਅਕਤੀਗਤ ਬੰਦਾ ਗੁਰੂ ਬਣ ਕੇ ਉਪਦੇਸ਼ ਨਹੀਂ ਦੇ ਸਕਦਾ। ਗੁਰੂ ਕੀ ਕਲਾ ਉਹਨਾਂ ਪੰਜਾਂ ਵਿੱਚ ਹੀ ਵਰਤਦਾ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਜਦੋਂ ਉਹਨਾਂ ਦੇ ਦਿੱਤਾ। ਜੇ ਉਹ ਪੰਜ ਬਾਣੀਆਂ ਜਿਸ ਦਿਨ ਤੂੰ ਅੰਮ੍ਰਿਤ ਦੀ ਦਾਤ ਲਈ, ਤੇਰੇ ਅੰਦਰ ਅੰਮ੍ਰਿਤ ਸੰਚਾਰ ਕਰ ਦਿੱਤਾ, ਹੁਣ ਇਸ ਸੰਚਾਰ ਨੂੰ ਅੱਗੇ ਤੋਰ। ਸੰਚਾਰ ਕੀਤਾ ਅੱਗੇ ਤੋਰਿਆ ਹੈ, ਤੇ ਜਿਉਂ ਜਿਉਂ ਉਸ ਬਾਣੀ ਦਾ ਅਭਿਆਸ ਕਰੇਗਾ, ਤਿਉਂ ਤਿਉਂ ਉਸ ਤੇਰੇ ਜੀਵਨ ਨੂੰ ਉਹ ਅੰਮ੍ਰਿਤ ਪੂਰੇ ਦਾ ਪੂਰਾ ਅੰਮ੍ਰਿਤਮਈ ਹੀ ਜੀਵਨ ਬਣਾ ਦੇਗਾ। ਫਿਰ ਸਤਿਗੁਰੂ ਨੇ ਸਾਨੂੰ ਰਹਿਤ ਦਿੱਤੀ, ਸਾਨੂੰ ਕਰੈਤਾਂ ਤੋਂ ਵਰਜਿਆ। ਹੁਣ ਰਹਿਤਾਂ ਤੇ ਕੁਰੈਤਾਂ ਇਹ ਕਿਉਂ ਨੇ? ਅਸੀਂ ਕਹਿੰਦੇ ਹਾਂ ਖੁੱਲੀ ਜ਼ਿੰਦਗੀ ਜੀਣੀ ਚਾਹੀਦੀ ਏ, ਕੇਵਲ ਮਨ ਦੀ ਖਵਿਸ਼ ਪੂਰੀ ਕਰ ਲਈ। ਜਿਸ ਦਿਨ ਆਦਮੀ ਆਪਣੀ ਜ਼ਿੰਦਗੀ ਦੇ ਟਰੈਕ ਤੋਂ, ਅਨੁਸ਼ਾਸਨ ਤੋਂ ਉਤਰ ਜਾਏਗਾ, ਉਹ ਬੰਦਾ ਬਹੁਤ ਜਲਦੀ ਦੇਰ ਤੱਕ ਚੱਲ ਨਹੀਂ ਸਕਦਾ। ਕੋਈ ਬੰਦਾ ਜਿਤਨਾ ਮਰਜ਼ੀ ਵਿਦਵਾਨ ਹੋ ਜਾਏ, ਜਿਤਨਾ ਮਰਜ਼ੀ ਉੱਚਾ ਉੱਠ ਜਾਏ, ਜਿਹੜਾ ਬੰਦਾ ਆਪਣੇ ਮੂਲ ਤੋਂ ਟੁੱਟ ਜਾਏਗਾ, ਅਨੁਸ਼ਾਸਨ ਤੋਂ ਟੁੱਟ ਜਾਏਗਾ, ਯਾਦ ਰੱਖਿਓ ਉਹਦਾ ਜੀਵਨ ਚਿਨੀ ਚਿਨੀ ਹੋ ਕੇ ਖਵਾਰ ਹੋ ਜਾਏਗਾ, ਉਹ ਮੰਜ਼ਿਲ ਤੇ ਨਹੀਂ ਪਹੁੰਚੇਗਾ। ਸਿੱਧੀਆਂ ਜੀਆਂ ਉਦਾਹਰਨਾਂ ਨੇ। ਤੁਹਾਡੇ ਨੇੜੇ ਅਮਰੀਕਾ ਵਿੱਚ ਸਪੇਸ ਵਿੱਚ ਬਹੁਤ ਕੁਝ ਉਹ ਕਰਦੇ ਨੇ। ਜਦੋਂ ਇਸ ਜ਼ਮੀਨ ਤੋਂ ਸ਼ਟਲ ਉੱਡਦਾ ਹੈ, ਕਿੰਨੀ ਵੱਡੀ ਉਹਦੇ ਕੋਲ ਤਾਕਤ ਹੈ, ਉਹ ਲਾਈਟ ਦੀ ਰੋਸ਼ਨੀ ਔਰ ਰੋਸ਼ਨੀ ਦੀ ਲਾਈਟ ਦੀ ਸਪੀਡ ਤੇ ਉੱਪਰ ਉੱਠਦਾ ਹੈ। ਇੰਨਾ ਉੱਚਾ ਉੱਠਣ ਦੇ ਬਾਵਜੂਦ ਕਾਮਯਾਬ ਹੋਵੇ ਜਿਹੜਾ ਜ਼ਮੀਨ ਨਾਲ ਜੁੜਿਆ ਹੈ, ਜਿਹੜਾ ਜ਼ਮੀਨ ਤੋਂ ਟੁੱਟ ਗਿਆ, ਖਰਬਾਂ ਰੁਪਈਆਂ ਦਾ ਵੀ ਉਹ ਆਕਾਸ਼ ਦੇ ਵਿੱਚ ਚਿਣੀ ਚਿਣੀ ਹੋ ਕੇ ਡਿੱਗ ਪੈਂਦਾ, ਥੱਲਿਓ ਟੁੱਟਿਆ ਤੇ ਖੇਡ ਖਤਮ। ਅਸੀਂ ਹਵਾ ਵਿੱਚ ਸਫ਼ਰ ਕਰਨੇ ਆ, ਕਿੰਨੇ ਸੈਂਕੜੇ ਆਦਮੀ ਚੁੱਕ ਕੇ ਜਹਾਜ਼ ਉੱਡਦਾ ਪਿਆ, ਪਰ ਜਿੱਦਣ ਥੱਲਿਓ ਟੁੱਟ ਗਿਆ, ਚੇਤੇ ਰੱਖਿਓ ਉੱਚਾ ਉੱਡਾ ਹੋਇਆ ਵੀ ਖਤਮ ਹੋ ਜਾਏਗਾ। ਜੋ ਗੁਰੂ ਨੇ ਤੈਨੂੰ ਮਰਿਆਦਾ ਦਿੱਤੀ, ਇਹਨੂੰ ਪੁਰਾਣੀਆਂ ਗੱਲਾਂ ਕਹਿ ਕੇ, ਰੂੜੀਵਾਦੀ ਗੱਲਾਂ ਕਹਿ ਕੇ, ਪਿਛਾ ਖੱਜੂ ਸ਼ਬਦ ਕਹਿ ਕੇ ਇਹਦੇ ਤੋਂ ਕੰਨੀ ਕਤਰਾ ਨਾ, ਤੂੰ ਬਹੁਤ ਅੱਗੇ ਉੱਠ ਸਕਣਾ ਹੈ। ਪਰ ਚੇਤੇ ਰੱਖੀ ਗੁਰੂ ਦੀ ਹਕੀਕਤ ਤੋਂ ਟੁੱਟੇ ਹੋਏ ਬੰਦੇ ਅਕਸਰ ਜ਼ਿੰਦਗੀ ਤੋਂ ਹੱਥ ਧੋ ਬੈਠਦੇ। ਸਤਿਗੁਰੂ ਨੇ ਬਾਣੀ ਚ ਇੱਕ ਪ੍ਰਮਾਣ ਵੀ ਦਿੱਤਾ, ਗਾਥਾ ਦਾ ਦੂਜਾ ਸ਼ਲੋਕ ਹੈ। ਸ਼ਲੋਕ ਸੰਸਕ੍ਰਿਤੀ ਤੋਂ ਬਾਅਦ ਆਉਂਦੀ ਬਾਣੀ ਗਾਥਾ। ਪਹਿਲਾ ਸ਼ਲੋਕ ਹੈ, ਕਰਪੂਰ ਪੋਪ ਸੁਗੰਧਾ ਪਰਸ ਮਨੁੱਖ ਹੈ ਦੇਹ ਮਲੀਨ, ਮੱਝਾ ਰੁਦਰ ਦੁਰਗੰਧਾ ਨਾਨਕ ਅਤ ਗਰਬੇਣ ਅਗਿਆਨਨੂ। ਦੂਜਾ ਸ਼ਲੋਕ ਹੈ, ਪਰਮਾਣੂ ਪਰਜੰਤ ਆਕਾਸ਼ ਹੈ ਦੀਪ ਲੋਸ ਹੈ ਖੰਡਣ। ਇੱਕ ਪਰਮਾਣੂ
ਛੋਟਾ ਜਿਹਾ ਬਰੀਕ ਜਿਹਾ, ਕਹਿੰਦੇ ਨੇ ਜੇ ਤੂੰ ਇੰਨੀ ਵੀ ਤਾਕਤ ਲੈ ਲਏ ਇੱਕ ਖਿੰਨ ਵਿੱਚ ਪਰਮਾਣੂ ਬਣ ਕੇ ਤੂੰ ਸੈਂਕੜੇ ਅਸਮਾਨ ਉੱਪਰ ਉੱਡ ਜਾਏ। ਪਰ ਯਾਦ ਰੱਖੀ ਰੂਹਾਨੀਅਤ ਦਾ ਸਬਰ ਇਹੋ ਜਿਹਾ ਸਬਰ ਨਾਲ ਨਹੀਂ ਹੋਣਾ। ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਸ ਹੈ ਖੰਡਨ ਹੈ, ਗੱਛੇ ਨੈਣ ਭਰੇਣ ਨਾਨਕ ਬਿਨਾ ਸਾਧੂ ਨਾ ਸਿਧਿਅਤ, ਗੁਰੂ ਤੋਂ ਬਿਨਾ। ਰੂਹਾਨੀਅਤ ਦਾ ਸਬਰ ਰਹੀ, ਫਿਰ ਉਹ ਜਿਹਨੂੰ ਅੰਮ੍ਰਿਤ ਦੀ ਦਾਤ ਦਿੱਤੀ ਉਹਨੂੰ ਇਹ ਰਹਿਮਤ ਕਰਕੇ ਕਕਾਰ ਬਖਸ਼ੇ। ਇਹ ਸਾਡੇ ਚਿੰਨ੍ਹ ਵੀ ਨੇ ਤੇ ਇਹ ਨਿਰਜਿੰਦ ਨਹੀਂ। ਪ੍ਰੋਫੈਸਰ ਪੂਰਨ ਸਿੰਘ ਦੀਆਂ ਕਈ ਗੱਲਾਂ, ਭਾਵੇਂ ਅਸੀਂ ਸਾਡੇ ਲੋਕ ਆਮ ਜ਼ਿਆਦਾ ਪੜ੍ਹੇ ਲਿਖੇ ਵਿਦਵਾਨ ਜਿਹੜੇ ਸੰਕੀਰਨ ਨੇ ਉਹਦੀਆਂ ਸ਼ਬਦਾਂ ਨੂੰ ਧਿਆਨ ਨਹੀਂ ਦਿੰਦੇ ਵੀ ਇਹ ਖੁੱਲਾ ਡੁੱਲਾ ਜਿਹਾ ਬੰਦਾ ਹੈ। ਉਹਨੇ ਗੱਲਾਂ ਬੜੀਆਂ ਪਤੇ ਦੀਆਂ ਕਹੀਆਂ ਕਈ। ਜਿਸ ਦਿਨ ਉਹਨੂੰ ਪੁੱਛਿਆ ਸੀ ਨਾ ਕਕਾਰ ਦੇ ਅਰਥ ਕੀ ਨੇ, ਕਿਉਂ ਕਕਾਰ ਦਿੱਤੇ ਗਏ, ਤੇ ਉਹਨੇ ਇੱਕ ਗੱਲ ਕਹੀ, ਮੇਰੇ ਭਰਾਵੋ ਇਹ ਸ਼ਬਦ ਹੀ ਵਰਤਿਆ ਉਹਨੇ, ਕਹਿੰਦਾ ਮੇਰੇ ਭਰਾਵੋ ਲੱਖ ਤੁਸੀਂ ਲਿਆਕਤ, ਲੱਖ ਇਲਮ ਤੁਹਾਡੇ ਕੋਲ ਹੋਵੇ, ਪਰ ਜਿੱਥੇ ਗੁਰੂ ਦਾ ਹੁਕਮ ਤੇ ਭਾਵਨਾ ਜੁੜੀਏ ਉਹਨੂੰ ਬਾਹਰ ਦੀਆਂ ਤਰਕ ਨਾਲ ਦਲੀਲਾਂ ਨਾਲ ਸਿੱਧ ਨਾ ਕਰੋ। ਅੱਜ ਤੁਸੀਂ ਕੇਸ ਕਹਿੰਦੇ ਹੋ ਤਾਂ ਰੱਖੇ ਕਿਉਂਕਿ ਕੇਸ ਊਰਜਾ ਦਿੰਦੇ ਨੇ, ਐਨਰਜੀ ਦਿੰਦੇ ਨੇ। ਕਹਿਣ ਲੱਗੇ ਐਨਰਜੀ ਤਾਕਤ ਤਾਂ ਇੱਕ ਦਵਾਈ ਕੈਪਸੂਲ ਖਾਇਆ ਵੀ ਮਿਲ ਸਕਦੀ ਏ, ਕੱਲ ਨੂੰ ਲੋਕ ਕਹਿਣਗੇ ਇਸ ਕਰਕੇ ਜੇ ਕੇਸ ਦਿੱਤੇ ਅਸੀਂ ਦਵਾਈ ਖਾ ਲੈਂਦੇ ਹਾਂ। ਕਹਿਣ ਲੱਗੇ ਨਹੀਂ, ਜੇ ਤੂੰ ਪੁੱਛਣਾ ਕਕਾਰਾਂ ਦੇ ਅਰਥ ਕੀ ਨੇ, ਅਰਥ ਬਹੁਤ ਡੂੰਘੇ ਨੇ, ਪਰ ਜੇ ਤੂੰ ਇਹਨੂੰ ਭਾਵਨਾ ਦੇ ਨਜ਼ਰੀਏ ਨਾਲ ਤੱਕਣਾ। ਕਹਿੰਦਾ ਇੱਕ ਹਿੰਦੂ ਔਰਤ ਜਦੋਂ ਉਹਦਾ ਵਿਆਹ ਹੁੰਦਾ ਹੈ, ਉਸ ਬੱਚੀ ਦਾ ਉਹਦੇ ਹੱਥਾਂ ਚ ਚੂੜਾ ਪਾਇਆ, ਉਹਦੇ ਕੇਸਾਂ ਵਿੱਚ ਸੰਧੂਰ ਹੈ, ਉਹਦਾ ਲਾਲ ਸੂਹਾਂ ਚੋਲਾ ਹੈ, ਤੇ ਜੇ ਉਹਨੂੰ ਲੰਘਦੀ ਨੂੰ ਪੁੱਛ ਲਈਏ ਭੈਣੇ ਪਹਿਲਾਂ ਮੈਨੂੰ ਇਹ ਦੱਸ ਤੇਰੇ ਕੇਸਾਂ ਵਿੱਚ ਪਏ ਹੋਏ ਸੰਧੂਰ ਦੇ ਅਰਥ ਕੀ ਨੇ, ਕਿਉਂ ਪਾਇਆ, ਤੇਰੇ ਚੂੜੇ ਦਾ ਅਰਥ ਕੀ ਏ। ਸ਼ਾਇਦ ਉਹ ਨਾ ਬੋਲ ਸਕੇ, ਉਹਦੇ ਕੋਲ ਇੰਨੀ ਦਲੀਲ ਨਾ ਹੋਵੇ ਤੈਨੂੰ ਉੱਤਰ ਦੇਣ ਦੀ, ਪਰ ਕੋਈ ਸਿਆਣਾ ਬਜ਼ੁਰਗ ਕਹੇਗਾ ਕਿ ਇਹਦੇ ਮਾਂਗ ਵਿੱਚ ਕੇਸਾਂ ਵਿੱਚ ਪਾਇਆ ਹੋਇਆ ਸੰਧੂਰ ਇਹ ਕਹਿੰਦਾ ਪਿਆ ਕਿ ਸਾਈ ਵਾਲੀ ਇਹਦਾ ਸਾਈ ਜਿਉਂਦਾ ਹੈ। ਕਹਿੰਦਾ ਬਸ ਉਹ ਸਿੱਖਾਂ, ਜੇ ਕੇਸਾਂ ਵਿੱਚ ਪਿਆ ਹੋਇਆ ਸੰਧੂਰ ਕਹਿੰਦਾ ਇਹਦਾ ਖਸਮ ਇਹਦਾ ਮਾਲਕ ਜਿਉਂਦਾ ਹੈ, ਤੂੰ ਕਕਾਰ ਪਾ ਕੇ ਬਸ ਇੱਕੋ ਗੱਲ ਦਾ ਦਾਵਾ ਮਾਣ ਕਰ ਲਈ, ਮੇਰੇ ਸਿਰ ਤੇ ਗੁਰੂ ਗੋਬਿੰਦ ਸਿੰਘ ਖਲੋਤਾ ਹੋਇਆ ਹੈ। ਇਹਦੇ ਅਰਥ ਇਹ ਨੇ, ਇਹ ਨੇ ਇਹਦੇ ਅਰਥ। ਫਿਰ ਜੇ ਅਸੀਂ ਖਾਲਸੇ ਬਣਨਾ ਅੰਮ੍ਰਿਤ ਛਕ ਲੈਂਦੇ ਹਾਂ ਪਿਆਰੇ, ਉਹ ਕਮਾਈ ਵਾਲਾ ਪਾਸਾ ਨਹੀਂ। ਕਈ ਵਾਰੀ ਅੱਜ ਬਹੁਤਾਂਤ ਵਿੱਚ ਦੇਖੋ ਇਸ ਸਮੱਸਿਆ ਨੂੰ ਅਸੀਂ ਸਟੇਜ ਤੇ ਨਹੀਂ ਕਹਿੰਦੇ, ਡਰਨੇ ਆ ਕਿਉਂਕਿ ਲੋਕ ਕਹਿਣਗੇ ਇਹ ਬੰਦਾ ਨਾਸਤਕ, ਕੱਲ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਨਿਮਰਤਾ ਨਾਲ ਭਾਂਡਿਆਂ ਚ ਖਲੋਤਾ ਹੈ, ਬਾਣੀ ਦੇ ਵੇਖ ਕੇ ਸਿਰ ਝੁਕਾਉਂਦਾ। 100 ਵਿੱਚੋਂ 60% ਬੰਦੇ ਮਿਲਣਗੇ, ਦੂਜੇ ਦਿਨੋਂ ਬੰਦੇ ਦੂਜੇ ਨੂੰ ਉਪਦੇਸ਼ ਦੇ ਉਪਦੇਸ਼ ਦੇਣ ਲੱਗ ਪੈਣਗੇ, ਇੰਨੀ ਸੰਕੀਰਨਤਾ ਆ ਜਾਏਗੀ ਬੰਦੇ ਨੂੰ ਬੰਦਾ ਨਹੀਂ ਸਮਝਦੇ। ਤੁਹਾਡੇ ਸਾਹਮਣੇ ਹੈ ਕਿਉਂ, ਗੁਰੂ ਤਾਂ ਇੰਨਾ ਠੰਡਾ ਹੈ, ਇਹਨਾਂ ਰਹਿਮਤਾਂ ਦਾ ਸਾਈ ਹੈ। ਹਜ਼ੂਰ ਨੇ ਇਹ ਗੱਲ ਡੱਲੇ ਨੂੰ ਕਹੀ ਸੀ, ਉਹਨੇ ਪੁੱਛਿਆ ਸੀ ਕਿ ਵਾਹਿਗੁਰੂ ਜੀ ਕਾ ਖਾਲਸਾ ਦੇ ਅਰਥ ਕੀ ਨੇ। ਹਜ਼ੂਰ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਦਾ ਅਰਥ ਇਹ ਨਹੀਂ ਕਿ ਜਿਵੇਂ ਤੇਰੀ ਜ਼ਮੀਨ ਹੈ, ਵਾਹਿਗੁਰੂ ਜੀ ਕਾ ਖਾਲਸਾ ਅਰਥ ਇਹੀ ਕਰਾਂਗੇ ਨਾ, ਵਾਹਿਗੁਰੂ ਜੀ ਦਾ ਖਾਲਸਾ। ਤੂੰ ਕਹੇਗਾ ਆ ਜ਼ਮੀਨ ਮੇਰੀ, ਆ ਖੇਤ ਮੇਰੇ, ਆ ਘੋੜੀਆਂ ਹਾਥੀ ਭੋਹੇ ਭਾਂਡਾ ਮੇਰਾ, ਮਹਿਲ ਮੇਰੇ। ਕਹਿਣ ਲੱਗੇ ਇਸ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਨਹੀਂ। ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਜਿਵੇਂ ਰੁੱਖ ਦੇ ਨਾਲ ਲੱਗਾ ਹੋਇਆ ਫਲ, ਰੁੱਖ ਦਾ ਫਲ ਜਾਂ ਫੁੱਲ ਸਮਝਿਓ, ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਝੀਲ ਦਾ ਪਾਣੀ, ਝੀਲ ਦਾ ਸਰੋਵਰ, ਝੀਲ ਵਿੱਚੋਂ ਨਿਕਲਿਆ ਸਰੋਵਰ। ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਦੀਆਂ ਕਿਰਨਾਂ। ਉਹਨੇ ਕਿਹਾ ਮੈਂ ਸਮਝਿਆ ਨਹੀਂ, ਬਸ ਇੰਨੀ ਕੁ ਗੱਲ ਕਿਤੇ ਸਮਝ ਪੈ ਜਾਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ। ਕਦੀ ਅਸੀਂ ਆਤਮਕ ਜੀਵਨ ਦੀ ਕਮਾਈ ਕਰੀਏ, ਖਾਲਸਾ तू आत्मक रस नू माने, तेनू बोलना ना पै, तेरे लंघ दे ही लोग इन्हें प्रभावित हो जान, हाथ जोड़ के कहन गुरु के सिखा, उस गुरु का रस्ता मेनू भी दस दे जिस रस्ते तू पिया चलना है। कि बाणी ने नू मनिया नहीं, सिख लंघदा जांदा है ते उन्हूं अरदास करके कहिंदे ने जो दिसै गुरसिखड़ा तिस निम निम लागो, पाए जी ओह हकीकत है। जो दिसै गुरसिखड़ा तिस निम निम लागो, पाए जी ओह आखा बिरथा जी की। सानू कहना पैंदा है लोको जुड़ो ए दुहाई रब दी, उठ गए जी ओ मर गए जी पंथ गया जी, यही शब्द ने ना। ओ बाणी विच जिज्ञासु कहिंदा रब दा वास्ते ही जिथे तू तुरना पे मैं तेनू अपना मन दे देना, मैनू दस तेरा गुरु किथे वे। कमाल दा जीवन होवेगा कि जो दिसै गुरसिखड़ा तिस निम निम लागू, पाए जियो आखा बिरथा जी की। गुर सज्जन देव मिलाए जियो, सोई दस उपदेशरा मेरा मन अनत न कहूं, जाए जियो ए मन तैकू डेवसा। मैं मार्ग देहो बताए जियो, खुआया दूरों चल कै, मैं तक्की तो शरणाए जियो, मैं आसा रखी चित में, मेरा सबो तो गवाए जियो। फिर जिन्हू क्या ना वो गुरु नहीं बनिया। जे कित मेरे वर्गा हुंदा प्रभावित हो जाए बंदा, क्योंकि असि जज्बात विच आके प्रभावित भी हुंदे आ। जिस जबान नाल आपां सोहले गाउंदे आ, चेते रखियो उसे जबान नाल इत्थे लोकी बंदे दा भोग पांदे ने, झूठ नहीं जे। गुरु जी ने उस सिख ने किड्डी वड्डी अगवाई दित्ती, उन्हें पूछा मैं बड़ी दूर तो आया वा, मैनू राह दस। उन्हें नहीं कहा मेरी कमाई, कहन लगा सुनो मेरे भरावा, मेरे रात ना तुरी, इत मार्ग चले भाई अड़े, गुर कहे सो कार कमाए जी। जो गुरु कहिंदा है ना उन्हू कमाला है। की कहिंदा गुरु? कहन लगे गुरु जी कहिंदे त्यागे मन की मतड़ी, वे सारे दूजा पाओ जियो। कहिंदा इहदे नाल की होवेगा? कहिंदा यकीन करी मेरे गुरु ते, इउं पावे हर दरसावड़ा, मैं लगे तत्ती वाहो जियो। उन्हें कहा तेरा अनुभव तेरा तजर्बा। अगो सिख दी निम्रता देखो, कहन लगा हो आपो बोल ना जानदा, मैं कहया सब हुक्मा हो जियो, हर भगत खजाना बख्शिया, गुरु नानक किया पसाओ जियो। आ जे गुरु नानक दे घर दा गुरमुख गुरसिख करनी वाला। उन्होंने पूछया, कहन लगा मैनू समझ नहीं पई, तुसी कह वाहिगुरु जी का खालसा इस तरह जिवें सूरज ते सूरज दियां किरणां, जिवें झील दा सरोवर, जिवें रुख दा फुल। हजूर ने कहा मैं तेनू इस करके कहा, आ जमीन तू कहना मेरी, पर तेरी मौत तो बाद जमीन दी होंद रहेगी। तू कह आ महल मेरे डलिया, कदी दमदमा साहब जायो, उस घर च जरूर जाना, हो सकता है तुहाडे विचों कई सज्जन गए होण, सुबह 7 बजे तो लैके शाम तक उस परिवार दियां बीबियां अज भी कलगी धर जी दियां निशानियां दिखांदियां ने। एक खिन में सिर विचों निकलन लगा। हजूर ने कृपा कीती, पिछले दिन ही उत्थे जान दा मौका मिलिया। चलो रोज सुनदे सन, जदों गए उत्थे लिखिया सी एक घर है, इथे भेटा ना कोई लैके आयो, प्रसाद ना कोई लैके आयो, आना ते भावना नाल आयो। श्री साहब हजूर दी दिखाई, सतगुरु दियां निशानियां काफी उन्हां कोल, सच्चे पातशाह जी दे उत्थे बस्तर ने, चोला है, पजामा है, ते हजूर दा अंग रखा है। अंग रखा जिवें थले कुर्ती पाई जांदी है, चिट्टे रंग दे ने। जदों हाथ च पकड़ा के उन्हें देखे, पहला ते मन वह तुरिया, सच्चे पातशाह साडी इन्नी अस्थी है कि तेरे बस्तरां नूं छू सकीए? पर उन्हां बस्तरां उत्ते पजामे ते इस जगह खून दे निशान ने, ते आ जिहड़ा चोला है, चोले दे अगले हिस्से ते खून दे धब्बे ने। इतिहास च नहीं मिलदा भी ओ कित्थों धब्बे लगे, ओ निशान ने सीते नहीं। बस्तरां नूं जिवें माइयां बीबियां तरपाई करदियां ने, ओ बस्तरां दी तरपाई कीती हुई है। ਬਟਨ ਨਹੀਂ, ਤਣੀਆਂ ਨੇ ਕੱਪੜੇ ਦੀਆਂ ਬੰਨਣ ਵਾਸਤੇ, ਉਹ ਖੂਨ ਦਾ ਨਿਸ਼ਾਨ। ਸਿੰਘ ਸਾਹਿਬ ਉੱਥੇ ਖਲੋਤੇ ਸਨ ਆਨੰਦਗੜ੍ਹ, ਕਹਿਣ ਲੱਗੇ ਤੁਸੀਂ ਕੀ ਅਨੁਭਵ ਕਰਦੇ ਹੋ ਇੱਥੋਂ? ਮੈਂ ਕਿਹਾ ਮੈਨੂੰ ਕੋਈ ਸਮਝ ਨਹੀਂ ਪੈ ਰਹੀ। ਕਹਿਣ ਲੱਗੇ ਹਜ਼ੂਰ ਮੁਕਤਸਰ ਤੋਂ ਦਮਦਮਾ ਸਾਹਿਬ ਆਏ ਸਨ, ਚੇਤੇ ਰੱਖਿਓ ਇਹ ਝੋਲੀ ਚ ਖੂਨ ਉਸ ਦੇ ਧੱਬੇ ਨੇ ਜਿਹੜਾ ਝੋਲੀ ਚ ਬਹਿ ਕੇ ਕਹਿੰਦਾ ਸੀ ਦਾਤਾ ਟੁੱਟੀ ਕੱਢ ਲੈ। ਜਿਹਨੇ ਝੋਲੀ ਚ ਬਹਿ ਕੇ ਕਿਹਾ ਸੀ ਸੱਚੇ ਪਾਤਸ਼ਾਹ ਦਰਵਾਜੇ ਤੇ ਸੱਚ ਖੰਡ ਦੇ ਖੁੱਲੇ ਨੇ, ਪਰ ਸਾਹਮਣੇ ਫੱਟੀ ਲੱਗੀ ਏ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਸੱਚੇ ਪਾਤਸ਼ਾਹ ਜੀ ਨੇ ਕਿਹਾ ਇੱਥੇ ਇਹ ਤੇ ਨਹੀਂ ਲਿਖਿਆ ਹੋਇਆ ਕਿ ਤੁਸੀਂ ਮੇਰੇ ਸਿੱਖ ਨਹੀਂ, ਮੈਂ ਤੁਹਾਡਾ ਗੁਰੂ ਨਹੀਂ। ਤੁਸੀਂ ਲਿਖ ਕੇ ਦੇਗਾ ਜੀ ਸਦਕੇ, ਪਰ ਮੈਨੂੰ ਦਿਖਾਓ ਮੈਂ ਕਿੱਥੇ ਲਿਖ ਕੇ ਦਿੱਤਾ, ਮੇਰੇ ਸਹਿੰਤਾ ਨੇ ਨਾ। ਕਿਉਂ? ਕਹਿਣ ਲੱਗੇ ਮੈਨੂੰ ਭਰੋਸਾ ਸੀ ਤੁਸੀਂ ਮੇਰੇ ਹੋ, ਵਾਪਸ ਜ਼ਰੂਰ ਆਓਗੇ, ਉਹ ਸੋਹਣੇ ਬਸਤਰ ਉੱਥੇ ਨੇ, ਜ਼ਰੂਰ। ਮੈਂ ਤਾਂ ਇਹ ਬੇਨਤੀ ਕਰੀ ਜਾਂਦਾ ਜਦੋਂ ਜਾਓ, ਇਹ ਸੱਚੇ ਪਾਤਸ਼ਾਹ ਦਾ ਇਤਿਹਾਸ ਹੈ। ਹਜ਼ੂਰ ਨੇ ਕਿਹਾ ਖਾਲਸਾ ਮੈਂ ਉਹ ਬਣਾਇਆ, ਤੇਰੀ ਜ਼ਮੀਨ ਰਹੇਗੀ ਤੂੰ ਚਲਾ ਜਾਏਗਾ, ਤੇਰੇ ਘਰ ਰਹਿਣਗੇ ਤੂੰ ਚਲਾ ਜਾਏਗਾ, ਤੇਰੇ ਬਾਗ ਰਹਿਣਗੇ ਤੂੰ ਚਲਾ ਜਾਏਗਾ। ਪਰ ਚੇਤੇ ਰੱਖੀ ਫੁੱਲ ਦੀ ਕੀਮਤ ਤਾਂ ਹੈ ਜੇ ਰੁੱਖ ਦੀ ਟਾਹਣੀ ਨਾਲ ਜੁੜਿਆ ਰਹੇ, ਟਾਹਣੀ ਤੋਂ ਟੁੱਟ ਗਿਆ ਫੁੱਲ ਦੀ ਕੀ ਕੀਮਤ ਪੈਗੀ, ਮੁਰਝਾਏਗੀ। ਖਾਲਸਾ ਤਾਂ ਹੈ ਜੇ ਵਾਹਿਗੁਰੂ ਨਾਲ ਜੁੜਿਆ, ਜਿੱਦਣ ਵਾਹਿਗੁਰੂ ਨਾਲ ਟੁੱਟ ਗਿਆ ਬਿਲਕੁਲ ਮੁਰਝਾ ਜਾਏਗਾ, ਜਿੰਦਾ ਰਹਿ ਜਾਏਗਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਹੈ ਜਿਵੇਂ ਫੁੱਲ ਰੁੱਖ ਨਾਲ ਜੁੜਿਆ, ਤੇ ਯਾਦ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਜੇ ਕਿਰਨ ਕਹੇ ਕਿ ਲੋਕੋ ਸੂਰਜ ਨੂੰ ਮੇਰੇ ਤੋਂ ਦੂਰ ਕਰ ਦਿਓ, ਮੈਂ ਨੀ ਸੂਰਜ ਨਾਲ ਰਹਿਣਾ, ਸਮਾਲ ਕੀ ਨੀ ਪੈਦਾ ਹੋ ਸਕਦਾ, ਕਿਰਨ ਇਕੱਲੀ ਰਹਿ ਜਾਏ ਕਿਰਨ ਦੀ ਖੋਦੀ ਤਾਂ ਜੇ ਸੂਰਜ ਕਾਇਮ। ਏਦਾਂ ਫੁੱਲ ਤੇ ਝੀਲ ਤੋਂ ਪਾਣੀ ਨਿਕਲਦਾ, ਸਰੋਵਰ ਕਹੇ ਮੇਰਾ ਝੀਲ ਨਾਲ ਕੋਈ ਸੰਬੰਧ ਨਹੀਂ, ਨਹੀਂ ਸਰੋਵਰ ਮਤਾ ਤੂੰ ਝੀਲ ਤੋਂ ਸੰਬੰਧ ਤੋੜ ਕੇ ਆਪਣੀ ਹੋਂਦ ਜਲਾਣ ਲੱਗ ਪਏ, ਤੇਰੇ ਵਿੱਚ ਸੁਹੱਪਣ ਹੀ ਤਾਂ ਹੈ ਤੂੰ ਝੀਲ ਨਾਲ ਜੁੜਿਆ ਹੈ। ਐ ਖਾਲਸਾ ਇਸ ਸ਼ਬਦਾਂ ਨੂੰ ਖੰਗਤਾ ਚ ਨਾ ਲੈ ਜਾ, ਮੈਨੂੰ ਗੁਰੂ ਨੇ ਆਹ ਕੋਈ ਦਿੱਤਾ, ਗੁਰੂ ਨੇ ਅਸੀਸਾਂ ਦਿੱਤੀਆਂ, ਪਰ ਤੂੰ ਉਹਨੂੰ ਅਸੀਸ ਨੂੰ ਹੰਕਾਰ ਨਾ ਬਣਾ। ਤੂੰ ਨਿਮਰਤਾ ਵਿੱਚ ਆ ਕੇ ਕਹਿ ਸੱਚੇ ਪਾਤਸ਼ਾਹ ਇਹਦੇ ਲਾਇਕ ਨਹੀਂ ਸੀ, ਤੁਸੀਂ ਤਰਸ ਕਰਕੇ ਗਰੀਬ ਨਵਾਜੀ ਕਰ ਗਏ। ਹੰਗਤਾ ਨਾ ਬਣੇ, ਜੇ ਹੰਗਤਾ ਬਣ ਗਈ ਫਿਰ ਬਾਣੀ ਨੇ ਕਿਹਾ ਪਾਠ ਪੜਿਓ ਔਰ ਵੇਦ ਵਿਚਾਰਿਓ, ਉਹ ਵੀ ਤਾਂ ਧਰਮ ਦੇ ਕਰਮ ਨੇ, ਉਹਦੇ ਵਿੱਚ ਚੋਰੀ ਦੀ ਗੱਲ ਹੀ ਕੋਈ ਨੀ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅੰਗ ਬੁੱਧ ਬਾਂਧੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰਮੁਖੋ ਸਾਡੇ ਅੰਦਰ ਨੂੰ ਚਲਾਇਆ, ਤੇ ਜਿਉਂ ਜਿਉਂ ਇਸ ਅੰਮ੍ਰਿਤ ਨੂੰ ਪ੍ਰਾਪਤ ਕਰਕੇ ਗੁਰੂ ਦੀ ਦੱਸੀ ਹੋਈ ਕਾਰ ਵਿੱਚ ਰਹਾਂਗੇ ਨਾ, ਮਰਿਆਦਾ ਵਿੱਚ ਰਹਾਂਗੇ, ਸਤਿਗੁਰੂ ਜੀਵਨ ਨੂੰ ਕਿਸੇ ਮੁਕਾਮ ਤੇ ਪਹੁੰਚਾਣਗੇ। ਕੱਲ ਅਸੀਂ ਗੁਰੂ ਕੇ ਲਾਲਾਂ ਦੀ ਗੱਲ ਕੀਤੀ ਸੀ, ਮੈਂ ਸੰਪੂਰਨਤਾ ਉੱਥੇ ਕਰਨੀ ਚਾਹੁੰਦਾ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ ਜਿਉਂਦੇ ਜੀ। ਅਸੀਂ ਕਿਸੇ ਨੂੰ ਚੰਗਾ ਕਹਿੰਦੇ ਹਾਂ, ਕਿਸੇ ਨੂੰ ਮੰਦਾ ਕਹਿੰਦੇ ਹਾਂ, ਇਹ ਸ਼ਬਦ ਮੈਂ ਜ਼ਰੂਰ ਕਹਿਣੇ ਚਾਹੁੰਦਾ, ਹੋ ਸਕਦਾ ਇਹਦੀ ਅਰਥ ਕੋਈ ਬਾਹਰ ਹੋਰ ਕੱਢੇ। ਖਾਸ ਕਰਕੇ ਇਹਨਾਂ ਮੁਲਕਾਂ ਵਿੱਚ ਹਰ ਕਲਮ ਜੱਜ ਬਣੀ ਹੈ, ਹਰ ਬੋਲ ਜੱਜ ਬਣਿਆ, ਹਰ ਬੰਦੇ ਨੇ ਦੂਜੇ ਦੀ ਪੱਗ ਨੂੰ ਹੱਥ ਪਾਇਆ। ਕਿਉਂ? ਗੁਰੂ ਨੇ ਤਾਂ ਇੱਥੋਂ ਤੱਕ ਸ਼ਬਦ ਕਹਿ ਸਨ, ਜਿਹਨੂੰ ਤੂੰ ਕਹਿ ਰਿਹਾ ਇਹ ਬੰਦਾ ਕਮਜ਼ੋਰ, ਇਹ ਬੁੱਝ ਦਿਲ, ਇਹ ਮਾੜਾ, ਇਹ ਡੋਲ ਗਿਆ, ਤੂੰ ਜੱਜ ਹੈ। ਕੱਚ ਪਕਾਈ ਉੱਥੇ ਪਾਏ ਨਾਨਕ ਗਿਆ, ਜਾਪੈ ਜਾਏ ਤਾਂ ਪਤਾ ਉੱਥੇ ਲੱਗੇਗਾ ਕੱਚਾ ਕਿਹੜਾ ਤੇ ਪੱਕਾ ਕਿਹੜਾ। ਕਦੀ ਵਕਤ ਆਇਆ ਸੀ ਸਰਦਾਰ ਸ਼ਵੇਕ ਸਿੰਘ ਨੂੰ ਵੀ ਕਿਹਾ ਸੀ ਇਹ ਬੰਦਾ ਹਕੂਮਤ ਦਾ ਹੈ, ਕੋਈ ਤਾਂ ਨਵਾਬੀ ਲੈ ਕੇ ਆਏ, ਸਿਰਫ ਜਿਹਦੇ ਅੰਦਰ ਅੰਮ੍ਰਿਤ ਹੈ, ਅੰਮ੍ਰਿਤ ਕਿੱਥੇ ਪਹੁੰਚਾਉਂਦਾ ਹੈ? ਨਵਾਬੀ ਲੈ ਕੇ ਆਏ, ਬਹੁਤ ਕੁਛ ਲੋਕਾਂ ਕਿਹਾ, ਪਰ ਉਹਨੇ ਇੱਕੋ ਗੱਲ ਕਹੀ ਸੀ ਮੈਂ ਨਹੀਂ, ਸਤਿਗੁਰੂ ਕੋਈ ਦਿਨ ਲਿਆਵੇਗਾ, ਜੀਵਨ ਹੀ ਵਿਆਖਿਆ ਕਰੇਗਾ ਸ਼ਵੇਕ ਸਿੰਘ ਕੀ ਸੀ। ਅੱਜ ਪਿਓ ਤੇ ਪੁੱਤਰ ਦੋਨੋਂ ਪਕੜ ਲਏ, ਭਾਈ ਸ਼ਾਬਾਸ਼ ਸਿੰਘ ਤੇ ਭਾਈ ਸ਼ਵੇਕ ਸਿੰਘ। ਸ਼ਾਬਾਸ਼ ਸਿੰਘ ਸੋਹਣਾ ਬਹੁਤ ਸੀ, ਰੱਬ ਨੇ ਉਹਨੂੰ ਸੁਹਾਪਣ ਬਦਲ ਦਿੱਤਾ ਸੀ, ਚੜ੍ਹਦੀ ਜਵਾਨੀ ਤੇ ਕੱਲਾ ਤਨ ਕਰਕੇ ਸੋਹਣਾ ਨਹੀਂ, ਵਿਦਵਾਨ ਬਹੁਤ ਸੀ, ਉਹ ਲਿਆਕਤ ਬੜੀ ਸੀ ਉਹਦੇ ਕੋਲ। ਜਦੋਂ ਚਰਖੜੀ ਤੇ ਚਾੜਿਆ ਦੋਨਾਂ ਪਿਓ ਪੁੱਤਰਾਂ ਨੂੰ, ਆ ਜੇ ਅੰਮ੍ਰਿਤ ਦੀ ਸ਼ਕਤੀ, ਆ ਗੁਰੂ ਨਾਲ ਅੰਦਰ ਦਾ ਲਗਾਵ, ਅੰਮ੍ਰਿਤ ਛਕਣ ਤੋਂ ਬਾਅਦ ਸੰਚਾਰ ਦਾ ਅਰਥ ਹੈ ਤੂੰ ਗੁਰੂ ਗੋਬਿੰਦ ਸਿੰਘ ਨਾਲ ਰੋਜ਼ ਮਿਲ, ਖਿਨ ਖਿਨ ਮਿਲ, ਉਹਦੇ ਨਾਲ ਜੁੜ ਕੇ ਰਹੋ, ਸੰਚਾਰ ਹੋਇਆ ਰਹਿਣ ਦੀ ਨਿਰੰਤਰ ਸਾਂਝ ਬਣਾ। ਚਰਖੜੀ ਤੇ ਚਾੜਨ ਲੱਗੇ ਤੇ ਇੱਕੋ ਗੱਲ ਕਹੀ ਸੀ, ਵੇਖ ਲੋਕੀ ਪੁੱਤਾਂ ਨੂੰ ਸਹਿਕਦੇ ਨੇ, ਕਹਿੰਦਾ ਇੱਕੋ ਇੱਕ ਪੁੱਤਰ ਹੈ, ਇਸ ਆਪਣੇ ਪੁੱਤਰ ਨੂੰ ਤੂੰ ਬਚਾ ਲੈ। ਕਾਹਦੇ ਲਈ ਜੀ? ਉਹਨਾਂ ਪੁੱਛਿਆ, ਕਾਸ ਲਈ? ਕਹਿਣ ਲੱਗੇ ਇਸ ਕਰਕੇ ਬਚਾ ਲੈ, ਘੱਟੋ ਘੱਟ ਤੇਰੀ ਨਿਸ਼ਾਨੀ ਤਾਂ ਪਿੱਛੇ ਰਹਿ ਜਾ, ਇੱਕ ਪੁੱਤਰ ਹੈ, ਇਹਨੂੰ ਬਚਾ। ਉਹਨੇ ਇੱਕ ਗੱਲ ਕਹੀ ਬੜੀ ਸੋਹਣੀ, ਇਹਨੂੰ ਰਤਨ ਸਿੰਘ ਭੰਗੂ ਮੀਰਾ ਕੋਟੀਏ ਨੇ ਲਿਖਿਆ। ਕਹਿਣ ਲੱਗੇ ਮੈਂ ਇੱਕ ਪੁੱਤਰ ਇਸ ਕਰਕੇ ਬਚਾਵਾਂਗਾ ਕਿ ਮੇਰੀ ਪਿੱਛੇ ਜੜ ਰਹਿ ਜਾਏ, ਲੋਕ ਨਾ ਲੈਣਗੇ ਇਹ ਸ਼ਬੇਕ ਸਿੰਘ ਦਾ ਪੁੱਤਰ, ਇਹ ਪੋਤਾ। ਕਹਿੰਦਾ ਆਖਰ ਮੌਤ ਤਾਂ ਫਿਰ ਵੀ ਆਉਣੀ ਹੈ ਨਾ, ਜਦੋਂ ਮਰਨ ਤੋਂ ਬਾਅਦ ਤੁਰਾਂਗਾ, ਅੱਗੇ ਜਾਵਾਂਗਾ, ਮੇਰੇ ਲਈ ਹੋ ਸਕਦਾ ਦਰਵਾਜ਼ਾ ਗੁਰੂ ਗੋਬਿੰਦ ਸਿੰਘ ਵਾਲਾ ਬੰਦ ਹੋਵੇ ਤੇ ਡੋਲ ਗਿਆ। ਉਹਨੇ ਖਿਆਲ ਪੇਸ਼ ਕੀਤਾ, ਉੱਥੇ ਚਾਰ ਸਾਹਿਬਜ਼ਾਦੇ ਹੋਣਗੇ, ਉੱਥੇ ਸ਼ਹੀਦ ਸਿੰਘ ਹੋਣਗੇ, ਉੱਥੇ ਬਾਬਾ ਫਤਿਹ ਸਿੰਘ ਬੈਠੇ ਹੋਣਗੇ। ਮੇਰੇ ਕੰਨਾਂ ਚ ਇੱਕੋ ਆਵਾਜ਼ ਪੈਗੀ, ਤੂੰ ਇੱਕ ਪੁੱਤਰ ਨੂੰ ਰੱਖਣ ਦੀ ਖਾਤਰ, ਜੜ ਰੱਖਣ ਦੀ ਖਾਤਰ ਥਿੜਕ ਗਿਓ, ਆ ਝਾਤੀ ਮਾਰ ਕੇ ਦੇਖ, ਮੇਰੇ ਤਾਂ ਚਾਰੇ ਦੇ ਚਾਰੇ ਸ਼ਹਾਦਤ ਦਾ ਜਾਮ ਪੀ ਗਏ। ਉੱਥੇ ਉਹਨਾਂ ਸ਼ਬਦ ਲਿਖੇ ਨੇ, ਉਹ ਲਿਖਦੇ ਨੇ ਰਤਨ ਸਿੰਘ ਭੰਗੂ ਦੇ ਸ਼ਬਦ ਨੇ ਕਿ ਸਰਦਾਰ ਸ਼ਬੇਕ ਸਿੰਘ ਨੇ ਇਹ ਕਿਹਾ ਸੀ। ਕਹਿਣ ਲੱਗੇ ਖਮਰੇ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰੱਖ ਹੈ ਕਮਨ ਵਡਾਈ, ਚਾਰੇ ਪੁੱਤਰ ਜਾਨ ਕਹਾਏ, ਸ਼ੁਰੂਆਤ ਇੱਥੋਂ ਦੀ, ਸਿੱਖਣ ਕਾਜ ਗੁਰੂ ਹਮਾਰੇ, ਸਿੱਖਾਂ ਦੇ ਲਈ ਸੀਸ ਦਿਓ ਨਿਜ ਸਨ ਪਰਿਵਾਰੇ, ਪਰਿਵਾਰਾਂ ਸਮੇਤ ਸਿਰ ਦੇ ਦਿੱਤੇ, ਸਿੱਖਣ ਕਾਜ ਗੁਰੂ ਹਮਾਰੇ, ਸੀਸ ਦਿਓ ਨਿਜ ਸਨ ਪਰਿਵਾਰੇ, ਚਾਰੇ ਪੁੱਤਰ ਜਾਨ ਕੁਹਾਏ, ਸੋ ਚੰਡੀ ਕੀ ਭੇਡ ਚੜਾਏ, ਹਮਰੇ ਕਾਰਨ ਗੁਰ ਕੁੱਲ ਗਵਾਈ, ਹਮ ਕੁੱਲ ਰੱਖੇ ਕਮਨ ਵਡਾਈ, ਅਸੀਂ ਰੱਖ ਜੀਏ ਕਾਹਦੀ ਵਡਿਆਈ, ਇਹ ਸ਼ਕਤੀ ਹੈ ਅੰਮ੍ਰਿਤ ਦੀ। ਲੋਕ ਤਾਂ ਭੱਜਦੇ ਨੇ ਸਲੀਅਤ ਜੇ ਕਿ ਅਸੀਂ ਜਦੋਂ ਭੇਕ ਬਣਾ ਕੇ ਤੁਰਨੇ ਹਾਂ ਨਾ, ਅੰਦਰ ਜੀਵਨ ਕਮਾਉਂਦੇ ਨਹੀਂ, ਸ਼ਾਇਦ ਕੁਕਰਮੀਆਂ ਨੂੰ ਦੇਖ ਕੇ ਲੋਕ ਉਹਨੇ ਨਹੀਂ ਭੱਜਦੇ ਜਿੰਨਾ ਧਰਮ ਤੇ ਬੁਰਕਾ ਪਾ ਕੇ ਕੁਕਰਮ ਕਰਨ ਵਾਲਿਆਂ ਨੂੰ ਦੇਖ ਕੇ ਲੋਕ ਭੱਜ ਜਾਂਦੇ। ਰੱਬ ਮਿਹਰ ਕਰੇ, ਜੇ ਸਾਨੂੰ ਦਾਤੇ ਨੇ ਅੰਮ੍ਰਿਤ ਦਿੱਤਾ ਹੈ ਤੇ ਵਾਰ ਵਾਰ ਅਰਦਾਸਾਂ ਕਰੀਏ। ਦੇਖੋ ਹਾਲਾਂ ਅਸੀਂ ਕੇਸ ਰੱਖੇ ਨੇ, ਯਤਨ ਕਰੀਦਾ ਵੀ ਗੁਰੂ ਜੀ ਰਹਿਤ ਰਖਾ ਲਓ, ਪਰ ਅਰਦਾਸ ਫਿਰ ਵੀ ਅਸੀਂ ਰੋਜ਼ ਕਰਨੇ ਆ ਕਿ ਸਤਿਗੁਰੂ ਕਿਰਪਾ ਕਰਿਓ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ ਕਿਉਂ ਮੰਗਣੇ ਆ? ਕਿਉਂਕਿ ਆਪਣੇ ਆਪ ਨਹੀਂ ਜੀ ਸਕਦੇ, ਤੁਸੀਂ ਝੋਲੀ ਚ ਦਾਤ ਪਾਇਆ ਜੀ। ਸਤਿਗੁਰੂ ਕਿਰਪਾ ਕਰੇ, ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਉਹਨਾਂ ਦੇ ਚਰਨਾਂ ਚ ਨਮਸਕਾਰ। ਹੋਰ ਜੁੜੋ, ਅੰਦਰੋਂ ਖੜਕਾਓ ਖੰਡਾ ਨਾਮ ਦਾ, ਇਹਦੇ ਲਈ ਰੌਲਾ ਪਾਉਣ ਦੀ ਵੀ ਕੋਈ ਲੋੜ ਨਹੀਂ। ਚੱਲਦੇ ਫਿਰਦੇ ਬਹਿੰਦੇ ਉੱਠੇ, ਉਠਤ ਬੈਠਤ ਸੋਵਤ, ਨਾਮ ਕਹੋ ਨਾਨਕ ਜਨ ਕੈ ਸਦਕਾਮ। ਤੇ ਦੇਖੋ ਕੰਮ ਕੀ ਕਰਨਾ ਹੈ? ਸੱਚੇ ਪਾਤਸ਼ਾਹ ਜੀ ਨੇ ਕਿਹਾ, ਫਰਮਾਇਆ, ਰੋਜ਼ ਅਸੀਂ ਪੜ੍ਹਨੇ ਆ, ਕਹਿੰਦੇ ਨੇ ਤੂੰ ਦੁੱਖਾਂ ਤੋਂ ਡਰਨਾ ਹੈ ਨਾ, ਤੂੰ ਆਪਣੇ ਕੰਮ ਸਵਾਰਨ ਲਈ ਤਰੱਦਦ ਕਰਨਾ ਹੈ, ਤੂੰ ਚਾਹੁੰਦਾ ਮੈਨੂੰ ਕੋਈ ਮਾਨਸਿਕ ਪੱਧਰ ਤੇ ਫਿਜ਼ੀਕਲ ਤੌਰ ਤੇ ਕੋਈ ਚੋਟ ਨਾ ਪਹੁੰਚਾ ਦੇ। ਕਹਿਣ ਲੱਗੇ ਤਿੰਨੇ ਗੱਲਾਂ ਮੈਂ ਤੈਨੂੰ ਲਿਖ ਕੇ ਦੇ ਦੇਣਾ, ਤੇਰੇ ਨਾਲ ਕੁਝ ਨਹੀਂ ਵਾਪਰੇਗੀ, ਇੱਕ ਕੰਮ ਤੂੰ ਕਰ ਲੈ। ਕੀ? ਉਹ ਅਸੀਂ ਰੋਜ਼ ਪੜ੍ਹਦੇ ਹਾਂ, ਇਹ ਮਨ ਮੇਰਿਆ ਤੂੰ ਸਦਾ ਰੋ ਹਰਨਾਲੇ, ਇੱਕ ਕੰਮ ਤੂੰ ਕਰਨਾ, ਬਾਕੀ ਕੌਣ ਕਰੇਗਾ? ਅੱਗੇ ਨਹੀਂ ਕਿਹਾ ਮਨ ਤੂੰ ਕਰਨਾ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਇਹ ਉਹ ਕਰੇਗਾ ਜਿਹਦੇ ਨਾਲ ਰਹੇਗਾ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਬੰਦਾ ਕਹਿੰਦਾ ਇਹ ਕਿਵੇਂ ਹੋ ਸਕਦਾ? ਗੁਰੂ ਅਮਰਦਾਸ ਨੇ ਅੱਗੇ ਫਿਰ ਭਰੋਸਾ ਦਿੱਤਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਉਹ ਅੰਮ੍ਰਿਤ ਛਕੋ। ਤੇ ਇਹ ਸਵਾਲ ਨਾ ਬਣਾਓ ਫਲਾਣੇ ਨਹੀਂ ਛਕਿਆ, ਭੱਜ ਗਿਆ, ਫਲਾਣੇ ਛਕਿਆ, ਆਪਣੇ ਨਿਆਣੇ ਨੂੰ ਕਿਤੇ ਕਹਿੰਦੇ ਸਾਰੇ ਫੇਲ ਹੋ ਗਏ, ਪੁੱਤਰ ਕੋਈ ਨੀ ਤੂੰ ਵੀ 10 ਸਾਲ ਲਾ ਲੈ। ਉਹਨੂੰ ਤਾਂ ਉਦਾਹਰਨਾਂ ਦਿੰਦੇ ਆ ਸਫਲ ਹੋਇਆ ਦੀਆਂ, ਤੇ ਪਰਮਾਰਥ ਵਿੱਚ ਅਸੀਂ ਉਦਾਹਰਨ ਉਹਦੀ ਦਿੰਦੇ ਜਿਹੜੇ ਫੇਲ ਹੋ ਗਏ। ਨਹੀਂ, ਉਸਾਰੂ ਸੋਚ ਰੱਖ ਕੇ ਤੁਰੀਏ। ਸਤਿਗੁਰੂ ਕਿਰਪਾ ਕਰੇ ਕੱਲ ਸ਼ਾਮ ਦੇ ਦੀਵਾਨ ਵਿੱਚ ਆਪਾਂ ਪਟਨਾ ਸਾਹਿਬ ਦੇ ਦਰਸ਼ਨ ਕਰਾਂਗੇ, ਜੋ ਜੀ ਪ੍ਰੀਤਮ ਨੇ ਜਿੱਥੇ ਬਾਲ ਲੀਲਾ ਕੀਤੀਆਂ, ਜਿੱਥੇ ਮੇਰੇ ਕਿਰਪਾਲੂ ਦਾ ਆਗਮਨ ਹੋਇਆ। ਸਵੇਰ ਦੀ ਕਥਾ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਹੁਕਮ ਜੋ ਆਇਆ ਉਹਦੀ ਵਿਚਾਰ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।